तपस्या दे 6 दिन पूरे होए, 4 दिन होर तपना है। बड़ी गंभीरता दे नाल तपना है अते बड़ी समझदारी दे नाल तपना है। खूब मेहनत करनी होएगी, मेहनत भी करिए, लेकिन जिस तरह करनी चाहिदी है उस तरह ना करिए ते चंगे परिणाम नहीं आणगे। तां मेहनत करो पर इस विद्या नूं खूब चंगी तरह समझ के जिद्दां करनी चाहिदी है उस तरह करो। की करना है? सिर तो पैर तक, पैर तो सिर तक यात्रा करदे होए जिथे जिथे जो जो संवेदना होए कल्पना नहीं करनी, जो सचमुच अनुभव हो रहा है उहनूं ही संवेदना समझो। जो जो संवेदना हो रही है पहला काम तो यह कि उहनूं जाणो की संवेदना हो रही है। सानू पता ही नहीं तो गड्डी अगे किस तरह चलेगी, तो उहनूं जाणो यह पहला कदम। हुण संवेदना भावें जिद्दां दी होए, ये क्यों हुई, उदां दी क्यों नहीं हुई, उहदे नाल लैण देण नहीं, जो भी होए। अते दूजी वड्डी गल ये कि उस संवेदना नूं जाण के ना उहनूं चंगा मन्नो ना उहनूं बुरा मन्नो। सुखद लगे तो उहनूं चंगा मन्नोगे अते चंगा मन्नोगे तो उहदे नाल राग करन लगोगे। दुखद लगेगी उहनूं बुरा मन्नोगे, बुरा मन्नोगे तो उहदे नाल द्वेष करन लगोगे, तां गल नहीं बणी। सानूं तटस्थ भाव नाल जानना है अते उहदे सुभाव नूं भी अनुभव करना है। की सुभाव है? उत्पन्न होना अते नष्ट हो जाना, उत्पाद होना व्यय होना। जद सानूं स्थूल स्थूल संवेदनावां मतलब घनीभूत संवेदनावां महसूस होंदियां हन तां जिवें बहुत दूर पीड़ा है, बहुत दूर च भारीपन है, कोई दबाव है या गर्मी है, इस तरह की स्थूल संवेदना बड़ी घनीभूत होकर आती है। वेखोगे आई सी अते अजे चल रही है, कुछ देर तक उस तरह ही रही लेकिन देर सवेर खत्म हो ही जाएगी। कदों खत्म होएगी असी नहीं कह सकते, असी तो वेखते जा रहे हाँ, वेखते जा रहे हाँ। समा पा के समाप्त हो गई, चली गई, कुछ होर आया। कम करते 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 वेखोगे जो बहुत घनीभूत संवेदनावां हन, ठोस ठोस संवेदनावां हन, अपने आप उन्होंने टुकड़े होण लगे, उन्हों का विभाजन होण लगा, उन्हों का विघटन होण लगा, जिवें वो पिघलदियां जा रही हैं। अते होंदे 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 बहुत सूक्ष्म संवेदनावां की अनुभूति होण लगी, जिद्दां कोई धड़कन धड़कन धड़कन, सारी जगह धड़कन धड़कन, या तरंगा तरंगा ही तरंगा। तो इन्नी सूक्ष्म अवस्था च आए तो भी वेखोगे किन्नी ही सूक्ष्म तरंग क्यों ना होए, सुभाव तो उहो ही है। हर तरंग उही है, उत्पन्न होंदी है नष्ट हो जाती है, तो ही यह तरंग है, उत्पन्न होंदी है नष्ट हो जाती है। तो भाई भावें स्थूल संवेदनाओं की अनुभूति हो रही होए, भावें सूक्ष्म की अनुभूति हो रही है, सुभाव तो उही उदया है। उत्पन्न होना नष्ट हो जाना अनित्य है। अरे जो अनित्य है, जो नश्वर है, जो भंगुर है, उहदे वल की राग करिए, वेखते वेखते समाप्त हो जाएगी, की राग करिए, अते उहदे वल की द्वेष करिए, वेखते वेखते खत्म हो जाएगी। तां इह जो पुरानी आदत है कि सुखम दे वल राग पैदा करना, दुख दे वल द्वेष पैदा करना, यह आदत तोड़न दा काम कर रहे हो, मन दा स्वभाव बदल दा काम कर रहे हो। नहीं तो व्याकुलता ही व्याकुलता, जीवन च किते कोई अनचाही गल होई व्याकुल हो गए, मन चाही नहीं होई व्याकुल हो गए। अते भाई सारे दे जीवन विच इस तरह होंदा ही है, अनचाही गल्लां ज़्यादा होंदियां हन, मन चाही होंदियां हन, मन चाही नहीं भी होंदियां। तां सारियां अवस्थां नूं असी समता नाल वेखदे होए जी सकीए ते चंगा सुखी जीवन जीवांगे, शांत जीवन जीवांगे। जीना आ जाएगा, जीण दी कला आ जाएगी, ये अंदरों बदलेगा तां होएगा। बार बार तो इन्हां उपदेशों नूं सुन के कोई व्यक्ति समझे कि मैं अपना सुभाव बदल देंगा, यह होंदा नहीं। थोड़ा थोड़ा जिहा उपर उपर तो भावें बदल जाए फिर उदा का उदा हो जाएगा। सानू जड़ां तक अपने सुभाव नूं बदलना है। धर्म की यह छोटी जिही गल कि साडे अंदर की अनुभव हो रहा है उहनूं जाणीए अते जाण के चित नूं समता च रखिए। उहदे च ना राग जगण देईए ना द्वेष जगण देईए, बस गड्डी ठीक तरह चल रही है, अगे वधदे चले जाओगे। भारत की बड़ी पुरानी साधना है, वेले वेले नाल लोकां दा बहुत कल्याण करती रही, फिर लोग भुल पाल जांदे हन जद अभ्यास नहीं करते। तो यह साधना किस तरह है, ये समझ च भी किस तरह आएगा। एक रस्ता है उहदे ते लोग रोज़ चलते हैं, बहुत लोग रोज़ चलते हैं, तो साफ साफ नज़र आएगा ये रस्ता है। वेखो लोग चलते हैं, ये रस्ता है। हुण लोग रस्ते ते चलना बंद कर देन अते घर बैठे ही उहदी चर्चा करन, ਇੱਦਾਂ ਦਾ ਰਸਤਾ, ਇੱਦਾਂ ਦਾ ਰਸਤਾ, ਇੱਦਾਂ ਦਾ ਮਾਰਗ ਹੈ, ਇੱਦਾਂ ਦਾ ਮਾਰਗ ਹੈ, ਅਤੇ ਬੜੀ ਪ੍ਰਸ਼ੰਸਾ ਕਰਨ, ਬਹੁਤ ਅੱਛਾ ਹੈ, ਬਹੁਤ ਅੱਛਾ ਹੈ, ਅਰੇ ਇਹ ਮੁਕਤੀ ਤੱਕ ਪਹੁੰਚਾਉਂਦਾ ਹੈ, ਇਹ ਅਮੁਕ ਥਾਂ ਤੱਕ ਪਹੁੰਚਾਉਂਦਾ ਹੈ, ਖੂਬ ਪ੍ਰਸ਼ੰਸਾ ਕਰਨ, ਚਲੇ ਕੋਈ ਨਹੀਂ। ਜਦ ਰਸਤੇ 'ਤੇ ਚਲੇ ਕੋਈ ਨਾ ਤਾਂ ਉਸ ਰਸਤੇ ਦਾ ਕੀ ਹੋਏਗਾ? ਉੱਥੇ ਝਾੜ ਉੱਗਣਗੇ, ਪੇੜ ਉੱਗਣਗੇ, ਜੰਗਲ ਖੜ੍ਹਾ ਹੋ ਜਾਏਗਾ। ਕੋਈ ਲੱਭਣਾ ਵਿੱਚ ਆਏ ਤਾਂ ਪਤਾ ਨਹੀਂ ਲੱਗੇਗਾ ਕਿਹੜਾ ਰਸਤਾ ਹੈ, ਸਾਰਾ ਜੰਗਲ ਹੋ ਗਿਆ। ਕੋਈ ਲੱਭਣ ਦੀ ਕੋਸ਼ਿਸ਼ ਕਰੇਗਾ ਤਾਂ ਕਿਤੇ ਬਿੱਛੂ, ਕਿਤੇ ਸੱਪ ਜਾਂ ਕੋਈ ਜੰਗਲੀ ਜਾਨਵਰ ਹੈ, ਹਿੰਮਤ ਹੀ ਨਹੀਂ ਕਰੇਗਾ। ਭਾਈ, ਇਹੀ ਹੁੰਦਾ ਹੈ ਧਰਮ ਦੇ ਰਸਤੇ ਦਾ। ਜਦ ਲੋਕ ਚੱਲਦੇ ਹਨ ਤਦ ਤੱਕ ਬਹੁਤ ਸਾਫ਼ ਖੂਬ ਪਤਾ ਲੱਗਦਾ ਹੈ ਲੋਕ ਚੱਲ ਰਹੇ ਹਨ, ਉਹਦਾ ਲਾਭ ਵੀ ਮਿਲਦਾ ਹੈ। ਚੱਲਣਾ ਬੰਦ ਕਰ ਦਿੰਦੇ ਹਨ, ਕੋਰੀ ਗੱਲਾਂ ਹੀ ਗੱਲਾਂ, ਗੱਲਾਂ ਹੀ ਗੱਲਾਂ, ਕੁਝ ਮਿਲਦਾ ਮਿਲਾਉਂਦਾ ਨਹੀਂ, ਆਪਣਾ ਸਮਾਂ ਵੀ ਖਰਾਬ ਕਰਦੇ ਹਨ। ਇੱਦਾਂ ਵਾਰ ਵਾਰ ਹੁੰਦਾ ਆਇਆ। ਵਾਰ ਵਾਰ ਧਰਮ ਦੀ ਵਿੱਦਿਆ ਜਾਗਦੀ ਹੈ, ਲੋਕਾਂ ਦਾ ਕਲਿਆਣ ਕਰਦੀ ਹੈ, ਕੁਝ ਦੇਰ ਲੋਕ ਉਹਦੇ ਰਸਤੇ ਚੱਲਦੇ ਹਨ, ਫਿਰ ਕੁਝ ਸਦੀਆਂ ਬੀਤਦੀਆਂ ਹਨ, ਚੱਲਣਾ ਭੁੱਲ ਜਾਂਦੇ ਹਨ, ਚੱਲਣਾ ਛੱਡ ਦਿੰਦੇ ਹਨ, ਰਸਤਾ ਹੀ ਗੁੰਮ ਹੋ ਜਾਂਦਾ ਹੈ। ਇਸ ਤਰ੍ਹਾਂ ਬਹੁਤ ਵਾਰ ਹੋਇਆ। ਰਸਤਾ ਬਹੁਤ ਪੁਰਾਣਾ ਹੈ, ਵਿਪਸ਼ਨਾ ਬਹੁਤ ਪੁਰਾਣੀ ਹੈ। ਸਾਡੇ ਭਾਰਤ 'ਚ ਜਿਹੜਾ ਸਾਰਿਆਂ ਤੋਂ ਪੁਰਾਣਾ ਗ੍ਰੰਥ ਹੈ ਉਹ ਹੈ ਵੇਦ, ਅਤੇ ਵੇਦਾਂ ਵਿੱਚ ਵੀ ਸਾਰਿਆਂ ਤੋਂ ਪੁਰਾਣਾ ਵੇਦ ਰਿਗਵੇਦ ਹੈ। ਰਿਗਵੇਦ ਦਾ ਇੱਕ ਰਿਸ਼ੀ ਹੁਣ ਪੁਰਾਣੇ ਸਮੇਂ ਤੋਂ ਭਾਰਤ 'ਚ ਵਿਪਸ਼ਨਾ ਚੱਲੀ ਆ ਰਹੀ ਹੈ, ਉਹਦੀ ਗੂੰਜ ਹੈ। ਰਿਸ਼ੀ ਕਹਿੰਦਾ ਹੈ, ਯੋ ਵਿਸ਼ਵਭਾਵੀ ਵਿਪਸ਼ਤੀ ਭੁਵਨ ਸੰਚ ਪਸ਼ਯਤੀ ਸਾ ਨਾ ਪਾਰਸ਼ਦੇਤੀ ਦਵਿਸ਼ਾ। ਯੋ ਵਿਸ਼ਵਭਾਵੀ, ਜੋ ਵਿਸ਼ਵ ਦੇ ਅਧਿਭੂਤ ਹੋ ਕੇ, ਪੁਰਾਣੀ ਭਾਸ਼ਾ ਹੈ, ਵਿਸ਼ਵ ਕਹਿੰਦੇ ਨੇ ਲੋਕ ਨੂੰ, ਅਤੇ ਲੋਕ ਕਹਿੰਦੇ ਨੇ ਇਸ ਸਰੀਰ ਨੂੰ, ਸਾਰੇ ਲੋਕ ਇਸ ਸਰੀਰ 'ਚ ਸਮਾਏ ਹੋਏ ਹਨ। ਜੋ ਸਰੀਰ ਦੇ ਅਭਿਮੁੱਖ ਹੋ ਕੇ, ਯਾਨੀ ਇਹਦੇ ਵੱਲ ਧਿਆਨ ਕਰਕੇ, ਯੋ ਵਿਸ਼ਵਭਾਵੀ ਵਿਪਸ਼ਯਤੀ ਵਿਪਸ਼ਨਾ ਕਰਦਾ ਹੈ, ਸੰਚ ਪਸ਼ਯਤੀ ਸਮਿਅਕ ਤਰੀਕੇ ਨਾਲ ਕਰਦਾ ਹੈ, ਜਿੱਦਾਂ ਕਰਨੀ ਚਾਹੀਦੀ ਹੈ ਉੱਦਾਂ ਕਰਦਾ ਹੈ, ਤਾਂ ਸੰਚ ਪਸ਼ਯਤੀ, ਸੰਚ ਪਸ਼ਯਤੀ ਸਾ ਨਾ ਪਾਰਸ਼ਦਤੀ ਦਿਸ਼ਾ। ਉਹ ਦੁਸ਼ਾ ਤੋਂ ਪਾਰ ਹੋ ਜਾਂਦਾ ਹੈ, ਉਸ ਵਿਅਕਤੀ ਕੋਲ ਜ਼ਰਾ ਜਿਹਾ ਵੀ ਦੁਸ਼ ਨਹੀਂ ਆਏਗਾ, ਸਾਰੇ ਦੁਸ਼ ਦੂਰ ਹੋ ਜਾਣਗੇ। ਰਾਗ ਹੀ ਨਹੀਂ ਰਹੇਗਾ ਤਾਂ ਦੁਸ਼ ਕਿਸ ਤਰ੍ਹਾਂ ਰਹਿਣਗੇ? ਅੰਦਰ ਪਹਿਲੇ ਰਾਗ ਹੁੰਦਾ ਹੈ, ਇਹ ਚਾਹੀਦਾ ਹੈ, ਇਹ ਚਾਹੀਦਾ ਹੈ, ਇਹ ਮਨ ਚਾਹੀ ਗੱਲ ਹੋ ਜਾਏ, ਇਹ ਮਨ ਚਾਹੀ ਗੱਲ ਹੋ ਜਾਏ, ਅਤੇ ਨਹੀਂ ਹੁੰਦੀ ਤਾਂ ਦੁਸ਼ ਜਗਾਉਂਦਾ ਹੈ। ਰਾਗ ਹੋਏਗਾ ਅਤੇ ਦੁਸ਼ ਜਾਗੇਗਾ। ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ, ਇੱਕ ਪਾਸੇ ਰਾਗ ਅਤੇ ਦੂਜੇ ਪਾਸੇ ਦੁਸ਼। ਰਾਗ ਵੀ ਨਹੀਂ ਹੈ, ਦੁਸ਼ ਵੀ ਨਹੀਂ ਹੈ, ਵਿਪਸ਼ਨਾ ਦੀ ਕਿੰਨੀ ਵੱਡੀ ਪ੍ਰਸ਼ੰਸਾ ਹੈ, ਲੇਕਿਨ ਕਰਨਾ ਕਰਾਉਣਾ ਭੁੱਲ ਗਏ। 2500-2600 ਸਾਲ ਪਹਿਲੇ ਇਸ ਰਾਜਕੁਮਾਰ ਨੇ, ਜੋ ਘਰ ਬਾਰ ਛੱਡ ਕੇ ਸੱਚਾਈ ਦੀ ਖੋਜ ਵਿੱਚ ਨਿਕਲਿਆ, ਘਰ ਬਾਰ ਇਸ ਲਈ ਨਹੀਂ ਛੱਡਿਆ ਕਿ ਮਾਂ ਪਿਓ ਨਾਲ ਲੜਾਈ ਹੋ ਗਈ, ਕਿ ਪਤਨੀ ਨਾਲ ਲੜਾਈ ਹੋ ਗਈ, ਕਿ ਹੋਰ ਆਪਣੇ ਸੰਬੰਧੀਆਂ ਨਾਲ ਲੜਾਈ ਹੋ ਗਈ। ਇੱਦਾਂ ਵੀ ਨਹੀਂ ਹੋਇਆ ਕਿ ਨਾਰੀ ਮੋਈ ਘਰ ਸੰਪੱਤੀ ਨਾਸੀ ਮੂੰਡ ਮੁੰਡਾਏ ਹੋਏ ਸੰਨਿਆਸੀ। ਇਸ ਤਰ੍ਹਾਂ ਦੇ ਸੰਨਿਆਸੀ ਨਹੀਂ। ਖੋਜ 'ਚ ਨਿਕਲਿਆ, ਸੱਚ ਦੀ ਖੋਜ ਕਰਨੀ ਹੈ। ਇਹ ਸਾਰੀ ਦੁਨੀਆ ਦੁੱਖ ਨਾਲ ਤੜਪ ਰਹੀ ਹੈ, ਮੈਂ ਵੀ ਦੁਖੀ ਹਾਂ, ਕੋਈ ਤਾਂ ਕਾਰਨ ਹੋਏਗਾ, ਅਤੇ ਉਸ ਕਾਰਨ ਦਾ ਕੋਈ ਤਾਂ ਨਿਵਾਰਨ ਹੋਏਗਾ, ਉਸ ਤੋਂ ਬਾਹਰ ਨਿਕਲਣ ਦਾ ਕੋਈ ਤਾਂ ਰਸਤਾ ਹੋਏਗਾ। ਸੱਚਾਈ ਕੀ ਹੈ? ਇਸ ਕੁਦਰਤ ਦੀ ਕੀ ਸੱਚਾਈ ਹੈ? ਇਹ ਸਾਰੀ ਘਟਨਾਵਾਂ ਕਿਉਂ ਘਟ ਰਹੀਆਂ ਹਨ? ਕਿਸ ਤਰ੍ਹਾਂ ਘਟ ਰਹੀਆਂ ਹਨ? ਇਸ ਦੀ ਖੋਜ ਕਰਨੀ ਸੀ, ਨਿਕਲਿਆ। ਖੋਜ ਕਰਦੇ 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 ਬਹੁਤ ਤਰ੍ਹਾਂ ਦੇ ਪ੍ਰਯੋਗ ਕੀਤੇ, ਪੱਲੇ ਕੁਝ ਨਹੀਂ ਪਿਆ, ਤਾਂ ਕਰਦੇ ਕਰਦੇ ਬਹੁਤ ਜਨਮਾਂ ਦਾ ਅਭਿਆਸ ਕੀਤਾ ਹੋਇਆ ਸੀ, ਅਤੇ ਵਿਪਸ਼ਨਾ ਜਾਗ ਗਈ। ਹੁਣ ਵਿਪਸ਼ਨਾ ਜਾਗ ਗਈ ਅਤੇ ਇਸ ਦੇ ਸਹਾਰੇ ਸਹਾਰੇ ਚਲਦੇ 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 ਮੁਕਤ ਅਵਸਥਾ ਤੱਕ ਪਹੁੰਚ ਗਿਆ। ਮੁਕਤ ਅਵਸਥਾ ਤੱਕ ਪਹੁੰਚ ਗਿਆ ਤਦ ਕੀ ਕਹਿੰਦਾ ਹੈ? ਪੁੱਬੇ ਅਨੁਨ ਸੁੱਤੇ ਸੁਧੰਮੇ ਸੁਚੱਖੂ ਉਤਪਾਦੀ। ਪੁੱਬੇ ਅਨੁਨ ਸੁੱਤੇ ਸੁ, ਪਹਿਲੇ ਕਦੇ ਸੁਣਿਆ ਹੀ ਨਹੀਂ। ਇਸ ਧਰਮ ਵਿੱਚ, ਇਸ ਸੱਚਾਈ ਵਿੱਚ ਮੇਰੇ ਚੱਖੂ ਖੁੱਲ੍ਹ ਗਏ, ਗਿਆਨ ਦੇ ਚੱਖੂ ਖੁੱਲ੍ਹ ਗਏ, ਸੁਣਿਆ ਹੀ ਨਹੀਂ। ਭਾਈ, ਕਿਸ ਤਰ੍ਹਾਂ ਨਹੀਂ ਸੁਣਿਆ? ਰਾਜਕੁਮਾਰ ਹੈ ਅਤੇ ਪਿਓ ਤੇ ਦੇਸ਼ ਦਾ ਰਾਜਾ ਹੈ। ਦੇਸ਼ ਦੇ ਵੱਡੇ ਵੱਡੇ ਪੰਡਿਤਾਂ ਨੂੰ ਸੱਦ ਕੇ ਉਹਨੂੰ ਖੂਬ ਪੜ੍ਹਾਇਆ ਲਿਖਾਇਆ, ਸਾਰੇ ਸ਼ਾਸਤਰਾਂ ਦੀ ਜਾਣਕਾਰੀ ਕਰਾਈ, ਤਾਂ ਉਸਨੇ ਵੇਦ ਵੀ ਪੜ੍ਹੇ ਅਤੇ ਵੇਦ ਵਿੱਚ ਇਹ ਰਿਚਾ ਵੀ ਤਾਂ ਆਈ। ਅਤੇ ਕਿਸ ਤਰ੍ਹਾਂ ਕਹਿ ਸਕਦੇ ਹਨ ਪੁੱਬੇ ਅਨੁਨ ਸੁੱਤੇ ਸੁ? ਅਰੇ ਭਾਈ, ਆਈ ਤੇ ਪਰ ਅਰਥ ਭੁੱਲ ਗਏ, ਨਾ ਜਾਣੇ ਕੀ ਮਤਲਬ ਕੱਢਣ ਲੱਗੇ, ਤਾਂ ਉਸ ਅਰਥ 'ਚ ਇਹ ਗੱਲ ਨਹੀਂ ਆਈ ਹੋਏਗੀ। ਇਸ ਲਈ ਕਹਿ ਦਿੱਤਾ ਪੁੱਬੇ ਅਨੁਨ ਸੁੱਤੇ ਸੁਧੰਮੇ ਸੁਚੱਖੂ ਉਤਪਾਦੀ। ਜਦੋਂ ਕਰਦਾ ਹੈ ਤਾਂ ਹੀ ਸਹੀ ਗੱਲ ਸਮਝ ਆਉਂਦੀ ਹੈ ਕਿ ਕਹਿਣ ਵਾਲਾ ਕੀ ਕਹਿਣਾ ਚਾਹੁੰਦਾ ਹੈ। ਸਾਰੇ ਧਰਮ ਗ੍ਰੰਥਾਂ 'ਚ ਇਸ ਸਮਾਜ ਦੇ ਹੋਣ ਜਾਂ ਉਸ ਸਮਾਜ ਦੇ ਹੋਣ, ਇਸ ਪਰੰਪਰਾ ਦੇ ਹੋਣ ਜਾਂ ਉਸ ਪਰੰਪਰਾ ਦੇ ਹੋਣ, ਸੱਚਾਈ ਦੱਸੇਗੀ। ਵਿਪਸ਼ਨਾ ਦਿਸੇਗੀ। ਲੇਕਿਨ ਜਿਹੜਾ ਵਿਪਸ਼ਨਾ ਕਰਦਾ ਹੈ ਉਹੀ ਪਹਿਚਾਣ ਪਾਏਗਾ ਇਹ ਗੱਲ ਵਿਪਸ਼ਨਾ ਦੀ ਹੈ, ਇਹ ਗੱਲ ਧਰਮ ਦੀ ਹੈ, ਇਹ ਗੱਲ ਕੁਦਰਤ ਦੇ ਕਾਨੂੰਨ ਦੀ ਹੈ। ਅਤੇ ਜਿਹੜਾ ਨਹੀਂ ਕਰਦਾ ਉਹਨੂੰ ਤਾਂ ਲੋਕਾਂ ਨੇ ਜਿਹੜਾ ਅਰਥ ਕਰ ਦਿੱਤਾ ਉਹੀ ਪੜ੍ਹੇਗਾ, ਉਹੀ ਠੀਕ ਹੈ, ਇਹੀ ਹੈ, ਇਹੀ ਹੈ, ਇੱਦਾਂ ਹੀ ਕਰਦਾ ਰਹਿ ਜਾਏਗਾ। ਮੈਂ ਤਾਂ ਆਪਣੀ ਗੱਲ ਜਾਣਦਾ ਵਾਂ, ਬਹੁਤ ਕੱਟੜ ਹਿੰਦੂ ਸਨਾਤਨੀ ਘਰ 'ਚ ਜੰਮਿਆ, ਜਿਸ ਤਰ੍ਹਾਂ ਸਾਰੇ ਲੋਕ ਕਰਦੇ ਹਨ, ਬਚਪਨ ਤੋਂ ਹੀ ਗੀਤਾ ਦਾ ਪਾਠ ਕਰਦਾ ਰਿਹਾ। ਪਾਠ ਕੁਝ ਤਾਂ ਇਸ ਲਈ ਕਰਦੇ ਹਾਂ ਕਿ ਸ਼ਰਧਾ ਹੈ, ਅਤੇ ਕੁਝ ਇਸ ਲਈ ਕਿ ਬਚਪਨ ਤੋਂ ਹੀ ਸਿਖਾ ਦਿੰਦੇ ਨੇ ਕਿ ਗੀਤਾ ਦੇ ਇੱਕ ਅਧਿਆਇ ਦਾ ਪਾਠ ਕਰ ਲਓਗੇ ਤਾਂ ਇੱਕ ਜਨਮ ਦੇ ਪਾਪ ਕੱਟ ਜਾਣਗੇ। ਪੂਰੇ 18 ਅਧਿਆਇਆਂ ਦਾ ਪਾਠ ਕਰ ਲਓਗੇ ਤਾਂ ਨਾ ਜਾਣੇ ਕਿੰਨੇ ਜਨਮਾਂ ਦੇ ਪਾਪ ਕੱਟ ਜਾਣਗੇ। ਭਰਾ, ਸਸਤਾ ਸੌਦਾ ਹੈ ਨਾ, ਕਰ ਲਓ ਨਾ, ਕੀ ਗਿਆ, ਸਾਰੇ ਪਾਪ ਕੱਟਦੇ ਨੇ ਨਾ। ਅਤੇ ਥੋੜ੍ਹੀ ਤਾਂ ਸ਼ਰਧਾ ਵੀ ਹੁੰਦੀ ਹੈ, ਇੱਦਾਂ ਵੀ ਨਹੀਂ ਕਿ ਅੰਧ ਭਗਤੀ ਦੀ ਹੀ ਗੱਲ ਹੋਏ। ਸਮਝਣ ਦੀ ਕੋਸ਼ਿਸ਼ ਵੀ ਕੀਤੀ ਪਰ ਜਿਹੜੇ ਅਨੁਵਾਦ ਸਾਡੇ ਸਾਹਮਣੇ ਆਏ ਉਹਨਾਂ ਤੋਂ ਪੂਰੀ ਗੱਲ ਸਮਝ 'ਚ ਨਹੀਂ ਆਈ। ਭਰਮ ਤਾਂ ਇਹ ਸੀ ਕਿ ਖੂਬ ਸਮਝ ਰਿਹਾ ਹਾਂ ਗੀਤਾ ਨੂੰ, ਵਿਪਸ਼ਨਾ 'ਚੋਂ ਗੁਜ਼ਰਿਆ ਅਤੇ ਗੱਲ ਸਮਝ ਆਈ, ਅਰੇ ਕਿਤੇ ਕਿਤੇ ਗੀਤਾ ਕੀ ਕਹਿੰਦੀ ਹੈ, ਇਹ ਤਾਂ ਪਹਿਲੇ ਕਦੇ ਪੱਲੇ ਹੀ ਨਹੀਂ ਪਿਆ। ਇੱਕ ਸ਼ਲੋਕ ਹੈ ਗੀਤਾ ਦਾ, ਹੋਰ ਲੋਕ ਵੀ ਪਾਠ ਕਰਦੇ ਹੀ ਹੋਣਗੇ, ਕਹਿੰਦੀ ਹੈ, ਉਤਕਰਾ ਮੰਤਮ ਸਿਥਮ ਬਾਪਮ ਭੁੰਜਾਨਮ ਗੁਣਾਨਿਬਿਤਮ ਗੁਣਾਨਿਬਿਤਮ ਵਿਮੂੜਾ ਨਾਨੂ ਪਸ਼ਯੰਤੀ ਪਸ਼ਯੰਤੀ ਗਿਆਨ ਚਕਸ਼ੁਸ਼। ਵਿਮੂੜ ਵਿਅਕਤੀ ਨਹੀਂ ਵੇਖ ਸਕਦਾ, ਵਿਪਸ਼ਨਾ ਨਹੀਂ ਕਰ ਸਕਦਾ, ਜਿਸਦੇ ਗਿਆਨ ਚਕਸ਼ੂ ਖੁੱਲ੍ਹ ਗਏ ਉਹੀ ਵੇਖ ਸਕਦਾ ਹੈ, ਉਹੀ ਵਿਪਸ਼ਨਾ ਕਰ ਸਕਦਾ ਹੈ। ਵਿਪਸ਼ਨਾ ਕਰੇਗਾ ਅਤੇ ਗਿਆਨ ਚਕਸ਼ੂ ਖੁੱਲ੍ਹਣਗੇ, ਗਿਆਨ ਚਕਸ਼ੂ ਖੁੱਲ੍ਹਣਗੇ ਅਤੇ ਵਿਪਸ਼ਨਾ ਹੋਰ ਚੰਗੀ ਤਰ੍ਹਾਂ ਨਾਲ ਕਰੇਗਾ, ਵਿਪਸ਼ਨਾ ਹੋਰ ਚੰਗੀ ਤਰ੍ਹਾਂ ਨਾਲ ਕਰੇਗਾ, ਗਿਆਨ ਚਕਸ਼ੂ ਹੋਰ ਖੁੱਲ੍ਹਣਗੇ। ਇਹ ਇੱਕ ਦੂਜੇ ਦੀ ਮਦਦ ਕਰਦੇ ਹਨ। ਤਾਂ ਗਿਆਨ ਚਕਸ਼ੂ ਖੁੱਲ੍ਹਣ 'ਤੇ ਕੀ ਵੇਖਿਆ? ਉਤਕਰਾਮੰਤਮ, ਉਹੀ ਚੇਤਨਾ ਦੇ ਚਾਰ ਖੰਡ, ਚਾਰ ਹਿੱਸੇ। ਉਤਕਰਾਮੰਤਮ, ਚੇਤਨਾ ਦੇ ਇੱਕ ਖੰਡ ਦਾ ਉਤਕ੍ਰਮਣ ਹੋਇਆ, ਮੈਨੇ ਉਹ ਉੱਠ ਖੜ੍ਹਾ ਹੋਇਆ। ਕਿਉਂ ਉੱਠ ਖੜ੍ਹਾ ਹੋਇਆ? ਕੰਨ ਦੇ ਦਰਵਾਜ਼ੇ 'ਤੇ ਖਟਪਟ ਹੋਈ ਕਿ ਅੱਖ ਦੇ ਦਰਵਾਜ਼ੇ 'ਤੇ ਹੋਈ ਕਿ ਨੱਕ ਦੇ ਦਰਵਾਜ਼ੇ 'ਤੇ ਹੋਈ ਕਿ ਜੀਭ ਦੇ ਦਰਵਾਜ਼ੇ 'ਤੇ ਹੋਈ ਕਿ ਤਵਚਾ ਦੇ ਦਰਵਾਜ਼ੇ 'ਤੇ ਹੋਈ ਕਿ ਮਨ ਦੇ ਦਰਵਾਜ਼ੇ 'ਤੇ ਹੋਈ? ਖਟਪਟ ਹੋਈ, ਮਤਲਬ ਉਸ ਦਾ ਵਿਸ਼ੇ ਉਸ ਦੇ ਨਾਲ ਟਕਰਾਇਆ ਅਤੇ ਇਹ ਅੱਖ ਖੋਲ੍ਹ ਕੇ ਖੜ੍ਹਾ ਹੋ ਗਿਆ। ਕੀ ਹੋਇਆ? ਉਤਕਰਾਮੰਤਮ, ਇੰਨੇ 'ਚ ਚੇਤਨਾ ਦਾ ਦੂਜਾ ਖੰਡ ਸਥਿਤਮ, ਉਹ ਰੁੱਕ ਕੇ ਵੇਖਦਾ ਹੈ, ਭਾਈ ਕੀ ਹੋਇਆ, ਇਹ ਆਵਾਜ਼ ਆਈ ਤਾਂ ਕਿਸ ਤਰ੍ਹਾਂ ਦੀ ਆਈ, ਇਹ ਰੂਪ ਦਿਸਿਆ ਤਾਂ ਕਿਸ ਤਰ੍ਹਾਂ ਦਾ ਦਿਸਿਆ, ਇਹ ਰਸ ਆਇਆ ਤਾਂ ਕਿਸ ਤਰ੍ਹਾਂ ਦਾ ਰਸ ਆਇਆ? ਹੁਣ ਉਹਨੂੰ ਪਛਾਣਦਾ ਹੈ, ਪਛਾਣਦਾ ਹੀ ਨਹੀਂ ਉਸਦਾ ਮੁਲਿਆਂਕਣ ਕਰ ਦਿੰਦਾ ਹੈ। ਰੁਕਿਆ ਹੈ ਨਾ, ਮੁਲਿਆਂਕਣ ਵੀ ਕਰਦਾ ਹੈ। ਤਾਂ ਮੁਲਿਆਂਕਣ ਕਰਦਿਆਂ ਹੀ ਚੰਗਾ ਲੱਗਿਆ, ਸੁਖਦ ਸੰਵੇਦਨਾ ਚੱਲੀ, ਬੁਰਾ ਲੱਗਿਆ, ਦੁਖਦ ਸੰਵੇਦਨਾ ਜਾਗੀ। ਹੋਸ਼ ਨਹੀਂ ਹੈ ਤਾਂ ਕੀ ਕਰਦਾ ਹੈ? ਸੁਖਦ ਸੰਵੇਦਨਾ ਚੱਲੀ ਤਾਂ ਉਹਦਾ ਸੁੱਖ ਭੋਗਣ ਲੱਗਿਆ, ਦੁਖਦ ਸੰਵੇਦਨਾ ਚੱਲੀ ਤਾਂ ਉਹਦਾ ਦੁੱਖ ਭੋਗਣ ਲੱਗਿਆ। ਭੋਗਤਾ ਹੀ ਭੋਗਤਾ, ਭੋਗਤਾ ਹੀ ਭੋਗਤਾ, ਅਤੇ ਕੀ? ਭੁੰਜਾਨਮ ਭੁੰਜਾਨਮ, ਭੋਗ ਰਿਹਾ ਹੈ, ਸੁੱਖ ਭੋਗ ਰਿਹਾ ਹੈ ਕਿ ਦੁੱਖ ਭੋਗ ਰਿਹਾ ਹੈ? ਅਤੇ ਭੋਗ ਰਿਹਾ ਹੈ ਅਤੇ ਗੁਣਾਨਵਿਤਮ ਗੁਣਾਨਵਿਤਮ, ਬੰਧਨ ਬੰਨੇ ਜਾ ਰਿਹਾ ਹੈ, ਗੰਢਾਂ ਬੰਨੇ ਜਾ ਰਿਹਾ ਹੈ। ਅਰੇ ਸਾਰੀ ਵਿਪਸ਼ਨਾ ਸਮਾਈ ਹੋਈ ਹੈ ਨਾ, ਪਰ ਵਿਪਸ਼ਨਾ ਕੀਤੇ ਬਗੈਰ ਕੋਈ ਵਿਅਕਤੀ ਕਿਸ ਤਰ੍ਹਾਂ ਸਮਝੇਗਾ, ਕਿੱਦਾਂ ਸਮਝੇਗਾ? ਸਮਝ 'ਚ ਨਹੀਂ ਆਏਗਾ। ਇਹ ਵਿੱਦਿਆ ਕਰਨ ਦੀ ਵਿੱਦਿਆ ਹੈ, ਕਰਨ ਨਾਲ ਗਿਆਨ ਜਾਗਦਾ ਹੈ। ਅਨੁਭੂਤੀ ਵਾਲਾ ਗਿਆਨ ਸਾਰੇ ਸ਼ਾਸਤਰਾਂ ਨੂੰ ਸਮਝਾ ਦੇਵੇਗਾ, ਨਹੀਂ ਤਾਂ ਭਰਮ 'ਚ ਹੀ ਰਹਿ ਜਾਏਗਾ, ਗੱਲ ਪੂਰੀ ਤਰ੍ਹਾਂ ਸਮਝ 'ਚ ਨਹੀਂ ਆਏਗੀ। ਇੱਕ ਸ਼ਿਵਰ ਲੱਗਿਆ ਜਿੱਥੇ ਕਾਫੀ ਵੱਡੀ ਸੰਖਿਆ ਵਿੱਚ ਜੈਨ ਮੁਨੀ ਬੈਠੇ, ਉਹਨਾਂ ਦੀਆਂ ਸਾਧਵੀਆਂ ਬੈਠੀਆਂ, ਉਹਨਾਂ ਵਿੱਚੋਂ ਕੁਝ ਬੜੇ ਵਿਦਵਾਨ ਮੁਨੀ ਸਨ। ਸ਼ਿਵਰ ਪੂਰਾ ਹੁੰਦੇ ਹੁੰਦੇ ਉਹਨਾਂ 'ਚੋਂ ਇੱਕ ਕਹਿੰਦਾ ਹੈ ਕਿ ਅਸੀਂ ਰੋਜ਼ ਪਾਠ ਕਰਦੇ ਸੀ, ਸਾਡੇ ਆਗਮ 'ਚ ਧਰਮ ਗ੍ਰੰਥ 'ਚ ਆਚਰਣ 'ਚ ਵੇਖੋ, ਇਸ ਜਗ੍ਹਾ 'ਤੇ ਵਿਪਸ਼ਨਾ ਹੀ ਵਿਪਸ਼ਨਾ ਦੀ ਗੱਲ ਹੈ। ਅਤੇ ਉਹਨਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ। ਆਇਤ ਚੱਖੂ, ਚੱਖੂ ਖੁੱਲ੍ਹ ਗਏ, ਚਕਸ਼ੂ ਮਿਲ ਗਏ। ਕੀ ਚਕਸ਼ੂ ਮਿਲ ਗਏ? ਗਿਆਨ ਦੇ ਚਕਸ਼ੂ ਮਿਲ ਗਏ। ਕਿਸ ਤਰ੍ਹਾਂ ਮਿਲ ਗਏ? ਆਇਤ ਚੱਖੂ ਲੋਕ ਵਿਪਸੀ, ਲੋਕ ਕਹਿੰਦੇ ਹਨ ਸਰੀਰ ਨੂੰ, ਇਸ ਸਰੀਰ 'ਚ ਵਿਪਸ਼ਨਾ ਕਰਨ ਲੱਗਿਆ ਗਿਆਨ ਦੇ ਚਕਸ਼ੂ ਖੁੱਲ੍ਹ ਗਏ। ਆਇਤ ਚੱਖੂ ਲੋਕ ਵਿਪਸੀ, ਲੋਕਸ ਅਹੋ ਭਾਗਮ ਜਾਣਈ, ਉੱਧਮ ਭਾਗਮ ਜਾਣਈ, ਤਿਰਿਅਮ ਭਾਗਮ ਜਾਣਈ। ਇਸ ਲੋਕ ਦਾ ਮਾਨੇ ਇਸ ਸਰੀਰ ਦਾ ਥੱਲੇ ਦਾ ਹਿੱਸਾ ਖੂਬ ਜਾਣ ਲਿਆ, ਉੱਤੋਂ ਦਾ ਹਿੱਸਾ ਵੀ ਖੂਬ ਜਾਣ ਲਿਆ, ਆੜੇ ਤੇੜੇ ਅਗਲ ਬਗਲ ਪੂਰਾ ਜਾਣ ਲਿਆ। ਕੀ ਜਾਣ ਗਿਆ? ਤਾਂ ਕੀ ਵੇਖਦਾ ਹੈ? ਇਹ ਵਿਪਸ਼ਨਾ ਕਰ ਰਿਹਾ ਹੈ ਨਾ, ਤਾਂ ਵਿਪਸ਼ਨਾ ਕਰਦੇ ਹੋਏ ਵੇਖਦਾ ਹੈ ਕਿ ਅੰਦਰ ਕੀ ਹੋ ਰਿਹਾ ਹੈ। ਗੜੀਏ ਅਣੂ ਪਰਿਅਟਮਾਨੀ, ਅਰੇ ਇਹ ਅਣੂ ਪਰਮਾਣੂ ਪਰਿਵਰਤਨਸ਼ੀਲ ਹੋ ਰਹੇ ਹਨ, ਬਦਲ ਰਹੇ ਹਨ, ਬਦਲ ਰਹੇ ਹਨ, ਬਦਲ ਰਹੇ ਹਨ। ਇਹੀ ਸਭ ਹੋ ਰਿਹਾ ਹੈ ਅਤੇ ਇਹਦੇ 'ਚ ਮੇਰਾ ਮਨ ਗੱਡਮ ਗੱਡ ਹੋ ਰਿਹਾ ਹੈ। ਇਸ ਤੋਂ ਬਾਹਰ ਕਿਸ ਤਰ੍ਹਾਂ ਨਿਕਲੀਏ, ਕਿੱਥੇ ਉਲਝ ਗਏ? ਤਾਂ ਹੋਸ਼ ਜਾਗਦਾ ਹੈ ਅਤੇ ਕਹਿੰਦਾ ਹੈ, ਸੰਧੀ ਵਿਦਿੱਤਾ, ਸੰਧੀ ਨੂੰ ਵੇਖਦਾ ਹੈ। ਹੁਣ ਜਦ ਤੱਕ ਵਿਪਸ਼ਨਾ ਨਹੀਂ ਕਰੇਗਾ ਅਤੇ ਸਮਝ 'ਚ ਹੀ ਨਹੀਂ ਆਏਗਾ ਅਤੇ ਸੰਧੀ ਨੂੰ ਕੀ ਜਾਣੇਗਾ? ਕੀ ਸੰਧੀ ਵੇਖਦਾ ਹੈ? ਸੰਧੀ ਕੀ? ਚਿੱਤ ਧਾਰਾ ਅਤੇ ਰਾਗ ਦੀ ਸੰਧੀ ਕਿੱਥੇ ਹੋ ਰਹੀ ਹੈ? ਚਿੱਤ ਧਾਰਾ ਅਤੇ ਦੁਸ਼ ਦੀ ਸੰਧੀ ਕਿੱਥੇ ਹੋ ਰਹੀ ਹੈ? ਜਿੱਥੇ ਚਿੱਤ ਧਾਰਾ ਬੜੀ ਨਿਰਮਲ ਚੱਲ ਰਹੀ ਹੈ ਅਸੀਂ ਉਹਦੇ ਨਾਲ ਰਾਗ ਜੋੜ ਦਿੱਤਾ, ਜਿੱਥੇ ਚਿੱਤ ਧਾਰਾ ਬੜੀ ਨਿਰਮਲ ਚੱਲ ਰਹੀ ਹੈ ਅਸੀਂ ਉਹਦੇ ਨਾਲ ਦੁਸ਼ ਜੋੜ ਦਿੱਤਾ। ਇਹ ਸੰਧੀ, ਇਹ ਸੰਧੀ ਵੀ ਦਿੱਤਾ ਮਾਨੇ ਵੇਦਨਾਵਾਂ ਦੇ ਨਾਲ ਜਾਣਦਾ ਹੈ। ਵੇਦਨਾ ਸੁੱਖ 'ਤੇ ਲੱਗੀ ਅਤੇ ਰਾਗ ਦੀ ਸੰਧੀ ਕੀਤੀ, ਵੇਦਨਾ ਦੁੱਖ 'ਤੇ ਲੱਗੀ ਅਤੇ ਦੁਸ਼ ਦੀ ਸੰਧੀ ਕੀਤੀ, ਤਾਂ ਸੰਧੀ ਵੀ ਦਿੱਤਾ। ਅਤੇ ਫਿਰ ਹੋਸ਼ ਆਉਂਦਾ ਹੈ, ਵਿਪਸ਼ਨਾ ਹੈ ਨਾ, ਇਹੀ ਕੰਮ ਕਰਦਾ ਹੈ। ਇਹ ਮੱਚੇ ਹੀ, ਅਰੇ ਇਹ ਤਾਂ ਮ੍ਰਿਤ ਹੈ, ਇਹ ਨਸ਼ਵਰ ਹੈ ਰੇ। ਜਿਹਨੂੰ ਸੁਖਦ ਮੰਨ ਰਿਹਾ ਹਾਂ ਬੜਾ ਨਸ਼ਵਰ ਹੈ, ਖਤਮ ਹੋਣ ਵਾਲਾ ਹੈ। ਜਿਹਨੂੰ ਦੁਖਦ ਮੰਨ ਰਿਹਾ ਹਾਂ ਬੜਾ ਨਸ਼ਵਰ ਹੈ, ਸਾਰੀ ਵੇਦਨਾਵਾਂ ਨਸ਼ਵਰ ਹਨ। ਇਹ ਮੱਚੇ ਹੀ, ਗੱਲ ਸਮਝ 'ਚ ਆ ਗਈ। ਵਿਪਸ਼ਨਾ ਕਰਨ ਲੱਗਿਆ ਤਾਂ, ਐਸ ਵੀਰ ਪ੍ਰਸ਼ੰਸੀਏ ਜੇ ਬੱਧੇ ਪੜੀ ਮੋਈਏ। ਅਰੇ ਵੀਰ ਬਣ ਗਿਆ, ਆਪਣੇ ਸਾਰੇ ਬੰਧਨ ਖੋਲ੍ਹ ਦਿੱਤੇ। ਜਿਸਨੇ ਆਪਣੇ ਸਾਰੇ ਬੰਧਨ ਖੋਲ੍ਹ ਦਿੱਤੇ ਉਹ ਵੀਰ ਹੋ ਗਿਆ, ਮਹਾਂਵੀਰ ਹੋ ਗਿਆ। ਆਪਣੇ ਬੰਧਨ ਖੋਲ੍ਹਣੇ ਚਾਹੀਦੇ ਨੇ ਨਾ। ਗੰਢਾਂ 'ਤੇ ਗੰਢਾਂ ਬੰਨਦੇ ਹੀ ਜਾਣਗੇ, ਬੰਨਦੇ ਹੀ ਜਾਣਗੇ। ਕਦੇ ਰਾਗ ਦੀ ਗੰਢ ਬੰਨੀ, ਕਦੇ ਦੁਸ਼ ਦੀ ਗੰਢ ਬੰਨੀ, ਤਾਂ ਗੰਢਾਂ ਹੀ ਗੰਢਾਂ ਬਣ ਰਹੇ ਹਨ। ਬੰਧਨ ਕਿਸ ਤਰ੍ਹਾਂ ਖੁੱਲ੍ਹਣ? ਬੰਧਨ ਖੋਲ੍ਹਣ ਲਈ ਇਹ ਸਾਰਾ ਕੰਮ ਕਰਨਾ ਹੈ ਕਿ ਸਾਡਾ ਸੁਭਾਅ ਬਦਲ ਜਾਏ, ਗੰਢਾਂ ਬੰਨਣ ਦਾ ਸੁਭਾਅ ਦੂਰ ਹੋ ਜਾਏ। ਨਹੀਂ ਵਿਪਸ਼ਨਾ ਕਰੇਗਾ ਤਾਂ ਵਿਚਾਰਾ ਸਦਾ ਪਾਠ ਹੀ ਕਰਕੇ ਰਹਿ ਜਾਏਗਾ, ਸਮਝੇਗਾ ਕਿਸ ਤਰ੍ਹਾਂ? ਮੁਨੀ ਮਹਾਰਾਜ ਨੇ ਵੀ ਤਾਂ ਇਹੀ ਕਿਹਾ, ਵਿਪਸ਼ਨਾ ਕਰਤੇ ਹੀ ਸਾਨੂੰ ਸਮਝ 'ਚ ਆਈ ਕਿ ਇਹ ਇੱਦਾਂ ਹੈ, ਨਹੀਂ ਤਾਂ ਕਿਸ ਤਰ੍ਹਾਂ ਸਮਝ 'ਚ ਆਏ? ਇੱਕ ਸ਼ਿਵਰ ਈਸਾਈ ਪਾਦਰੀਆਂ ਦਾ ਲੱਗਿਆ, ਉਹਦੇ ਵਿੱਚ ਭਾਰਤ ਦੇ ਵੱਡੇ ਤੋਂ ਵੱਡੇ ਪਾਦਰੀ ਆਸਾਮ ਤੋਂ ਲੈ ਕੇ ਕੇਰਲ ਤੱਕ ਦੇ ਉਹਦੇ 'ਚ ਸ਼ਾਮਿਲ ਹੋਏ। ਉਹਨਾਂ ਦੀਆਂ ਸਾਧੀਆਂ ਵੀ ਸ਼ਾਮਿਲ ਹੋਈਆਂ। ਸ਼ਿਵਰ ਖਤਮ ਹੋਣ 'ਤੇ ਉਹਨਾਂ ਦਾ ਜਿਹੜਾ ਪ੍ਰਮੁੱਖ ਪਾਦਰੀ ਸੀ ਉਹ ਕਹਿੰਦਾ ਹੈ ਕਿ ਜੇ ਮੈਂ ਹੁਣ ਬਾਈਬਲ ਪੜ੍ਹਾਂ ਤੁਹਾਡੀ ਸਾਰੀ ਗੱਲ ਅਤੇ ਇਹ ਸਾਰੀ ਵਿੱਦਿਆ ਦੇ ਨਾਲ, ਗੱਲਾਂ ਨਾਲ ਨਹੀਂ ਸਿਰਫ ਅਨੁਭਵ ਨਾਲ, ਤਾਂ ਸਾਰੀ ਬਾਈਬਲ 'ਚ ਵਿਪਸ਼ਨਾ ਹੀ ਵਿਪਸ਼ਨਾ ਭਰੀ ਪਈ ਹੈ। ਅਤੇ ਅੱਗੇ ਜਾ ਕੇ 10ਵੇਂ ਦਿਨ ਇੱਕ ਹੋਰ ਸਾਧਨਾ ਸਿੱਖੋਗੇ, ਮੰਗਲ ਮੈਤਰੀ ਦੀ ਸਾਧਨਾ, ਸਦਭਾਵਨਾ ਦੀ ਸਾਧਨਾ। ਉੱਥੇ ਵੀ ਮੈਤਰੀ ਅਤੇ ਸਦਭਾਵਨਾ ਭਰੀ ਪਈ ਹੈ ਅਤੇ ਅਸੀਂ ਲੋਕ ਉਸ ਨੂੰ ਇਸ ਨਜ਼ਰੀਏ ਨਾਲ ਵੇਖਦੇ ਹੀ ਨਹੀਂ ਸੀ। ਤਾਂ ਕਿਸੇ ਵੀ ਧਰਮ ਗ੍ਰੰਥ ਨੂੰ ਚੁੱਕ ਕੇ ਵੇਖ ਲਓ, ਸੱਚਾਈ ਤਾਂ ਇੱਕੋ ਹੀ ਹੈ। ਇਹ ਸਾਰੇ ਉੱਪਰ ਉੱਪਰ ਦੇ ਛਿਲਕੇ ਅਲੱਗ ਅਲੱਗ ਹੋਣਗੇ, ਅੰਦਰ ਦਾ ਸਾਰ ਤਾਂ ਇੱਕੋ ਹੀ ਹੈ। ਇੱਕ ਸ਼ਿਵਰ ਕੱਛ ਦੇ ਇੱਕ ਬੜੀ ਦੂਰ ਦੇ ਗਾਂਵ 'ਚ ਲੱਗਿਆ ਅਤੇ ਬੜੀ ਖੁਸ਼ੀ ਹੋਈ, ਇੱਕ ਮਸਜਿਦ ਵਿੱਚ ਲੱਗਿਆ। ਇਹ ਬਿਮਾਰੀ ਅਜੇ ਤੱਕ ਸ਼ਹਿਰਾਂ 'ਚ ਹੈ ਕਿ ਹਿੰਦੂ ਮੁਸਲਿਮ ਆਪਸ 'ਚ ਲੜਨਗੇ, ਝਗੜਨਗੇ, ਗਾਵਾਂ 'ਚ ਇਹ ਬਿਮਾਰੀ ਨਹੀਂ ਗਈ। ਮੈਨੂੰ ਤਾਂ ਉੱਥੇ ਜਾ ਕੇ ਬੜੀ ਖੁਸ਼ੀ ਹੋਈ। ਬਰਮਾ ਤੋਂ ਅਜੇ ਆਇਆ ਹੀ ਸਾਂ, ਥੋੜ੍ਹੇ ਦਿਨਾਂ ਬਾਅਦ ਹੀ ਕੱਛ ਵਿੱਚ ਕਿਸ ਤਰ੍ਹਾਂ ਮਿਲ ਜੁਲ ਕੇ ਇਹ ਲੋਕ ਰਹਿੰਦੇ ਹਨ। ਤਾਂ ਉਹਨਾਂ ਵਿੱਚੋਂ ਕੁਛ ਮੁਸਲਿਮ ਭਰਾ ਕਿਸੇ ਸ਼ਿਵਰ 'ਚ ਪਹਿਲੇ ਆ ਚੁੱਕੇ ਸਨ। ਬੜੇ ਖੁਸ਼ ਹੋਏ ਕਿ ਇਹ ਤਾਂ ਚੰਗੀ ਗੱਲ ਹੈ, ਇਹਦੇ 'ਚ ਕੋਈ ਬੁਰੀ ਗੱਲ ਤਾਂ ਹੈ ਨਹੀਂ। ਅਤੇ ਉਹਨਾਂ ਨੇ ਜ਼ਿੱਦ ਕੀਤੀ ਕਿ ਉਹਨਾਂ ਦੀ ਮਸਜਿਦ ਵਿੱਚ ਵੀ ਇੱਕ ਸ਼ਿਵਰ ਲਗਾਈਏ। ਲੱਗਿਆ, ਇੱਕ ਨਹੀਂ ਦੋ ਸ਼ਿਵਰ ਲੱਗੇ। ਬਹੁਤ ਲੋਕ ਆਏ, ਕੁਝ ਮੁਸਲਿਮ ਭਰਾ ਵੀ ਆਏ। ਉਹਨਾਂ 'ਚੋਂ ਦੋ ਬਹੁਤ ਪੜ੍ਹੇ ਲਿਖੇ ਵਿਦਵਾਨ, ਜੋ ਕੁਰਾਨ ਦੇ ਬਹੁਤ ਜਾਣਕਾਰ, ਦੋ ਮੌਲਾਨਾ ਉਹਨਾਂ ਵਿੱਚ ਸਨ। ਸ਼ਿਵਰ ਖਤਮ ਹੋਇਆ ਅਤੇ ਸਾਨੂੰ ਕੁਰਾਨ ਦੀ ਆਇਤ ਪੜ੍ਹ ਕੇ ਸੁਣਾਉਂਦੇ ਹਨ ਕਿ ਇਹ ਦੋ ਆਇਤ ਇੱਦਾਂ ਹਨ, ਹੁਣ ਤੱਕ ਸਾਨੂੰ ਸਮਝ 'ਚ ਹੀ ਨਹੀਂ ਆਇਆ, ਵਿਪਸ਼ਨਾ ਕਰਨ ਦੇ ਬਾਅਦ ਗੱਲ ਸਮਝ 'ਚ ਆਈ। ਵੇਖੋ, ਯਾਦ ਕਰਨ ਦੀ ਕੋਸ਼ਿਸ਼ ਕਰਨਾ ਜੇ ਆ ਜਾਏ ਤਾਂ। ਅਰਬੀ ਤਾਂ ਮੈਨੂੰ ਆਉਂਦੀ ਨਹੀਂ, ਲੇਕਿਨ ਬੜੇ ਕੰਮ ਦੀ ਗੱਲ ਹੈ। ਮਨ ਵਿਪਸ਼ਨਾ ਹੀ ਵਿਪਸ਼ਨਾ ਭਰੀ ਪਈ ਹੈ। ਮਨ ਅਰਫ ਨਫਸ ਹੂ, ਮਨ ਅਰਫ ਨਫਸ ਹੂ। ਅਤੇ ਸਾਰੇ ਸਰੀਰ ਨੂੰ ਜੋ ਸਾਹ ਦੇ ਜ਼ਰੀਏ ਵੇਖ ਲੈਂਦਾ ਹੈ ਅਤੇ ਚੰਗੀ ਤਰ੍ਹਾਂ ਵੇਖ ਲੈਂਦਾ ਹੈ, ਉਹ ਅਰਫ ਰੱਬ ਹੂ, ਉਹ ਰੱਬ ਨੂੰ ਵੇਖ ਲੈਂਦਾ ਹੈ, ਉਹ ਪਰਮਾਤਮਾ ਨੂੰ ਵੇਖ ਲੈਂਦਾ ਹੈ, ਅੱਲਾ ਨੂੰ ਵੇਖ ਲੈਂਦਾ ਹੈ। ਅਤੇ ਕਿਹਾ, ਹੁਣ ਤੱਕ ਇਹ ਗੱਲ ਸਮਝ 'ਚ ਨਹੀਂ ਆਈ ਕਿ ਭਰਾ ਇਹ ਸਰੀਰ ਨੂੰ ਵੇਖੋ ਅਤੇ ਅੱਲਾ ਨੂੰ ਕਿੱਦਾਂ ਵੇਖ ਲਓਗੇ। ਹੁਣ ਇਹਦੇ ਵਿੱਚੋਂ ਗੁਜ਼ਰੇ ਹਾਂ ਤਾਂ ਗੱਲ ਸਮਝ 'ਚ ਆ ਗਈ। ਇਸੇ ਗੱਲ ਨੂੰ ਪੰਜਾਬ ਦਾ ਇੱਕ ਮੁਸਲਿਮ ਸੰਤ ਕਹਿੰਦਾ ਹੈ, ਅਰੇ ਸੰਤ ਤਾਂ ਸੰਤ ਹੁੰਦੇ ਹਨ, ਕੀ ਮੁਸਲਿਮ, ਕੀ ਹਿੰਦੂ ਅਤੇ ਕੀ ਸਿੱਖ। ਜਿਸਨੇ ਆਪਣਾ ਮਨ ਨਿਰਮਲ ਕਰ ਲਿਆ, ਸ਼ਾਂਤ ਕਰ ਲਿਆ, ਉਹ ਸੰਤ ਹੋ ਗਿਆ। ਹੁਣ ਦੁਨੀਆਦਾਰੀ 'ਚ ਲੋਕ ਆਪਸ 'ਚ ਲੋਕ ਉਹਨੂੰ ਮੁਸਲਿਮ ਕਹਿਣ, ਹਿੰਦੂ ਕਹਿਣ, ਸਿੱਖ ਕਹਿਣ ਕਿ ਜੈਨ ਕਹਿਣ, ਸੰਤ ਹੈ ਤਾਂ ਉਹ ਪੰਜਾਬ ਦਾ ਸੰਤ ਕਹਿੰਦਾ ਹੈ, ਹਾਸ਼ਿਮ ਤਿਣਹਾ ਰੱਬ ਪਛਾਤਾ ਉਹ ਜਿਨ੍ਹਾਂ ਆਪਣਾ ਆਪ ਪਛਾਤਾ, ਹਾਸ਼ਿਮ ਤਿਣਹਾ ਰੱਬ ਪਛਾਤਾ। ਅਰੇ ਉਹਨੇ ਰੱਬ ਨੂੰ ਪਛਾਣ ਲਿੱਤਾ, ਪਰਮਾਤਮਾ ਨੂੰ ਜਾਣ ਲਿਆ। ਕਿਸਨੇ ਜਾਣ ਲਿਆ? ਜਿਸਨੇ ਆਪਣੇ ਆਪ ਨੂੰ ਜਾਣ ਲਿਆ। ਆਪਣੇ ਬਾਰੇ ਦੀ ਸੱਚਾਈ ਜਾਣੀ ਹੀ ਨਹੀਂ ਅਤੇ ਉਹਨੂੰ ਜਾਣਨਾ ਚਾਹੇ ਕਿ ਜਿਹਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ, ਤਾਂ ਕਲਪਨਾ ਹੀ ਕਰੇਗਾ ਨਾ। ਆਪਣੇ ਆਪ ਨੂੰ ਜਾਣੇਗਾ ਅਤੇ ਉਹਨੂੰ ਵੀ ਜਾਣੇਗਾ ਅਤੇ ਸਾਰੇ ਦੁੱਖਾਂ ਤੋਂ ਦੂਰ ਹੋ ਜਾਏਗਾ। ਆਪੋ ਜਾਣੇ ਆਪੋ ਆਪ, ਰੋਗ ਨਾ ਵਿਆਪੇ ਤੀਨੋ ਤਾਪ। ਆਪੋ ਜਾਣੇ ਆਪੋ ਆਪ, ਆਪਣੇ ਆਪ ਨੂੰ ਜਾਣੋ। ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਜਾਣੋ। ਕੋਈ ਭਵ ਰੋਗ ਨਹੀਂ ਰਹਿ ਜਾਏਗਾ, ਕੋਈ ਭਵ ਤਾਪ ਨਹੀਂ ਰਹਿ ਜਾਏਗਾ, ਸਾਰੇ ਦੁੱਖ ਦੂਰ ਹੋ ਜਾਣਗੇ। ਸੰਤਾਂ ਦੀ ਬਾਣੀ ਹੈ, ਉਹਨਾਂ ਨੇ ਕੰਮ ਕੀਤਾ ਹੈ, ਇਹੀ ਕੰਮ ਕੀਤਾ ਹੈ। ਕੰਮ ਨਹੀਂ ਕਰਦੇ ਹਾਂ ਤਾਂ ਭਰਮ ਹੀ ਭਰਮ ਹੁੰਦਾ ਹੈ। ਕੁਦਰਤ ਦੇ ਕਾਨੂੰਨ ਦੀ ਹਜ਼ਾਰ ਗੱਲ ਕਰਦੇ ਰਹੋ, ਜਦ ਤੱਕ ਇਹ ਕੁਦਰਤ ਦਾ ਕਾਨੂੰਨ ਸਾਡੀ ਅਨੁਭੂਤੀ 'ਤੇ ਨਹੀਂ ਉਤਰਦਾ, ਤਦ ਤੱਕ ਨਹੀਂ ਸਮਝ ਪਾਵਾਂਗੇ। ਇਹ ਕਿਤਾਬਾਂ ਤੋਂ ਨਹੀਂ ਸਮਝ ਪਾਵਾਂਗੇ, ਇਹਨਾਂ ਪ੍ਰਵਚਨਾਂ ਤੋਂ ਨਹੀਂ ਸਮਝ ਪਾਵਾਂਗੇ। ਅਨੁਭਵ 'ਤੇ ਉਤਰਨਾ ਸ਼ੁਰੂ ਕਰ ਦਿੱਤਾ ਤਾਂ ਖੂਬ ਸਮਝਣ ਲੱਗੋਗੇ, ਖੂਬ ਸਮਝਣ ਲੱਗੋਗੇ। ਸਾਡੇ ਦੇਸ਼ ਦਾ ਇੱਕ ਮਹਾਨ ਸੰਤ ਕਹਿੰਦਾ ਹੈ, ਮਹਾਨ ਸਤਿਗੁਰੂ ਇਸ ਗੱਲ ਨੂੰ ਕਹਿੰਦੇ ਹਨ ਕਿ ਬਾਹਰ ਭੀਤਰ ਏਕੋ ਸੱਚ ਹੈ, ਬਾਹਰ ਭੀਤਰ ਏਕੋ ਜਾਣੋ, ਇਹ ਗੁਰੂ ਗਿਆਨ ਸਿਖਾਈ ਰੇ। ਜਣ ਨਾਨਕ ਬਿਨ ਆਪਾ ਚੀਨੇ, ਉਹ ਕਟੇ ਨਾ ਭ੍ਰਮ ਕੀ ਕਾਈ ਰੇ। ਕੁਦਰਤ ਦਾ ਕਾਨੂੰਨ ਯਾਨੀ ਧਰਮ ਜਿੱਦਾਂ ਬਾਹਰ ਕੰਮ ਕਰ ਰਿਹਾ ਹੈ, ਠੀਕ ਉਸੇ ਤਰ੍ਹਾਂ ਅੰਦਰ ਵੀ ਕੰਮ ਕਰ ਰਿਹਾ ਹੈ। ਗੁਰੂ ਨੇ ਤਾਂ ਇਹ ਗੱਲ ਦੱਸ ਦਿੱਤੀ, ਲੇਕਿਨ ਨਾਲ ਸਾਫ਼ ਸਾਫ਼ ਕਹਿੰਦਾ ਹੈ, ਇਹਨੂੰ ਜਾਣੋ, ਸਿਰਫ ਮੰਨਣ ਨਾਲ ਕੁਝ ਨਹੀਂ ਮਿਲੇਗਾ। ਮਹਾਂਪੁਰਸ਼ਾਂ ਦੀ ਗੱਲਾਂ ਸੁਣਦੇ ਹਾਂ, ਮੰਨਦੇ ਹਾਂ, ਬਹੁਤ ਠੀਕ ਕਿਹਾ, ਬਹੁਤ ਅੱਛਾ ਕਿਹਾ, ਅਰੇ ਸਾਨੂੰ ਅਨੁਭਵ ਕਿੱਥੇ ਹੋਇਆ? ਜਾਣੀਏ ਤਾਂ ਅਨੁਭਵ ਹੋਇਆ। ਅਤੇ ਕਿਹਾ ਜਣ ਨਾਨਕ, ਨਾਨਕ ਜਾਣ ਗਿਆ। ਹੁਣ ਜਾਣ ਕੇ ਇਹ ਗੱਲ ਕਹਿੰਦਾ ਹੈ, ਬਿਨ ਆਪਾ ਚੀਨੇ, ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣੇ ਬਿਨਾਂ ਕਟੇ ਨਾ ਭ੍ਰਮ ਕੀ ਕਾਈ ਰੇ। ਭ੍ਰਮ ਹੀ ਭ੍ਰਮ ਰਹੇਗਾ, ਕਿਉਂਕਿ ਛਿਲਕੇ ਹੀ ਛਿਲਕੇ ਰਹਿਣਗੇ, ਸਾਰ ਨਹੀਂ ਮਿਲੇਗਾ। ਇੱਕ ਹੋਰ ਸੰਤ ਕਹਿੰਦਾ ਹੈ, ਸਾਡੇ ਇੱਥੇ ਨਰਸੀ ਭਗਤ ਬੜਾ ਮਸ਼ਹੂਰ ਹੋਇਆ, ਨਰਸੀ ਮਹਿਤਾ, ਤਾਂ ਕਹਿੰਦਾ ਹੈ, ਸਰੀਰ ਸੋਧੇ ਬਿਨਾਂ ਸਾਰ ਨਹੀਂ ਸਾਪੜੇ, ਸਰੀਰ ਸੋਧੇ ਬਿਨਾਂ ਸਾਰ ਨਹੀਂ ਸਾਪੜੇ। ਸਰੀਰ ਦੇ ਅੰਦਰ ਖੋਜ ਕੀਤੇ ਬਿਨਾਂ, ਸੱਚਾਈ ਦੀ ਖੋਜ ਕੀਤੇ ਬਿਨਾਂ ਸਾਰ ਨਹੀਂ ਮਿਲੇਗਾ, ਉੱਪਰ ਉੱਪਰਲੇ ਛਿਲਕੇ ਮਿਲ ਕੇ ਰਹਿ ਜਾਣਗੇ। ਵਿਚਾਰੇ ਨੇ ਬਹੁਤ ਤਰੀਕੇ ਨਾਲ ਕੰਮ ਕੀਤਾ ਅਤੇ ਫਿਰ ਕਹਿੰਦਾ ਹੈ, ਇਹ ਸਾਰੀ ਕਿਤਾਬਾਂ ਦੀਆਂ ਗੱਲਾਂ ਹਨ, ਜਦ ਤੱਕ ਅੰਦਰ ਜਾ ਕੇ ਆਪ ਅਨੁਭਵ ਨਹੀਂ ਕਰ ਲਓਗੇ, ਸਾਰ ਨਹੀਂ ਮਿਲੇਗਾ, ਸਾਰ ਨਹੀਂ ਮਿਲੇਗਾ। ਐਸੇ ਲਈ ਸੰਤ ਕਹਿੰਦਾ ਹੈ, ਮੈਂ ਕਹਿਤਾ ਆਖੋਂ ਕੀ ਦੇਖੀ, ਤੂੰ ਕਹਿਤਾ ਕਾਗਜ਼ ਕੀ ਲੇਖੀ, ਮੈਂ ਕਹਿਤਾ ਆਖੋਂ ਕੀ ਦੇਖੀ, ਤੂੰ ਕਹਿਤਾ ਕਾਗਜ਼ ਕੀ ਲੇਖੀ, ਮੈਂ ਕਹਿਤਾ ਸੁਲਝਾਵਣ ਵਾਲੀ, ਤੂੰ ਕਿਉਂ ਰਹਾ ਉਲਝਾਏ ਰੇ, ਤੂੰ ਕਿਉਂ ਰਹਾ ਉਲਝਾਏ ਰੇ। ਉਹ ਅਨੁਭਵ ਦੀ ਗੱਲ ਕਰ ਰਿਹਾ ਹੈ ਅਤੇ ਤੂੰ ਕਿਤਾਬਾਂ ਦੀ ਗੱਲ ਕਰ ਰਿਹਾ ਹੈ। ਸ਼ਾਸਤਰ ਇਹ ਕਹਿੰਦੇ ਹਨ, ਕਿਤਾਬਾਂ ਇਹ ਕਹਿੰਦੀਆਂ ਹਨ, ਅਰੇ ਤੂੰ ਅਨੁਭਵ ਨਹੀਂ ਕੀਤਾ, ਮੈਂ ਅਨੁਭਵ ਦੀ ਗੱਲ ਕਹਿੰਦਾ ਹਾਂ ਅਤੇ ਸੁਲਝਾਉਣ ਵਾਲੀ ਗੱਲ ਕਹਿੰਦਾ ਹਾਂ, ਤੂੰ ਵੀ ਅਨੁਭਵ ਕਰੇਗਾ, ਇੱਕਦਮ ਸੁਲਝ ਜਾਏਗਾ, ਭਰਮ ਭ੍ਰਾਂਤੀ ਸਾਰੀ ਨਿਕਲ ਜਾਏਗੀ। ਨਹੀਂ ਤਾਂ ਸਿਰਫ ਉੱਪਰਲੇ ਉੱਪਰਲੇ ਛਿਲਕੇ, ਉੱਪਰਲੇ ਉੱਪਰਲੇ ਛਿਲਕੇ। ਇਸ ਲਈ ਕਿਹਾ, ਅਨੁਭਵ ਬਹੁਤ ਜ਼ਰੂਰੀ ਹੈ ਅਤੇ ਅਨੁਭਵ ਵੀ ਕਿੱਥੇ? ਇਸ 3.5 ਹੱਥ ਦੀ ਕਾਇਆ ਦੇ ਵਿੱਚ, ਤੀਨ ਹੱਥ ਇੱਕ ਅਰਧਾਈ, ਤੀਨ ਹੱਥ ਇੱਕ ਅਰਧਾਈ, ਐਸਾ ਅੰਬਰ ਚਿਨੋ ਮੇਰੇ ਭਾਈ, ਖੋਜੋ ਮੇਰੇ ਭਾਈ। ਤਿੰਨ ਹੱਥ ਅਤੇ ਇੱਕ ਅੱਧਾ ਹੱਥ, ਮੈਨੇ ਇਹ 3.5 ਹੱਥ ਦਾ ਸਰੀਰ ਹੈ, ਇਹਦੇ ਅੰਦਰ ਜਿਹੜਾ ਅੰਬਰ ਹੈ, ਜਿਹੜਾ ਅਸਮਾਨ ਹੈ, ਅਰੇ ਉਹਦੀ ਖੋਜ ਕਰੋ, ਉਸ ਨੂੰ ਜਾਣੋ। ਬਾਰ ਬਾਰ ਤੋਂ ਹਜ਼ਾਰ ਲੱਭਦੇ ਫਿਰੋਗੇ, ਸੱਚਾਈ ਨੂੰ ਇੱਧਰ ਲੱਭਦੇ ਫਿਰੋਗੇ, ਉੱਧਰ ਲੱਭਦੇ ਫਿਰੋਗੇ, ਕੁਝ ਪੱਲੇ ਨਹੀਂ ਪੈਣ ਵਾਲਾ। ਆਪਣੇ ਅੰਦਰ ਵੇਖੋ ਤਾਂ ਕੀ ਅਨੁਭਵ ਦੀ ਗੱਲ ਕਹਿ ਰਿਹਾ ਹੈ ਸੰਤ। ਵਿਪਸ਼ਨਾ ਭਾਰਤ ਵਿੱਚੋਂ 500 ਸਾਲਾਂ ਦੇ ਬਾਅਦ, ਭਗਵਾਨ ਬੁੱਧ ਦੇ 500 ਸਾਲਾਂ ਬਾਅਦ ਲੁਪਤ ਹੋ ਗਈ ਸੀ। ਫਿਰ ਵੀ ਸੰਤ ਇਸ ਦੇਸ਼ ਵਿੱਚ ਹੋਏ, ਅਨੇਕ ਜਨਮਾਂ ਤੋਂ ਕਰਦੇ ਆਏ ਸੀ, ਤਾਂ ਉਹਨਾਂ ਦੇ ਅੰਦਰ ਜਾਗ ਪਈ। ਤਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਦਿਸਦਾ ਹੈ ਕਿ ਅਰੇ ਵਿਪਸ਼ਨਾ ਹੀ ਵਿਪਸ਼ਨਾ ਭਰੀ ਪਈ ਹੈ। ਤਾਂ ਸੰਤ ਕਬੀਰ ਕਹਿੰਦਾ ਹੈ, ਘੂੰਘਟ ਕੇ ਪਟ ਖੋਲ ਰੇ, ਘੂੰਘਟ ਕੇ ਪਟ ਖੋਲ ਰੇ, ਤੁਝੇ ਪੀਆ ਮਿਲੇਂਗੇ। ਘੂੰਘਟ ਦੇ ਪੱਟ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਪਰਤਾਂ ਲਗਾਏ ਬੈਠੇ ਹਾਂ। ਇਹਨਾਂ ਨੂੰ ਉਤਾਰ ਦੇ ਜਾ, ਇਹਨਾਂ ਪਰਦਿਆਂ ਨੂੰ ਖੋਲ੍ਹ ਦੇ ਜਾ, ਤੈਨੂੰ ਪੀਆ ਮਿਲ ਜਾਏਗਾ। ਅਰੇ ਉਸ ਨੂੰ ਪਰਮੇਸ਼ਵਰ ਕਹੋ, ਉਸ ਨੂੰ ਈਸ਼ਵਰ ਕਹੋ, ਉਹਨੂੰ ਪਰਮਾਤਮਾ ਕਹੋ, ਉਹਨੂੰ ਖੁਦਾ ਕਹੋ, ਉਹਨੂੰ ਰੱਬ ਕਹੋ, ਉਹਨੂੰ ਪਰਮ ਸੱਤਿਅ ਕਹੋ, ਉਹਨੂੰ ਨਿਰਵਾਣ ਕਹੋ, ਉਹਨੂੰ ਮੋਕਸ਼ ਕਹੋ। ਉਹ ਅੰਮ੍ਰਿਤ ਹੈ, ਨਿੱਤ ਹੈ, ਸ਼ਾਸ਼ਵਤ ਹੈ, ਧਰੁਵ ਹੈ। ਉਸ ਦਾ ਅਨੁਭਵ ਹੋਣਾ ਚਾਹੀਦਾ ਹੈ ਨਾ, ਉਸ ਦਾ ਸਾਕਸ਼ਾਤਕਾਰ ਹੋਣਾ ਚਾਹੀਦਾ ਹੈ ਨਾ। ਉਸ ਦੇ ਬਾਰੇ 'ਚ ਕੋਰੀਆਂ ਗੱਲਾਂ ਅਤੇ ਲੜੇ ਜਾ ਰਹੇ ਹਾਂ, ਅਸੀਂ ਇਹ ਮੰਨਣ ਵਾਲੇ ਤੁਸੀਂ ਤਾਂ ਮੰਨਦੇ ਹੀ ਨਹੀਂ, ਵੇਖੋ ਅਸੀਂ ਤਾਂ ਇਹ ਮੰਨਣ ਵਾਲੇ ਤੁਸੀਂ ਤਾਂ ਮੰਨਦੇ ਹੀ ਨਹੀਂ। ਅਰੇ ਭਰਾ, ਮੰਨਣਾ ਦੂਰ ਰਹਿ ਗਿਆ, ਜਾਣੋ। ਕਲਿਆਣ ਤਦ ਹੋਏਗਾ ਜਦ ਜਾਣੋਗੇ। ਅਤੇ ਜਾਣਦੇ ਜਾਣਦੇ ਪਰਦੇ ਉੱਤਰਦੇ 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 ਇਸ ਸੰਤ ਦੇ ਪਰਦੇ ਉੱਤਰਦੇ ਉੱਤਰਦੇ ਉਹਨੂੰ ਪਰਮ ਸੱਤ ਦਿਖ ਗਿਆ। ਪਰਮ ਸੱਤ ਦਿਖ ਗਿਆ ਅਤੇ ਕੀ ਕਹਿੰਦਾ ਹੈ? ਠਾਕੁਰ ਮਿਲ ਗਿਆ ਤਿਲ ਓਲੇ, ਮਨ ਮਗਨ ਭਇਆ ਅਬ ਕਿਆ ਬੋਲੇ। ਉਹ ਠਾਕੁਰ ਮਿਲ ਗਿਆ, ਸਾਈਂ ਮਿਲ ਗਿਆ ਤਿਲ ਓਲੇ। ਇਸ ਸਾਧਨਾ ਵਿੱਚ ਅੱਗੇ ਜਾਂਦੇ ਜਾਂਦੇ ਇੱਕ ਅਵਸਥਾ ਐਸੀ ਆਏਗੀ ਕਿ ਇੱਕ ਛੋਟੇ ਜਿਹੇ ਤਿਲ ਜਿੰਨੀ ਜਗ੍ਹਾ ਰਹਿ ਜਾਏਗੀ, ਅਤੇ ਉਹ ਤਿਲ ਜਿੰਨੀ ਜਗ੍ਹਾ ਜਦ ਟੁੱਟੇਗੀ ਤਦ ਉਹਦੇ ਪਰੇ ਦਾ ਨਿੱਤ, ਸ਼ਾਸ਼ਵਤ, ਧਰੁਵ, ਪਰਮ ਸੱਤਿਅ ਪ੍ਰਗਟ ਹੋ ਜਾਏਗਾ। ਇਸ ਵਿਅਕਤੀ ਨੇ ਕੰਮ ਕੀਤਾ ਤਾਂ ਕਹਿ ਰਿਹਾ ਹੈ ਕਿ ਸਾਨੂੰ ਤਿਲ ਓਲੇ ਮਿਲ ਗਿਆ, ਇਸ ਤਿਲ ਦੇ ਪਿੱਛੇ ਮਿਲ ਗਿਆ। ਹੁਣ ਇਹ ਗੱਲ ਸਮਝਾਈਏ ਕਿਸ ਤਰ੍ਹਾਂ। ਜੋ ਅਵਸਥਾ ਇੰਦਰੀਆਂ ਦੇ ਪਰੇ ਦੀ ਅਵਸਥਾ ਹੈ, ਉਹ ਸਾਨੂੰ ਇੰਦਰੀਆਂ ਨਾਲ ਸਮਝ ਨਹੀਂ ਆ ਸਕਦੀ। ਇੰਦਰੀਆ ਤੀਤ ਅਵਸਥਾ ਦਾ ਜਿਹੜਾ ਅਨੁਭਵ ਹੋਇਆ, ਹੁਣ ਇੰਦਰੀਆਂ ਵਿੱਚ ਆ ਕੇ ਸਾਡੇ ਲੋਕਾਂ ਨੂੰ ਉਹ ਸਮਝਾਏ ਕਿੱਦਾਂ? ਅਸੀਂ ਲੋਕ ਵੀ ਕਿਸ ਤਰ੍ਹਾਂ ਸਮਝਾਂਗੇ? ਤਾਂ ਵਿਚਾਰਾ ਮੌਨ ਹੋ ਗਿਆ ਕਿ ਠਾਕੁਰ ਮਿਲ ਗਿਆ ਤਿਲ ਦੇ ਓਲੇ, ਮਨ ਮਗਨ ਭਇਆ ਅਬ ਕਿਆ ਬੋਲੇ। ਕਿਸ ਤਰ੍ਹਾਂ ਮਿਲ ਗਿਆ ਇਹ ਠਾਕੁਰ? ਠਾਕੁਰ ਕਿਹਨੂੰ ਕਹਿੰਦੇ ਹਨ? ਵਾਰ-ਵਾਰ ਕਬੀਰ ਵੀ ਅਤੇ ਦੂਜੇ ਸੰਤ ਵੀ ਕਦੇ ਅੱਲਾ ਕਹਿੰਦੇ ਹਨ, ਕਦੇ ਰਾਮ ਕਹਿੰਦੇ ਹਨ, ਕਦੇ ਹਰੀ ਕਹਿੰਦੇ ਹਨ। ਅਰੇ ਭਾਈ, ਲੋਕਾਂ ਦੀ ਸਮਝ 'ਚ ਆਏ ਉਹਨਾਂ ਲਫਜ਼ਾਂ ਦਾ ਹੀ ਇਸਤੇਮਾਲ ਕਰਨਗੇ ਨਾ। ਨਹੀਂ ਕਰਨਗੇ ਤਾਂ ਲੋਕ ਕੁਛ ਨਹੀਂ ਸਮਝਣਗੇ। ਅਤੇ ਕਿਸੇ ਨੇ ਪੁੱਛ ਲਿਆ, ਇਹ ਜਿਹੜੀ ਤੁਸੀਂ ਵਾਰ-ਵਾਰ ਕਹਿੰਦੇ ਹੋ ਹਰੀ, ਉਹ ਰਾਮ, ਉਹ ਕੀ ਹੈ? ਤਾਂ ਮੁਸਕਰਾ ਕੇ ਕਹਿੰਦੇ ਹੈ, ਕਹੇ ਕਬੀਰ ਹਰੀ ਐ ਸਾਰੇ, ਕਹੇ ਕਬੀਰ ਹਰੀ ਐ ਸਾਰੇ, ਜਬ ਜੈਸਾ ਤਬ ਤੈ ਸਾਰੇ, ਕਹੇ ਕਬੀਰ ਹਰੀ ਐ ਸਾਰੇ। ਮੈਂ ਇਸ ਨੂੰ ਹਰੀ ਕਹਿੰਦਾ ਵਾਂ, ਮੈਂ ਇਸ ਨੂੰ ਪਰਮਾਤਮਾ ਕਹਿੰਦਾ ਵਾਂ। ਜਿਸ ਵੇਲੇ ਜਿਸ ਤਰ੍ਹਾਂ ਹੈ, ਇਹ ਸਾਡੇ ਤਿੰਨ ਹੱਥ ਦੀ ਕਾਇਆ ਵਿੱਚ ਖੋਜ ਕਰਨ ਨਿਕਲੇ ਹਾਂ। ਜਿਸ ਵੇਲੇ ਜਿਹੜੀ ਸੱਚਾਈ ਪ੍ਰਗਟ ਹੋਈ, ਬਸ ਉਹੀ ਸੱਚ ਹੈ। ਜੋ ਸੱਚਾਈ ਪ੍ਰਗਟ ਹੋਈ ਉਹੀ ਸੱਚ ਹੈ। ਇੱਦਾਂ ਇਸ ਦੇ ਸਹਾਰੇ ਚੱਲਦੇ 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 ਪਰਮ ਸੱਤਿਅ ਤੱਕ ਪਹੁੰਚ ਜਾਓਗੇ। ਸੱਚਾਈ ਦੇ ਸਹਾਰੇ ਚੱਲਣਾ ਪਏਗਾ। ਸੰਤਾਂ ਨੇ ਇਹੀ ਕੰਮ ਕੀਤਾ, ਝੂਠ ਨੂੰ ਨੇੜੇ ਨਹੀਂ ਆਉਣ ਦਿੱਤਾ। ਤਾਂ ਭਾਰਤ ਦਾ ਮਹਾਨ ਸੰਤ ਕਹਿੰਦਾ ਹੈ, ਰਸਤਾ ਦੱਸਦਾ ਹੈ ਕਿ ਉੱਥੇ ਕਿਸ ਤਰ੍ਹਾਂ ਪਹੁੰਚੋਗੇ। ਕਿਮ ਸੱਚਿਆਰਾ ਹੋਵੀਏ, ਕਿਮ ਕੂੜੇ ਤੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਮ ਸੱਚਿਆਰਾ ਹੋਵੀਏ, ਭਾਰਤ ਦੇ ਇਸ ਮਹਾਨ ਸੰਤ ਨੇ ਭਾਰਤ ਦੀ ਭਾਸ਼ਾ ਨੂੰ ਇੱਕ ਨਵਾਂ ਸ਼ਬਦ ਘੜ ਕੇ ਦਿੱਤਾ। ਦੁਖਿਆਰਾ ਸ਼ਬਦ ਸਾਡੀ ਭਾਸ਼ਾ 'ਚ ਚੱਲਦਾ ਸੀ। ਦੁਖਿਆਰਾ ਉਹ ਜਿਹਨੂੰ ਸੁੱਖ ਨਹੀਂ, ਸੁਖਿਆਰਾ ਸ਼ਬਦ ਵੀ ਚੱਲਦਾ ਸੀ, ਸੁਖਿਆਰਾ ਉਹ ਜਿਹਨੂੰ ਦੁੱਖ ਨਹੀਂ ਹੈ। ਇਸ ਸੰਤ ਨੇ ਇੱਕ ਨਵਾਂ ਸ਼ਬਦ ਦੇ ਦਿੱਤਾ। ਲੋਕਾਂ ਨੂੰ ਕਿਸ ਤਰ੍ਹਾਂ ਸਮਝਾਏ? ਤਾਂ ਕਿਹਾ ਸੱਚਿਆਰਾ। ਸੱਚਿਆਰਾ ਉਹ ਜਿਹਦੇ ਕੋਲ ਝੂਠ ਦਾ ਨਾਮੋ ਨਿਸ਼ਾਨ ਨਹੀਂ। ਇਹ ਜਵਾਨ ਦਾ ਸੱਚ ਤਾਂ ਆਪਣੀ ਜਗ੍ਹਾ ਹੈ ਹੀ, ਲੇਕਿਨ ਸਾਧਨਾ ਦੇ ਕੰਮ ਵਿੱਚ, ਅੰਦਰ ਦੀ ਸੱਚਾਈ ਦੇਖਣ ਦੇ ਕੰਮ ਵਿੱਚ ਹਰ ਕਦਮ ਸੱਚ ਦੇ ਨਾਲ ਚਲੋ। ਆਦਿ ਸੱਚ, ਜੁਗਾਦੀ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਹੀ ਸੱਚ। ਸੱਚ ਉਹ ਜਿਹੜਾ ਮੇਰੀ ਅਨੁਭੂਤੀ 'ਤੇ ਆ ਰਿਹਾ ਹੈ, ਜਿਹਨੂੰ ਮੈਂ ਅਨੁਭਵ ਕਰ ਰਿਹਾ ਹਾਂ। ਜਿਹੜਾ ਸੱਚ ਕਿਸੇ ਹੋਰ ਨੂੰ ਅਨੁਭਵ ਹੋਇਆ, ਉਹਦੇ ਲਈ ਸੱਚ ਹੈ। ਕਿਸੇ ਭਗਵਾਨ ਬੁੱਧ ਨੂੰ ਪਰਮ ਸੱਤਿਆ ਦਾ ਦਰਸ਼ਨ ਹੋ ਗਿਆ, ਤਾਂ ਉਹ ਪਰਮ ਸੱਤਿਆ ਭਗਵਾਨ ਬੁੱਧ ਲਈ ਹੋਇਆ, ਸਾਡੇ ਲਈ ਨਹੀਂ। ਜਿਸ ਦਿਨ ਸਾਨੂੰ ਅਨੁਭਵ ਹੋ ਜਾਏਗਾ, ਉਸ ਦਿਨ ਸਾਡੇ ਲਈ ਸੱਚ ਹੋ ਗਿਆ। ਤਾਂ ਸੱਚਿਆਰੇ ਦਾ ਮਤਲਬ ਇਹ ਕਿ ਹਰ ਕਦਮ ਜਿਹੜਾ ਸਾਨੂੰ ਅਨੁਭਵ ਹੋ ਰਿਹਾ ਹੈ, ਉਸ ਦੇ ਸਹਾਰੇ ਸਹਾਰੇ ਚੱਲੀਏ। ਅਗਲੇ ਕਸ਼ਣ ਜੋ ਅਨੁਭਵ ਹੋਇਆ, ਅਗਲੇ ਪਲ ਜੋ ਅਨੁਭਵ ਹੋਇਆ, ਤਾਂ ਕਿਮ ਸੱਚਿਆਰਾ ਹੋਵੀਏ, ਕਿਮ ਕੂੜੇ ਤੁੱਟੇ ਪਾਲ। ਝੂਠ ਨੂੰ ਨੇੜੇ ਨਹੀਂ ਆਉਣ ਦਿਓ, ਕਲਪਨਾ ਨੂੰ ਨੇੜੇ ਨਹੀਂ ਆਉਣ ਦਿਓ। ਕੋਈ ਸੁਣੀ ਸੁਣਾਈ ਗੱਲ, ਕੋਈ ਪੜ੍ਹੀ ਪੜ੍ਹਾਈ ਗੱਲ ਲੱਗੇ ਉਹਦੇ 'ਤੇ ਥੋਪਣ, ਨਹੀਂ ਕੰਮ ਬਣੇਗਾ। ਸੱਚ ਹੀ ਦੇ ਨਾਲ 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 ਚਲੋਗੇ ਤਾਂ ਕੀ ਮਿਲੇਗਾ। ਹੁਕਮ ਰਜਾਈ ਚੱਲਣਾ, ਹੁਕਮ ਰਜਾਈ ਮਿਲ ਜਾਏਗੀ। ਅਰੇ ਭੁੱਲ ਹੀ ਗਏ ਕਿ ਹੁਕਮ ਰਜਾਈ ਇਸ ਕੁਦਰਤ ਦਾ ਕੀ ਹੁਕਮ ਹੈ, ਜਾਂ ਇੰਝ ਕਹੋ ਇਸ ਪਰਮਾਤਮਾ ਦਾ ਕੀ ਹੁਕਮ ਹੈ, ਉਹਦੀ ਕੀ ਰਜਾ ਹੈ, ਉਹ ਕੀ ਚਾਹੁੰਦਾ ਹੈ, ਮਾਨੇ ਉਹਦਾ ਕੀ ਕਾਨੂੰਨ ਹੈ। ਇਹੀ ਚਾਹੁੰਦਾ ਹੈ, ਮਨ ਨੂੰ ਮੈਲਾ ਕਰਦਿਆਂ ਹੀ ਤੈਨੂੰ ਸਜ਼ਾ ਦੇਵਾਂਗਾ, ਜਿੱਦਾਂ ਹੀ ਮੈਲਾ ਕਰੋਗੇ ਉੱਦਾਂ ਹੀ ਸਜ਼ਾ ਮਿਲੇਗੀ, ਅਤੇ ਮਨ ਨੂੰ ਨਿਰਮਲ ਕਰਦਿਆਂ ਹੀ ਇਨਾਮ ਦੇਵਾਂਗਾ, ਤੁਰੰਤ ਇਨਾਮ ਦੇਵਾਂਗਾ। ਇਹ ਕੁਦਰਤ ਦਾ ਨਿਯਮ ਹੈ, ਈਸ਼ਵਰ ਕਹੋ ਅਤੇ ਇਹ ਈਸ਼ਵਰ ਦਾ ਨਿਯਮ ਹੈ। ਤਾਂ ਉਸ ਹੁਕਮ ਰਜਾਈ, ਉਸ ਦੀ ਜੋ ਰਜਾ ਹੈ, ਉਸ ਦਾ ਜੋ ਹੁਕਮ ਹੈ, ਚਿੱਤ ਨੂੰ ਮੈਲਾ ਨਾ ਹੋਣ ਦੇਵੋ, ਨਿਰਮਲ ਰੱਖੋ, ਬਸ ਇਸ ਦੇ ਮੁਤਾਬਿਕ ਚੱਲਣਾ ਹੈ। ਹੁਕਮ ਰਜਾਈ ਚੱਲਣਾ, ਇਹ ਹੁਕਮ ਰਜਾਈ ਦੀ ਗੱਲ ਕਿਤਾਬਾਂ 'ਚ ਕਿੱਥੇ ਮਿਲੇਗੀ, ਇਹਨਾਂ ਪ੍ਰਵਚਨਾਂ ਵਿੱਚ ਕਿੱਥੇ ਮਿਲੇਗੀ। ਨਾਨਕ ਲਿਖਿਆ ਨਾਲ ਆਪਣੇ ਅੰਦਰ ਲਿਖਿਆ ਹੋਇਆ ਹੈ, ਆਪਣੇ ਨਾਲ ਲਿਖਿਆ ਹੋਇਆ ਹੈ। ਅੰਦਰ ਵੇਖੋਗੇ ਸਾਰਾ ਰਹੱਸ ਖੁੱਲ੍ਹਣ ਲੱਗੇਗਾ। ਕੁਦਰਤ ਕੀ ਚਾਹੁੰਦੀ ਹੈ, ਪਰਮਾਤਮਾ ਕਹੀਏ ਤਾਂ ਪਰਮਾਤਮਾ ਇਹ ਚਾਹੁੰਦਾ ਹੈ, ਵੇਖ ਤੂੰ ਵਿਕਾਰ ਜਗਾਇਆ ਨਾ, ਸਜ਼ਾ ਮਿਲੀ ਨਾ, ਫੌਰਨ ਸਜ਼ਾ ਮਿਲੀ ਨਾ, ਵਿਆਕੁਲ ਹੋ ਗਿਆ ਕਿ ਨਹੀਂ, ਤੈਨੂੰ ਕ੍ਰੋਧ ਆਇਆ, ਵੇਖ ਫੌਰਨ ਬੇਚੈਨ ਹੋ ਗਿਆ, ਤੂੰ ਵਾਸਨਾ ਜਗਾਈ ਵਿਆਕੁਲ ਹੋ ਗਿਆ, ਭੈ ਜਗਾਇਆ ਵਿਆਕੁਲ ਹੋ ਗਿਆ, ਅਹੰਕਾਰ ਜਗਾਇਆ ਵਿਆਕੁਲ ਹੋ ਗਿਆ, ਸਜ਼ਾ ਮਿਲੀ ਨਾ, ਅਤੇ ਨਹੀਂ ਜਗਾਇਆ, ਉਹਨੂੰ ਦੂਰ ਕਰ ਲਿਆ ਤਾਂ ਇਨਾਮ ਮਿਲਿਆ ਨਾ, ਬੜੀ ਸ਼ਾਂਤੀ ਮਿਲੀ, ਬੜਾ ਸੁੱਖ ਮਿਲਿਆ। ਤਾਂ ਸਮਝ ਭਾਈ, ਧਰਮ ਨੂੰ ਸਮਝ, ਇਹ ਸਰਬਜਨੀਨ ਧਰਮ ਹੈ, ਸਭਨਾਂ ਦਾ ਧਰਮ ਹੈ, ਹਿੰਦੂ ਧਰਮ ਨਹੀਂ, ਬੁੱਧ ਧਰਮ ਨਹੀਂ, ਜੈਨ ਧਰਮ ਨਹੀਂ, ਈਸਾਈ ਧਰਮ ਨਹੀਂ, ਸਿੱਖ ਧਰਮ ਨਹੀਂ, ਪਾਰਸੀ ਧਰਮ ਨਹੀਂ, ਧਰਮ ਹੈ। ਬੜਾ ਮਹਾਨ ਹੁੰਦਾ ਹੈ ਧਰਮ, ਸਾਰਿਆਂ ਦਾ ਹੁੰਦਾ ਹੈ, ਸਰਬਜਨੀਨ ਹੁੰਦਾ ਹੈ, ਸਰਬ ਸਾਂਝਾ ਹੁੰਦਾ ਹੈ, ਸਾਰੇ ਮੁਲਕਾਂ ਲਈ ਹੁੰਦਾ ਹੈ, ਸਰਬਕਾਲਿਕ ਹੁੰਦਾ ਹੈ, ਸਨਾਤਨ ਹੁੰਦਾ ਹੈ। ਇਸੇ ਨੂੰ ਭਗਵਾਨ ਬੁੱਧ ਨੇ ਕਿਹਾ, ਐਸ ਧੰਮੋ ਸਨੰਤਨੋ, ਐਸ ਧੰਮੋ ਸਨੰਤਨੋ, ਧਰਮ ਸਨਾਤਨ ਹੈ। ਸਨਾਤਨ ਧਰਮ ਕੀ ਹੈ? ਅੱਜ ਤਾਂ ਭੁੱਲ ਪਾਲ ਗਏ, ਸ਼ਬਦਾਂ ਨੂੰ ਇੱਦਾਂ ਨਿਚੋੜ ਲਿਆ, ਇੱਦਾਂ ਵਿਗਾੜ ਲਿਆ, ਹੁਣ ਤਾਂ ਸਨਾਤਨ ਧਰਮ ਕਹਿਣ ਲੱਗੇ ਜੋ ਕਿ ਪੁਰਾਣ ਦੀ ਮਾਨਤਾ ਨੂੰ ਮੰਨਣ ਵਾਲੇ ਵਿਅਕਤੀ ਹੋਏ, ਉਹ ਸਨਾਤਨ ਧਰਮੀ, ਅਤੇ ਜਿਹੜਾ ਵੇਦਾਂ ਦੀ ਮਾਨਤਾ ਮੰਨਣ ਵਾਲਾ ਹੋਏ ਉਹ ਆਰੇ ਸਮਾਜੀ। ਅਰੇ ਭਰਾ, ਇਹਨਾਂ ਮਹਿਨਿਆਂ ਨਾਲ ਲੈਣਾ ਦੇਣਾ ਨਹੀਂ। ਸਨਾਤਨ ਦਾ ਮਤਲਬ ਜੋ ਹਮੇਸ਼ਾ ਲਈ ਇੱਕੋ ਜਿਹਾ ਰਹਿੰਦਾ ਹੋਏ। ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲੇ ਵੀ ਕੋਈ ਵਿਅਕਤੀ ਆਪਣੇ ਮਨ 'ਚ ਮੈਲ ਜਗਾਉਂਦਾ ਸੀ, ਉਨਾ ਹੀ ਵਿਆਕੁਲ ਹੁੰਦਾ ਸੀ ਜਿੰਨਾ ਕਿ ਅੱਜ ਮੈਲ ਜਗਾ ਕੇ ਵਿਆਕੁਲ ਹੁੰਦਾ ਹੈ, ਅਤੇ ਜਿੰਨਾ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਮੈਲ ਜਗਾਏਗਾ ਉਨਾ ਹੀ ਵਿਆਕੁਲ ਹੋਏਗਾ। ਇਹ ਨਿਯਮ ਹੈ ਪ੍ਰਕਿਰਤੀ ਦਾ, ਸਨਾਤਨ ਨਿਯਮ ਹੈ, ਹਮੇਸ਼ਾ ਰਹਿਣ ਵਾਲਾ ਧਰਮ ਹੈ। ਜੋ ਆਪਣੇ ਮਨ ਨੂੰ ਨਿਰਮਲ ਕਰ ਲਵੇਗਾ, ਹਜ਼ਾਰਾਂ ਲੱਖਾਂ ਸਾਲ ਪਹਿਲੇ ਕੀਤਾ ਤਾਂ ਸੰਤ ਹੋ ਗਿਆ, ਬੜਾ ਸ਼ਾਂਤ ਹੋ ਗਿਆ, ਬੜਾ ਸੁਖੀ ਹੋ ਗਿਆ, ਅੱਜ ਵੀ ਕਰ ਲਵੇ ਉੱਦਾਂ ਹੀ ਸੰਤ ਹੋ ਜਾਏਗਾ, ਸ਼ਾਂਤ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਜ਼ਾਰਾਂ ਲੱਖਾਂ ਸਾਲਾਂ ਬਾਅਦ ਵੀ ਕੋਈ ਕਰੇ, ਇਹੋ ਹੀ ਨਤੀਜੇ ਆਉਣ ਵਾਲੇ ਹਨ। ਇਸ ਮਾਨੇ ਵਿੱਚ ਸਨਾਤਨ ਧਰਮ ਹੈ। ਧਰਮ ਨੂੰ ਖੂਬ ਚੰਗੀ ਤਰ੍ਹਾਂ ਸਮਝ ਕੇ ਇਹ ਬਾਰੀ ਬਾਰੀ ਝਗੜਿਆਂ ਵਿੱਚ, ਝਗੜਾ ਕਿਸ ਗੱਲ ਦਾ ਹੁੰਦਾ ਹੈ? ਝਗੜਾ ਛਿਲਕਿਆਂ ਦਾ ਹੁੰਦਾ ਹੈ। ਇਹ ਉੱਪਰ ਦਾ ਛਿਲਕਾ ਮੇਰਾ ਇੱਦਾਂ, ਤੇਰਾ ਇੱਦਾਂ, ਇਹ ਦਾਰਸ਼ਨਿਕ ਮਾਨਤਾ ਮੇਰੀ ਇਸ ਤਰ੍ਹਾਂ ਦੀ, ਤੇਰੀ ਇਸ ਤਰ੍ਹਾਂ ਦੀ, ਅਰੇ ਕੀ ਮਿਲਿਆ ਇਹਨਾਂ ਸਭਾਂ ਤੋਂ? ਅੰਦਰ ਦਾ ਸਾਰ ਤਾਂ ਇੱਕੋ ਹੀ ਹੈ ਨਾ। ਜਦ ਉਹ ਵਿਪਸ਼ਨਾ ਕਰਨ ਲੱਗੇਗਾ, ਅੰਦਰ ਦਾ ਸਾਰ ਤਾਂ ਇੱਕ ਹੀ ਹੈ ਨਾ, ਅੰਦਰ ਦਾ ਸਾਰ ਤਾਂ ਇੱਕ ਹੀ ਹੈ ਨਾ, ਖੂਬ ਸਮਝ 'ਚ ਆਏਗਾ ਕਿ ਭਾਈ, ਕੋਈ ਆਪਣੇ ਆਪ ਨੂੰ ਹਿੰਦੂ ਕਹਾਉਂਦਾ ਫਿਰੇ, ਬੌਧ ਕਹਾਉਂਦਾ ਫਿਰੇ, ਜੈਨ ਕਹਾਉਂਦਾ ਫਿਰੇ, ਈਸਾਈ ਕਹਾਉਂਦਾ ਫਿਰੇ, ਮੁਸਲਮਾਨ ਕਹਾਉਂਦਾ ਫਿਰੇ, ਭਾਵੇਂ ਜਿਹੜੇ ਨਾਂ ਨਾਲ ਪੁਕਾਰੇ, ਬ੍ਰਾਹਮਣ ਕਵੇ, ਸ਼ੂਦਰ ਕਵੇ, ਭਾਰਤੀ ਕਹੇ, ਅਮਰੀਕਨ ਕਹੇ, ਭਾਵੇਂ ਜਿਸ ਨਾਂ ਨਾਲ ਕਵੇ, ਮੈਲ ਜਗਾਇਆ ਦੰਡ ਮਿਲੇਗਾ ਹੀ। ਇਹ ਹੋ ਨਹੀਂ ਸਕਦਾ ਕਿ ਇੱਕ ਆਦਮੀ ਆਪਣੇ ਅੰਦਰ ਵਿਕਾਰ ਜਗਾਏ, ਮੈਲ ਜਗਾਏ ਅਤੇ ਅੰਦਰ ਬੜੀ ਪ੍ਰਸੰਨਤਾ ਵੀ ਆ ਜਾਏ। ਇੱਦਾਂ ਹੋ ਨਹੀਂ ਸਕਦਾ। ਇੱਕ ਆਦਮੀ ਆਪਣੇ ਅੰਦਰ ਤੋਂ ਮੈਲ ਕੱਢ ਦੇਵੇ ਅਤੇ ਫਿਰ ਬਹੁਤ ਬੇਚੈਨ ਹੋ ਜਾਏ, ਹੋ ਨਹੀਂ ਸਕਦਾ। ਉਹਨੂੰ ਚੈਨ ਆਏਗਾ ਹੀ, ਸ਼ਾਂਤੀ ਆਏਗੀ ਹੀ। ਬੰਦੇ ਬੰਧਾਏ ਨਿਯਮ ਨਾ ਪ੍ਰਕਿਰਤੀ ਦੇ, ਸਾਡੇ ਇੱਥੇ ਭਾਰਤ 'ਚ ਇਹਨੂੰ ਧਰਮ ਕਿਹਾ ਗਿਆ। ਹਰ ਮਹਾਂਪੁਰਸ਼ ਧਰਮ ਸਿਖਾਉਣ ਲਈ ਆਉਂਦਾ ਹੈ, ਬੁੱਧ ਧਰਮ ਸਿਖਾਉਣ ਲਈ ਨਹੀਂ, ਜੈਨ ਧਰਮ ਸਿਖਾਉਣ ਲਈ ਨਹੀਂ, ਸਿੱਖ ਧਰਮ ਸਿਖਾਉਣ ਲਈ ਨਹੀਂ, ਧਰਮ ਸਿਖਾਉਂਦਾ ਹੈ। ਧਰਮ ਸੰਸਥਾਪਨਾਰਥਾਏ, ਧਰਮ ਦੀ ਜਾਣਕਾਰੀ ਲੋਕਾਂ ਨੂੰ ਕਿਸ ਤਰ੍ਹਾਂ ਦੇਵੇ, ਇਹ ਲੋਕ ਉਹਦਾ ਪਾਲਣ ਕਰਕੇ ਕਿਸ ਤਰ੍ਹਾਂ ਸੁਖੀ ਹੋ ਜਾਣ, ਜਿਹੜਾ ਸਭਨਾਂ ਦਾ ਧਰਮ ਹੈ। ਇਹ ਜਿਹੜਾ ਕੰਮ ਕਰ ਰਹੇ ਹੋ, ਇਸੇ ਲਈ ਕਰ ਰਹੇ ਹੋ। ਖੂਬ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ, ਧੋਖੇ 'ਚ ਨਹੀਂ ਰਹਿਣਾ ਚਾਹੀਦਾ। ਖੂਬ ਚੰਗੀ ਤਰ੍ਹਾਂ ਸਮਝ ਲਓ ਕੀ ਕਰ ਰਹੇ ਹੋ। ਅੰਦਰ ਵੇਖਦੇ ਵੇਖਦੇ ਵੇਖਦੇ, ਵਾਰ ਵਾਰ ਅਨੁਭਵ ਕਰਦੇ ਕਰਦੇ ਕਰਦੇ, ਇੱਕ ਪਾਸੇ ਮਾਨਸ ਦੇ ਇਹ ਚਾਰ ਖੰਡ ਵੇਖ, ਇਹ ਜਾਣਨ ਵਾਲੇ ਨੇ ਜਾਣਿਆ, ਪਹਿਚਾਨਣ ਵਾਲੇ ਨੇ ਪਹਿਚਾਣਿਆ, ਸੰਵੇਦਨਸ਼ੀਲ ਹੋਣ ਵਾਲਾ ਸੰਵੇਦਨਸ਼ੀਲ ਹੋਇਆ, ਉਹਨੂੰ ਸੁਖਤ ਵੇਦਨਾ ਲੱਗੀ ਕਿ ਦੁਖਤ ਵੇਦਨਾ ਲੱਗੀ। ਅਤੇ ਹੁਣ ਵੇਖ, ਇਹ ਪ੍ਰਤੀਕਿਰਿਆ ਕਰਨ ਵਾਲਾ ਲੱਗਿਆ ਪ੍ਰਤੀਕਿਰਿਆ ਕਰਨ। ਇਹ ਚਾਰੋਂ ਖੰਡ ਵਾਰ-ਵਾਰ ਧਿਆਨ 'ਚ ਆਉਂਦੇ ਰਹਿਣਗੇ ਤਾਂ ਇਹ ਪ੍ਰਤੀਕਿਰਿਆ ਕਰਨ ਵਾਲਾ ਕਮਜ਼ੋਰ ਹੁੰਦਾ ਚਲਾ ਜਾਏਗਾ ਅਤੇ ਇਹ ਜਾਣਨ ਵਾਲਾ ਬਲਵਾਨ ਹੁੰਦਾ ਚਲਾ ਜਾਏਗਾ। ਅੱਜ ਤਾਂ ਇਹ ਵਿਚਾਰਾ ਜਾਣਨ ਵਾਲਾ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਇਹ ਪ੍ਰਤੀਕਿਰਿਆ ਕਰਨ ਵਾਲਾ ਸਾਡੇ ਸਿਰ 'ਤੇ ਚੜ ਗਿਆ ਹੈ। ਇੱਦਾਂ ਦਾ ਅੰਨਾ ਹੈ, ਜਦ ਵੇਖੋ ਰਾਗ ਦੀ ਪ੍ਰਤੀਕਿਰਿਆ ਕਰਦਾ ਹੈ, ਦੁਇਸ਼ ਦੀ ਪ੍ਰਤੀਕਿਰਿਆ ਕਰਦਾ ਹੈ, ਮਨ ਨੂੰ ਮੈਲਾ ਹੀ ਮੈਲਾ ਕਰਦਾ ਹੈ, ਗੰਢਾਂ ਹੀ ਗੰਢਾਂ ਬਣਦਾ ਹੈ, ਇਹ ਸਮਝੋ। ਅਤੇ ਇਸੇ ਤਰ੍ਹਾਂ ਤੋਂ ਸਰੀਰ ਦੇ ਅੱਗੇ ਜਾ ਕੇ ਜਿਵੇਂ ਜਿਵੇਂ ਅਨੁਭਵ ਹੋਏਗਾ, ਖੂਬ ਸਮਝ ਆਉਣ ਲੱਗੇਗਾ ਕਿ ਇਹ ਸਰੀਰ ਦਾ ਕੀ ਪ੍ਰਪੰਚ ਹੈ। ਇਹ ਜਿਹੜੇ ਚਾਰ ਮਹਾਂਭੂਤਾਂ ਦੀ ਗੱਲ ਕੀਤੀ, ਛੋਟੇ ਤੋਂ ਛੋਟਾ ਪਰਮਾਣੂ ਕਣ ਕੀ ਹੈ? ਚਾਰ ਮਹਾਂਭੂਤ ਇਕੱਠੇ ਹੋ ਗਏ, ਪ੍ਰਿਥਵੀ, ਅਗਨੀ, ਜਲ, ਵਾਯੂ, ਅਤੇ ਇਹਨਾਂ ਦੇ ਆਪਣੇ ਆਪਣੇ ਗੁਣ, ਧਰਮ, ਸੁਭਾਅ। ਹਰ ਪਰਮਾਣੂ 'ਚ ਇਹ 8 ਗੱਲਾਂ ਜੁੜੀਆਂ ਹਨ ਅਤੇ ਇਹ ਪਰਮਾਣੂਆਂ ਦਾ ਸਮੂਹ ਹੈ, ਹੋਰ ਕੁਝ ਨਹੀਂ ਹੈ, ਪਰਮਾਣੂਆਂ ਦਾ ਸਮੂਹ ਹੈ। ਇਸੇ ਤਰ੍ਹਾਂ ਹੀ ਪਰਮਾਣੂਆਂ ਦਾ ਸਮੂਹ ਸਾਰੇ ਸੰਸਾਰ ਵਿੱਚ ਹੈ। ਤਾਂ ਬਾਹਰ ਭਿੱਤਰ ਇੱਕੋ ਜਾਣੋ, ਇੱਕੋ ਹੀ ਹੈ। ਬਾਹਰ ਵੀ ਉਹੀ ਗੱਲ ਹੈ, ਇੱਕ ਬਰਫ਼ ਹੈ, ਬਰਫ਼ ਦੀ ਸਿੱਲੀ ਹੈ, ਠੋਸ ਹੈ ਨਾ, ਪ੍ਰਿਥਵੀ ਦੀ ਤਰ੍ਹਾਂ ਠੋਸ ਹੈ। ਜਰਾ ਉਹਨੂੰ ਗਰਮ ਕਰ ਲਓ ਤਾਂ ਬਦਲ ਗਈ, ਪਾਣੀ 'ਚ ਬਦਲ ਗਈ, ਹੋਰ ਗਰਮੀ ਲੱਗੀ, ਭਾਫ਼ ਬਣ ਗਈ, ਭਾਫ਼ ਬਣ ਕੇ ਉੜ ਗਈ, ਅਤੇ ਕਿਤੇ ਠੰਡ ਲੱਗੀ, ਫਿਰ ਪਾਣੀ ਬਣ ਕੇ ਆ ਗਈ। ਅਰੇ, ਚਾਰੋਂ ਉਹਦੇ 'ਚ ਸਮਾਏ ਹੋਏ ਹਨ। ਇਸੇ ਤਰ੍ਹਾਂ ਪ੍ਰਕਿਰਤੀ ਵਿੱਚ ਸਭ ਜਗ੍ਹਾ ਇਹ ਚਾਰੋਂ ਸਮਾਏ ਹੋਏ ਹਨ, ਪ੍ਰਿਥਵੀ, ਅਗਨੀ, ਜਲ, ਵਾਯੂ। ਪ੍ਰਿਥਵੀ, ਅਗਨੀ, ਜਲ, ਵਾਯੂ ਆਕਾਸ਼ ਨੂੰ, ਅਸਮਾਨ ਨੂੰ ਮਹੱਤਵ ਨਹੀਂ ਦਿੰਦੇ, ਕਿਉਂਕਿ ਉਸ ਦੀ ਵਜ੍ਹਾ ਨਾਲ ਨਾ ਤਾਂ ਸਾਡੇ ਅੰਦਰ ਵਿਕਾਰ ਜਾਗਦੇ ਨੇ, ਨਾ ਹੀ ਉਹਦੀ ਵਜ੍ਹਾ ਨਾਲ ਵਿਕਾਰ ਦੂਰ ਹੁੰਦੇ ਨੇ। ਇਹਨਾਂ ਚਾਰਾਂ ਦੀ ਵਜ੍ਹਾ ਨਾਲ ਆਪਣੀ ਨਾ ਸਮਝੀ ਕਰਕੇ ਵਿਕਾਰ ਪੈਦਾ ਕਰਦੇ ਹਾਂ ਅਤੇ ਸਮਝਦਾਰੀ ਆ ਜਾਏ ਅਤੇ ਵਿਕਾਰ ਜਗਾਉਣਾ ਬੰਦ ਕਰ ਦੇਵਾਂਗੇ। ਕੀ ਹੋਏਗਾ? ਇਸ ਵੇਲੇ ਕਸ਼ਣ ਪ੍ਰਤੀ ਕਸ਼ਣ ਇੱਕ ਇੱਕ ਪਰਮਾਣੂ ਅਲੱਗ ਅਲੱਗ ਅਨੁਭਵ ਨਹੀਂ ਕਰ ਪਾਓਗੇ, ਪਰ ਢੇਰਾਂ ਦੇ ਢੇਰ ਪਰਮਾਣੂ ਪੈਦਾ ਹੋ ਰਹੇ ਹਨ, ਉਤਪੰਨ ਹੋ ਰਹੇ ਹਨ। ਉਹਨਾਂ ਵਿੱਚ ਇਹ ਚਾਰੋਂ ਧਾਤੂਆਂ ਸਮਾਈਆਂ ਹਨ, ਪਰ ਕੋਈ ਇੱਕ ਧਾਤੂ ਬੜਾ ਪ੍ਰਮੁੱਖ ਹੋ ਕੇ ਆਉਂਦਾ ਹੈ। ਕਦੇ ਕੋਈ ਪੁੰਜ ਇਕੱਠਾ ਹੋ ਕੇ ਆਇਆ ਅਤੇ ਉਸ ਪਰਮਾਣੂਆਂ ਦੇ ਪੁੰਜ 'ਚ ਪ੍ਰਿਥਵੀ ਧਾਤੂ ਪ੍ਰਮੁੱਖ ਹੈ, ਕਦੇ ਅਗਨੀ ਧਾਤੂ, ਕਦੇ ਜਲ ਧਾਤੂ, ਕਦੇ ਵਾਯੂ ਧਾਤੂ। ਤਾਂ ਉਹਨਾਂ ਦਾ ਜੋ ਸੁਭਾਅ ਹੈ ਉਹ ਸਾਨੂੰ ਮਹਿਸੂਸ ਹੋਏਗਾ। ਕੀ ਸੁਭਾਅ ਹੈ ਪ੍ਰਿਥਵੀ ਧਾਤੂ ਦਾ? ਕੀ ਸੁਭਾਅ ਹੈ? ਪਥਰਾਂਦੀ ਹੈ, ਭਾਰੀਪਣ ਜਾਂ ਹਲਕਾਪਣ, ਇਹ ਉਹਦਾ ਸੁਭਾਅ ਹੈ। ਤਾਂ ਧਿਆਨ ਕਰਦੇ ਕਰਦੇ ਕਦੇ ਕਿਤੇ ਭਾਰੀਪਣ ਲੱਗੇ ਜਾਂ ਹਲਕਾਪਣ ਲੱਗੇ ਤਾਂ ਸਮਝੋ ਕਿ ਇਸ ਵੇਲੇ ਜਿਹੜੇ ਪਰਮਾਣੂ ਪ੍ਰਗਟ ਹੋਏ ਹਨ ਉਹ ਪ੍ਰਿਥਵੀ ਧਾਤੂ ਦੀ ਪ੍ਰਧਾਨਤਾ ਵਾਲੇ ਹਨ। ਇਸੇ ਤਰ੍ਹਾਂ ਹੀ ਅਗਨੀ ਧਾਤੂ ਦੀ ਪ੍ਰਧਾਨਤਾ ਲੈ ਕੇ ਪਰਮਾਣੂ ਇਕੱਠੇ ਹੋਣਗੇ, ਪ੍ਰਗਟ ਹੋਣਗੇ, ਤਾਂ ਗਰਮੀ ਲੱਗੇਗੀ ਜਾਂ ਸਰਦੀ ਲੱਗੇਗੀ। ਤਾਂ ਜਿੱਦਾਂ ਭਾਰੀਪਣ ਅਤੇ ਹਲਕੇਪਣ ਦਾ ਸਾਰਾ ਖੇਤਰ ਪ੍ਰਿਥਵੀ ਧਾਤੂ ਦਾ ਹੈ, ਤਾਂ ਉੱਦਾਂ ਹੀ ਤਾਪਮਾਨ ਦਾ ਸਾਰਾ ਖੇਤਰ ਠੰਡੀ ਤੋਂ ਠੰਡੀ ਅਤੇ ਗਰਮ ਤੋਂ ਗਰਮ। ਜਿਹੜਾ ਤਾਪਮਾਨ ਦਾ ਖੇਤਰ ਹੈ ਸਾਰਾ ਅਗਨੀ ਧਾਤੂ ਦਾ ਖੇਤਰ ਹੈ, ਵਾਯੂ ਧਾਤੂ ਦਾ ਖੇਤਰ। ਇਹ ਜੋ ਅਨੁਭਵ ਕਰਦੇ ਕਰਦੇ ਕਿਤੇ ਹਲਣ ਚਲਣ ਹੋ ਰਹੀ ਹੈ, ਕਿਤੇ ਧੜਕਣ ਹੋ ਰਹੀ ਹੈ, ਕਿਤੇ ਫੜਕਣ ਹੋ ਰਹੀ ਹੈ, ਕਿਤੇ ਤਰੰਗਾਂ ਦਈਆਂ ਹਿੱਲ ਰਹੀਆਂ ਹਨ, ਧੂਜਨ ਹੈ, ਕੰਪਨ ਹੈ, ਇਹ ਜੋ ਹਲਣ ਚਲਣ ਹੋ ਰਹੀ ਹੈ ਇਹ ਸਭ ਵਾਯੂ ਧਾਤੂ ਦਾ ਹੈ। ਇਹ ਵਾਯੂ ਧਾਤੂ ਦੇ ਪਰਮਾਣੂ ਇਕੱਠੇ ਹੋ ਕੇ ਆਏ ਅਤੇ ਆਪਣਾ ਸੁਭਾਅ ਪ੍ਰਗਟ ਕਰਨ ਲੱਗੇ। ਜਲ ਧਾਤੂ ਦਾ? ਜਲ 'ਚ ਨਵੀਂ ਹੈ, ਉਹਦਾ ਕੰਮ ਬੰਨਣ ਦਾ ਹੈ। ਤਾਂ ਇਹ ਸਾਰੇ ਦਾ ਸਾਰਾ ਜਿਵੇਂ ਇਕੱਤਰ ਹੋ ਗਿਆ, ਬਣ ਗਿਆ, ਇਹ ਸਾਰਾ ਸਰੀਰ ਸਾਨੂੰ ਇਕਦਮ ਬੰਨਿਆ ਹੋਇਆ ਲੱਗਦਾ ਹੈ, ਪਰਮਾਣੂ ਅਲੱਗ ਅਲੱਗ ਨਹੀਂ ਹੋ ਰਹੇ, ਜਲ ਧਾਤੂ। ਤਾਂ ਭਾਈ ਇਹ ਚਾਰੋਂ ਧਾਤੂ ਆਪਣਾ ਸਰੂਪ ਪ੍ਰਗਟ ਕਰ ਰਹੇ ਹਨ, ਇਸ ਵਜ੍ਹਾ ਨਾਲ ਭਿੰਨ ਭਿੰਨ ਪ੍ਰਕਾਰ ਦੀ ਸੰਵੇਦਨਾ ਹੋ ਰਹੀ ਹੈ। ਇਹਨਾਂ ਚਾਰਾਂ ਨੂੰ ਛੱਡ ਕੇ ਸਾਨੂੰ ਹੋਰ ਕੋਈ ਪੰਜਵੀਂ ਸੰਵੇਦਨਾ ਨਹੀਂ ਹੁੰਦੀ, ਕੋਈ ਪੰਜਵੀਂ ਪ੍ਰਕਾਰ ਦੀ ਨਹੀਂ ਹੋਏਗੀ, ਇਹਨਾਂ ਦੇ ਨਾਲ ਸੰਬੰਧਿਤ ਹੀ ਹੋਏਗੀ, ਮਿਲਦੀ ਜੁਲਦੀ ਹੋਏਗੀ। ਪੰਜਵੀਂ ਤਾਂ ਜਦ ਇਹਨਾਂ ਤੋਂ ਪਰੇ ਚਲੇ ਜਾਓਗੇ, ਨਿਰਵਾਣ ਦਾ ਅਨੁਭਵ ਹੋਏਗਾ, ਤਦ ਅਜੇ ਉਹਦੀ ਗੱਲ ਨਹੀਂ। ਤਾਂ ਇਹਨਾਂ ਵਿੱਚੋਂ ਜੋ ਪ੍ਰਮੁੱਖ ਹੋ ਕੇ ਆਈ, ਗਰਮੀ ਜਿਹੀ ਲੱਗਣ ਲੱਗੀ, ਅੱਛਾ ਇਹ ਅਗਨੀ ਧਾਤੂ ਪ੍ਰਗਟ ਹੋਈ ਹੈ, ਅਰੇ ਤੂੰ ਵੀ ਅਨਿੱਤ ਹੈ, ਤੇਰਾ ਇੱਕ ਇੱਕ ਪਰਮਾਣੂ ਅਨਿੱਤ ਹੈ, ਤੂੰ ਇਕੱਠੀ ਹੋ ਕੇ ਪੂੰਜੀਭੂਤ ਹੋ ਕੇ ਆਈ ਹੈ, ਘਨੀਭੂਤ ਹੋ ਕੇ ਆਈ ਹੈ, ਕਿੱਥੇ ਰਹੇਗੀ ਅਨੰਤ ਕਾਲ ਤੱਕ? ਅੱਛਾ ਹੁਣ ਪ੍ਰਿਥਵੀ ਧਾਤੂ ਆਈ, ਹੁਣ ਜਲ ਧਾਤੂ ਆਈ, ਹੁਣ ਵਾਯੂ ਧਾਤੂ ਆਈ। ਇਸ ਤਰ੍ਹਾਂ ਉਹਨੂੰ ਵੇਖਦਾ ਰਹੇਗਾ, ਸਮਝਦਾ ਰਹੇਗਾ, ਪ੍ਰਤੀਕਿਰਿਆ ਨਹੀਂ ਕਰੇਗਾ, ਉਸਨੂੰ ਬਾਹਰ ਨਿਕਲਣ ਦਾ ਰਸਤਾ ਮਿਲ ਗਿਆ। ਜਿੱਦਾਂ ਜਿੱਦਾਂ ਅੱਗੇ ਵਧੋਗੇ ਇਹ ਵੀ ਸਮਝ ਆਉਣ ਲੱਗੇਗਾ ਕਿ ਕਦੇ ਪ੍ਰਿਥਵੀ ਧਾਤੂ ਪ੍ਰਮੁੱਖ ਹੋ ਕੇ ਆਉਂਦੀ ਹੈ, ਕਦੇ ਜਲ ਧਾਤੂ ਆਉਂਦੀ ਹੈ, ਕਦੇ ਵਾਯੂ ਧਾਤੂ, ਕਦੇ ਅਗਨੀ ਧਾਤੂ ਆਉਂਦੀ ਹੈ। ਕਿਉਂ ਇਸ ਤਰ੍ਹਾਂ ਕਿਉਂ ਹੁੰਦਾ ਹੈ? ਇਹਨਾਂ ਪਰਮਾਣੂਆਂ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ? ਜਿਹੜਾ ਵਿਅਕਤੀ ਸਮਿਅਕ ਸੰਬੁੱਧ ਬਣਦਾ ਹੈ ਉਹ ਪ੍ਰਕਿਰਤੀ ਦੇ ਸਾਰੇ ਨਿਯਮਾਂ ਨੂੰ ਖੂਬ ਗਹਿਰਾਈ ਨਾਲ ਜਾਣ ਲੈਂਦਾ ਹੈ। ਲੋਕਾਂ ਨੂੰ ਸਿਰਫ ਉਨਾ ਹੀ ਪ੍ਰਗਟ ਕਰਦਾ ਹੈ ਜਿਹਦੇ ਨਾਲ ਉਹਨਾਂ ਦਾ ਕਲਿਆਣ ਹੋਣ ਵਾਲਾ ਹੋਏ। ਜਿਨ੍ਹਾਂ ਗੱਲਾਂ ਨਾਲ ਉਹਨਾਂ ਦੀ ਮੁਕਤੀ ਦਾ ਰਸਤਾ ਖੁੱਲ੍ਹਣ ਵਾਲਾ ਹੋਏ, ਬਸ ਉਨਾ ਹੀ ਸਮਝ ਆਏਗਾ, ਬਾਕੀ ਹੋਰ ਗੱਲਾਂ 'ਚ ਨਹੀਂ ਉਲਝਾਏਗਾ। ਜਾਣਦਾ ਹੈ ਪਰ ਲੋਕਾਂ ਨੂੰ ਉਲਝਾਏਗਾ ਨਹੀਂ। ਇਹ ਗੱਲ ਸਮਝਾਈ, ਇਹ ਪਰਮਾਣੂ ਕਿਸ ਤਰ੍ਹਾਂ ਉਤਪੰਨ ਹੁੰਦੇ ਨੇ, ਇਸ ਸਰੀਰ ਨੂੰ, ਇਸ ਭੌਤਿਕ ਸਰੀਰ ਨੂੰ ਅਸੀਂ ਕੀ ਆਹਾਰ ਦੇ ਰਹੇ ਹਾਂ। ਜਿਸ ਤਰ੍ਹਾਂ ਦਾ ਆਹਾਰ ਦੇ ਰਹੇ ਹਾਂ ਉਸ ਤਰ੍ਹਾਂ ਦੇ ਪਰਮਾਣੂ ਬਣਨਾ ਸ਼ੁਰੂ ਹੋ ਜਾਣਗੇ। ਤਾਂ ਦੋ ਆਹਾਰ ਅਤੇ ਭੌਤਿਕ ਆਹਾਰ ਹਨ। ਜਿਸ ਤਰ੍ਹਾਂ ਦਾ ਭੋਜਨ ਖਾਓਗੇ, ਖਾਣਾ ਖਾਓਗੇ, ਉਸ ਤਰ੍ਹਾਂ ਦੇ ਪਰਮਾਣੂ ਬਣਨੇ ਸ਼ੁਰੂ ਹੋ ਜਾਣਗੇ। ਤਾਂ ਦੋ ਆਹਾਰ ਅਤੇ ਭੌਤਿਕ ਆਹਾਰ ਹਨ। ਇਹ ਭੌਤਿਕ ਸਰੀਰ ਨੂੰ ਭੌਤਿਕ ਆਹਾਰ ਦੇ ਰਹੇ ਹੋ, ਮੈਟੀਰੀਅਲ ਆਹਾਰ ਦੇ ਰਹੇ ਹੋ, ਅਤੇ ਦੋ ਚੈਤਸਿਕ ਆਹਾਰ ਹਨ, ਚਿੱਤ ਦੇ ਆਹਾਰ ਹਨ। ਕੀ ਭੌਤਿਕ ਆਹਾਰ, ਕੀ ਚੈਤਸਿਕ ਆਹਾਰ, ਇਹਨੂੰ ਸਮਝੋ। ਭੌਤਿਕ ਆਹਾਰ, ਇੱਕ ਤਾਂ ਦਿਨ 'ਚ ਦੋ ਵਾਰ ਤਿੰਨ ਵਾਰ ਜਿਹੜਾ ਇਹਨੂੰ ਭੋਜਨ ਦੇ ਰਹੇ ਹੋ, ਇਹ ਭੌਤਿਕ ਆਹਾਰ ਹੈ। ਜਿੱਦਾਂ ਦਾ ਭੋਜਨ ਖਾਓਗੇ ਉਸ ਤਰ੍ਹਾਂ ਦੇ ਪਰਮਾਣੂ ਬਣਨੇ ਸ਼ੁਰੂ ਹੋ ਜਾਣਗੇ। ਜਦ ਸਾਧਨਾ ਵਿੱਚ ਖੂਬ ਅੱਗੇ ਵੱਧ ਜਾਓਗੇ ਅਤੇ ਇਹ ਸੰਵੇਦਨਾਵਾਂ ਨੂੰ ਖੂਬ ਮਹਿਸੂਸ ਕਰਨ ਲੱਗੋਗੇ, ਤਾਂ ਖੂਬ ਜਾਣੋਗੇ ਕਿ ਅੱਜ ਮਿਰਚ ਮਸਾਲੇ ਵਾਲਾ ਭੋਜਨ ਖਾਇਆ, ਖੂਬ ਮਿਰਚ ਮਸਾਲੇ ਵਾਲਾ ਖਾਣਾ ਲੈ ਲਿਆ ਅਤੇ ਬੈਠਾ ਧਿਆਨ ਕਰਨ, ਤਾਂ ਗਰਮੀ ਨਿਕਲੇਗੀ, ਸਾਰਾ ਸਰੀਰ ਜਲਣ ਲੱਗੇਗਾ। ਅਗਨੀ ਧਾਤੂ ਦੇ ਪਰਮਾਣੂ, ਭੋਜਨ ਹੀ ਇਸ ਤਰ੍ਹਾਂ ਲਿਆ ਨਾ, ਅਗਨੀ ਧਾਤੂ ਦੇ ਪਰਮਾਣੂ, ਅਗਨੀ ਧਾਤੂ ਦੇ ਪਰਮਾਣੂ। ਮੰਨ ਲਓ ਕਿਸੇ ਦਿਨ ਬਹੁਤ ਤੇਲ ਵਾਲਾ ਭਾਰੀ ਬਾਸੀ ਭੋਜਨ ਖਾ ਲਿਆ, ਤਾਂ ਪ੍ਰਿਥਵੀ ਧਾਤੂ ਦੇ ਪਰਮਾਣੂ, ਐਸਾ ਭਾਰੀਪਣ ਆਏਗਾ, ਤੰਦਰਾ ਆਏਗੀ, ਭਾਰੀਪਣ ਆਏਗਾ, ਪ੍ਰਿਥਵੀ ਧਾਤੂ ਦੇ ਪਰਮਾਣੂ। ਜਿਸ ਤਰ੍ਹਾਂ ਦਾ ਭੋਜਨ ਲਓਗੇ ਸਰੀਰ 'ਚ ਉਸੇ ਤਰ੍ਹਾਂ ਦੇ ਪਰਮਾਣੂ ਬਣਨੇ ਸ਼ੁਰੂ ਹੋ ਜਾਣਗੇ। ਪ੍ਰਕਿਰਤੀ ਦਾ ਨਿਯਮ ਹੈ। ਅਸੀਂ ਇੱਕ ਹੋਰ ਭੌਤਿਕ ਆਹਾਰ ਵਾਤਾਵਰਣ ਤੋਂ ਲੈਂਦੇ ਹਾਂ, ਰਿਤੂ ਤੋਂ। ਗਰਮੀ ਹੈ, ਸਰਦੀ ਹੈ, ਵਾਤਾਵਰਣ ਕਿਸ ਤਰ੍ਹਾਂ ਦਾ ਹੈ। ਗਰਮ ਦੇਸ਼ 'ਚ ਰਹਿਣ ਵਾਲੇ ਵਿਅਕਤੀ ਦਾ ਸਰੀਰ ਇੱਕ ਤਰ੍ਹਾਂ ਦਾ ਹੋਏਗਾ, ਠੰਡੇ ਦੇਸ਼ ਵਿੱਚ ਰਹਿਣ ਵਾਲੇ ਦਾ ਸਰੀਰ ਇੱਕ ਹੋਰ ਤਰ੍ਹਾਂ ਦਾ ਹੋਏਗਾ। ਉਸ ਦੇ ਪਰਮਾਣੂ ਉਸ ਪ੍ਰਕਾਰ ਦੇ ਬਣ ਰਹੇ ਹਨ। ਅਸੀਂ ਪੋਰ ਤੋਂ ਇਸ ਵਾਤਾਵਰਣ ਨੂੰ ਗ੍ਰਹਿਣ ਕਰ ਰਹੇ ਹਾਂ, ਆਪਣੇ ਸਰੀਰ ਦੇ ਪੋਰ ਤੋਂ ਅਸੀਂ ਇਹ ਪਰਮਾਣੂ ਗ੍ਰਹਿਣ ਕਰ ਰਹੇ ਹਾਂ ਅਤੇ ਉਹਦੇ ਮੁਤਾਬਕ ਪਰਮਾਣੂ ਬਣ ਰਹੇ ਹਨ। ਬੜੇ ਸਵਸਥ ਵਾਤਾਵਰਣ ਵਿੱਚ ਰਹਾਂਗੇ ਤਾਂ ਸਰੀਰ ਸਵਸਥ ਰਹੇਗਾ, ਅਸਵਸਥ ਵਾਤਾਵਰਣ ਵਿੱਚ ਰਹਾਂਗੇ ਤਾਂ ਸਰੀਰ ਅਸਵਸਥ ਹੋ ਜਾਏਗਾ। ਤਾਂ ਉਹ ਬਾਹਰ ਦਾ ਕੀ ਆਹਾਰ ਦੇ ਰਹੇ ਹਾਂ? ਇੱਕ ਭੋਜਨ ਦਾ ਆਹਾਰ, ਇੱਕ ਬਾਹਰ ਦਾ ਆਹਾਰ, ਇਹ ਦੋਵੇਂ ਭੌਤਿਕ ਆਹਾਰ। ਹੁਣ ਚਿੱਤ ਦੇ ਆਹਾਰ, ਚਿੱਤ ਦਾ ਕੀ ਆਹਾਰ? ਇਸ ਵੇਲੇ ਮੈਂ ਆਪਣੇ ਚਿੱਤ ਧਾਰਾ 'ਤੇ ਕੀ ਬੀਜ ਪਾਇਆ, ਮਤਲਬ ਕਿਹੋ ਜਿਹਾ ਧਰਮ ਸੰਸਕਾਰ ਬਣਾਇਆ, ਉਸ ਨੂੰ ਇਹ ਆਹਾਰ ਮਿਲਿਆ, ਚਿੱਤ ਧਾਰਾ ਨੂੰ ਇਹ ਆਹਾਰ ਮਿਲਿਆ। ਚਿੱਤ ਧਾਰਾ ਨੂੰ ਜੋ ਆਹਾਰ ਮਿਲਿਆ ਚੈਤਸਿਕ ਆਹਾਰ ਹੈ। ਮੈਂ ਕ੍ਰੋਧ ਜਗਾਇਆ, ਚਿੱਤ ਧਾਰਾ 'ਤੇ ਮੈਂ ਕ੍ਰੋਧ ਦਾ ਆਹਾਰ ਦਿੱਤਾ। ਦੇਂਦਿਆਂ ਹੀ ਸਾਰੇ ਸਰੀਰ 'ਚ ਗਰਮੀ ਫੁੱਟਣ ਲੱਗੇਗੀ, ਗਰਮੀ ਫੁੱਟਣ ਲੱਗੀ ਅਤੇ ਅਗਨੀ ਧਾਤੂ ਦੇ ਪਰਮਾਣੂ ਬਣਨ ਲੱਗੇ। ਹੁਣ ਇਹ ਕੁਦਰਤ ਦਾ ਕਾਨੂੰਨ ਸਮਝ 'ਚ ਆਉਣ ਲੱਗਾ ਕਿ ਕਿੱਦਾਂ ਮਾਇੰਡ ਮੈਟਰ 'ਚ ਬਦਲ ਜਾਂਦਾ ਹੈ, ਚਿੱਤ ਕਿਸ ਤਰ੍ਹਾਂ ਸਰੀਰ 'ਚ ਬਦਲ ਜਾਂਦਾ ਹੈ। ਇੱਕਦਮ ਮੈਟਰ 'ਚ ਬਦਲ ਗਿਆ, ਇਸ ਤਰ੍ਹਾਂ ਦੇ ਪਰਮਾਣੂ ਜਾਗਣ ਲੱਗੇ ਜੋ ਕਿ ਗਰਮੀ 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 ਪੈਦਾ ਕਰਨਗੇ। ਮੰਨੋ ਮੈਂ ਭਾਈ ਦਾ ਸੰਸਕਾਰ ਪਾਇਆ, ਭਾਈ ਦਾ ਸੰਸਕਾਰ ਪਾਉਂਦਿਆਂ ਹੀ ਵਾਯੂ ਧਾਤੂ ਦੇ ਪਰਮਾਣੂ ਕੰਬਣ ਲੱਗਿਆ, ਦੂਜਣ ਲੱਗਿਆ। ਤਾਂ ਮੈਂ ਕਿਸ ਤਰ੍ਹਾਂ ਦਾ ਆਹਾਰ ਦੇ ਰਿਹਾ ਵਾਂ, ਆਪਣੇ ਚਿੱਤ ਨੂੰ ਕਿਸ ਤਰ੍ਹਾਂ ਦਾ ਆਹਾਰ ਦੇ ਰਿਹਾ ਵਾਂ, ਮਤਲਬ ਕਿੱਦਾਂ ਦੇ ਸੰਸਕਾਰ ਬਣਾ ਰਿਹਾ ਵਾਂ, ਠੀਕ ਉਸੇ ਤਰ੍ਹਾਂ ਮੇਰਾ ਸਰੀਰ ਬਣਨਾ ਸ਼ੁਰੂ ਹੋ ਜਾਏਗਾ, ਉਸ ਤਰ੍ਹਾਂ ਦੇ ਪਰਮਾਣੂ ਬਣਨਾ ਸ਼ੁਰੂ ਹੋ ਜਾਣਗੇ। ਚਿੱਤ ਦਾ ਇੱਕ ਹੋਰ ਆਹਾਰ ਹੈ ਅਤੇ ਉਹ ਹੈ ਸੰਸਕਾਰਾਂ ਦਾ ਫਲ। ਨਾ ਜਾਣੇ ਅੱਜ ਤੋਂ ਪਹਿਲੇ ਕਿੰਨੇ ਜਨਮਾਂ ਤੋਂ ਮੈਂ ਕਰਮ ਸੰਸਕਾਰ ਬਣਾਏ ਹਨ, ਤਾਂ ਜਿਹੜਾ ਕਰਮ ਸੰਸਕਾਰ ਇਸ ਵੇਲੇ ਫਲ ਲੈ ਕੇ ਆਇਆ, ਉਸ ਤਰ੍ਹਾਂ ਦੇ ਪਰਮਾਣੂ ਬਣਨੇ ਸ਼ੁਰੂ ਹੋਣਗੇ। ਮੈਂ ਕਦੇ ਇਸ ਜਨਮ 'ਚ ਜਾਂ 100 ਜਨਮ ਪਹਿਲੇ ਕ੍ਰੋਧ ਜਗਾਇਆ ਸੀ, ਉਹ ਬੀਜ ਪਾਇਆ ਹੋਇਆ ਹੈ ਅਤੇ ਹੁਣ ਉਹਦਾ ਸਮਾਂ ਪੱਕਿਆ ਹੈ, ਅਤੇ ਕਿਉਂਕਿ ਬੀਜ ਪਾਉਣ ਲੱਗਿਆਂ ਗਰਮੀ ਹੀ ਗਰਮੀ ਪੈਦਾ ਕੀਤੀ ਸੀ, ਤਾਂ ਉਹਦਾ ਫਲ ਵੀ ਗਰਮੀ ਹੀ ਗਰਮੀ ਲੈ ਕੇ ਆਏਗਾ, ਖੂਬ ਗਰਮੀ। ਮੌਸਮ ਦੀ ਗਰਮੀ ਨਹੀਂ ਹੈ, ਸ਼ਿਵਰ ਲੱਗਦੇ ਹਨ, ਹਿਮਾਲੇ ਵਿੱਚ ਲੱਗਦੇ ਹਨ, ਵਿਦੇਸ਼ਾਂ ਵਿੱਚ ਖੂਬ ਠੰਡੇ ਦੇਸ਼ਾਂ ਵਿੱਚ ਸ਼ਿਵਰ ਲੱਗਦੇ ਹਨ। ਲੋਕ ਰਜਾਈ ਉੜ ਉੜ ਕੇ ਬੈਠਦੇ ਹਨ ਅਤੇ ਵਿਪਸ਼ਨਾ ਸ਼ੁਰੂ ਹੁੰਦੀ ਹੈ ਤਾਂ ਇੱਕ ਦੋ ਦਿਨ ਦੇ ਬਾਅਦ ਸਾਰੇ ਕੱਪੜੇ ਉਤਾਰ ਕੇ ਸੁੱਟ ਦਿੰਦੇ ਹਨ। ਇੰਨੀ ਗਰਮੀ, ਇੰਨੀ ਗਰਮੀ, ਕੀ ਹੋ ਗਿਆ? ਮੌਸਮ ਦੀ ਗਰਮੀ ਨਹੀਂ ਹੈ, ਟੈਂਪਰੇਚਰ ਨਹੀਂ ਵਧਿਆ, ਕੋਈ ਬੁਖਾਰ ਨਹੀਂ ਆਇਆ, ਇਹ ਅੰਦਰ ਦਾ ਪੁਰਾਣਾ ਸੰਸਕਾਰ ਫੁੱਟਿਆ। ਇਹ ਫੁੱਟਿਆ ਅਤੇ ਗਰਮੀ 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 ਦੇ ਰੂਪ 'ਚ ਫੁੱਟਿਆ। ਤਾਂ ਸਾਡੇ ਪੁਰਾਣੇ ਸੰਸਕਾਰਾਂ ਦਾ ਜੋ ਫਲ ਹੈ, ਉਹ ਜਿਸ ਪ੍ਰਕਾਰ ਦੇ ਸੰਸਕਾਰ ਸਨ ਉਸ ਪ੍ਰਕਾਰ ਦਾ ਫਲ ਆਏਗਾ। ਜਿੱਦਾਂ ਬੀਜ ਉੱਦਾਂ ਫਲ, ਉਸੇ ਤਰ੍ਹਾਂ ਦੇ ਪਰਮਾਣੂ ਬਣਨੇ ਸ਼ੁਰੂ ਹੋ ਜਾਣਗੇ। ਤਾਂ ਭਾਈ, ਇਹ ਚਾਰ ਤਰ੍ਹਾਂ ਦੇ ਆਹਾਰ, ਦੋ ਤਾਂ ਭੌਤਿਕ ਆਹਾਰ ਅਤੇ ਦੋ ਚੈਤਸਿਕ ਆਹਾਰ, ਇਹਨਾਂ ਦੀ ਵਜ੍ਹਾ ਨਾਲ ਪਰਮਾਣੂਆਂ ਦੀ ਉਤਪੱਤੀ ਹੁੰਦੀ ਹੈ, ਅਤੇ ਜਿੱਦਾਂ ਦੇ ਪਰਮਾਣੂਆਂ ਦੀ ਉਤਪੱਤੀ ਹੁੰਦੀ ਹੈ ਉਸੇ ਤਰ੍ਹਾਂ ਦੀ ਸੰਵੇਦਨਾ ਸਾਨੂੰ ਹੁੰਦੀ ਹੈ। ਇਹਦੇ ਵਿੱਚ ਚੰਗਾ ਕੀ ਮੰਨੀਏ, ਇਹਦੇ ਵਿੱਚ ਬੁਰਾ ਕੀ ਮੰਨੀਏ, ਇਹ ਸਮਝਦਾਰੀ ਬਣੀ ਰਹੇ ਕਿ ਭਾਈ ਇਸ ਵੇਲੇ ਮੈਨੂੰ ਜੋ ਸੰਵੇਦਨਾ ਹੋਈ ਹੈ ਉਹ ਅੱਜ ਦੇ ਖਾਣੇ ਕਰਕੇ ਹੋਈ ਹੈ ਕਿ ਮੌਸਮ ਦੀ ਵਜ੍ਹਾ ਨਾਲ ਹੋਈ ਹੈ, कि वातावरण की वजह करके हुई है या साढ़े पुराने किसी संस्कार का फल आया उस की वजह नाल संवेदना हुई है। अरे किसी वजह करके होए मैं नवा संस्कार नहीं बनावांगा, मैं नवा कर्म संस्कार बिल्कुल नहीं बनावांगा, हुण मैं उहदे विच नवा बीज पाना नहीं, बस होश आ गया। इदां हो गया तां मुक्ति दा रस्ता खुल गया। भावें जिद्दां दी संवेदना आए, अरे भाई ये परमाणु हन, भोजन की वजह करके आए होणगे, ऋतु की वजह करके आए होणगे, पुराने संस्कारां की वजह करके आए होणगे, असी प्रतिक्रिया नहीं करते, असी ना राग का बीज पावांगे ना द्वेष का बीज पावांगे, असी तो समता विच रहांगे, मन का संतुलन बनाए रखांगे, बस मुक्ति दे रास्ते, मुक्ति दे रास्ते, बस काम तो इन्ना ही है। बड़ी सीधी जी गल है, लेकिन आदमी भुल जाता है, फिर किसी उलझन विच पै जाता है। साढ़े पांच वड्डे वड्डे दुश्मन ने ये सानू अगे बढ़न नहीं देंदे। जिद्दां ही आदमी तपस्या के रस्ते चलता है, पांच वड्डे वड्डे दुश्मन उन्हों घेर लेंदे हन। पुरानी भाषा विच उन्हां नू निवरण कहा। साडे सामने पांच आवरण आ जाते हैं, पर्दे आ जाते हैं, असी सच्चाई वेख ही नहीं सकते। तो ये पांच दुश्मनों भी समझ के रखो, कितने साढ़े सिर ते ना चढ़ जान। दो दुश्मन हैं काम छंद अते व्यापाद, पुरानी भाषा है, असी इन्हां नू राग अते द्वेष समझिए। साधना क्यों कर रहे हाँ कि सानू राग कढ़ना है, सानू द्वेष कढ़ना है, अते सिर ते ऐसा पागलपन सवार हो जाएगा कि राग जगाण दा काम करांगे। साधना के नाँ ते राग जगाण दा काम करते हाँ, साधना के नाँ ते द्वेष जगाण दा काम करते हाँ। किद्दां होया इहनूं भी जरा समझिए। असी कहिंदे हाँ नौ दिनों तक बिल्कुल मौन रहो, खूब समझाते हाँ, अते बहुत लोग मौन रहिंदे भी हन, पर किसे किसे भाई कोलों नहीं रहा जांदा, पुरानी आदत है ना, तां चुरपुर चुरपुर, किते इहदे नाल गल कर ली, किते उहदे नाल गल कर ली, तां गल करेगा ते की गल करेगा, पहली गल यही करेगा तैनूं किद्दां होया। दूजे दे बारे च जानण दा बड़ा कौतूहल, अपने वल नहीं वेखदा, तैनूं किद्दां होया, तैनूं किद्दां होया। अते जिहनूं पुछया उसने कह दिता साडे शरीर च बड़ी चनचनाहट होई। अरे तैनूं चनचनाहट होई, मैनूं ते नहीं होई। अते कोई कह देवेगा साडे शरीर च बिजली जिहा करंट चलिया। अरे बिजली जिहा करंट चलिया, मैनूं ते नहीं चलिया। हुण वेखो ध्यान करन बैठेगा तां सानूं चनचनाहट चाहीदी आ रे, सानूं चनचनाहट चाहीदी है, बिजली का करंट चाहिए है रे, सानू तो मिलया ही नहीं, उसनों मिल गया, अरे फिर चाहिदा है, चाहिदा है। आए सी राग कढ़न, हुण साधना के नाते राग जगाण लगे, खूब राग, बहुत वड्डा दुश्मन सिर ते सवार हो गया। बड़ा सजग होकर रहना पवेगा, इहो जिहे दुश्मन नू कदे सिर ते नहीं चढ़ाना। इदां ही द्वेष का दुश्मन, चाहते हाँ साडा द्वेष निकल जाए अते करदे बिल्कुल उल्टा। हाँ एक मिसाल दसदे हाँ, बैठे हाँ एक घंटे के अधिष्ठान च, पैर नहीं हिलाना, हथ नहीं खोलना, अखा नहीं खोलना, अद्धा घंटा बीतया, पौना घंटा बीतया, अते हुण लग्या त्राही त्राही करन, बहुत पीड़ा है, मरिया रे, पैर जल्दी खोलना चाहिदा है, इंज करन लगा। तां कहा सी अखा नहीं खोलना, पर रहा नहीं जांदा, ये पीड़ा ये दर्द सिर्फ मैनू ही है कि सारियां नू है? तां थोड़ी जी अख खोल के चारों पासे यूं वेखदा है, अते संयोग ये कि उस वेले सारे लोग बुद्ध की तरह बैठे हैं, बुद्ध की मूर्ति वर्गे, महावीर की मूर्ति वर्गे। अरे बाबा, तो यदा मतलब इन्हों पीड़ नहीं है, ये पीड़ सिर्फ मैनू ही है। तो रोंदा है, हाय रे सारे की पीड़ चली गई, मेरी नहीं गई। साडे गुरु जी कहते हैं सब अनित्य है, सब अनित्य है। अरे बाबा होएगा अनित्य, ये मेरी पीड़ा तो अनित्य नहीं है, ये तो नित्य है, शाश्वत है, अजे तक नहीं गई। तेनू किन्नी बार कहा तू अनित्य है, तू अनित्य है, फिर भी नहीं जाती। अरे द्वेष ही द्वेष है ना, तां आए सी द्वेष कढ़न लई, अते वेखो द्वेष बधाए जा रहे हैं, द्वेष ही बधाए जा रहे हैं। इदां ही साडे दो होर दुश्मन हैं, समझना चाहिए है ये दुश्मन करदे की ना। ये कोई दुश्मन नहीं, ये साडे अपने विकार हैं, असी जिहड़े पुराने विकार इकट्ठे कर रखे हैं, मैल इकट्ठा कर रख्या है। ये साधना करांगे तो उन्हां विकारों नूं निकलना पएगा, टिक नहीं सकते। असी बिजली का बटन ऑन किया, उजाला आया, हनेरा ठहर नहीं सकता, हनेरे नूं कहना नहीं पैंदा तू निकल जा, उन्हूं नठना ही पएगा, प्रकाश आ गया ना, नठना ही पएगा। तां विपचना शुरू कीती, अते जिद्दां जिद्दां विपचना च अगे वधदे गए विकार नठदे चले जाणगे, निकलणगे, ठहर नहीं सकते, अते ओ निकलना नहीं चाहते हन। आए सन घर च मेहमान बन के, अते बन गए घर दे मालक, असी नहीं निकलते, तू विपचना करके सानू कढ़ना चाहता है। तां अंदरों दुलत्ती लगांदे हन, ਜ਼ੋਰ ਨਾਲ ਦੁਲੱਤੀ ਲਗਾਉਂਦੇ ਹਨ। ਬੰਦ ਕਰ, ਇਹ ਕੀ ਕਰਨ ਲੱਗਾ, ਸਾਨੂੰ ਨਹੀਂ ਚੰਗਾ ਲੱਗਦਾ। ਦੋ ਤਰ੍ਹਾਂ ਦੀ ਦੁਲੱਤੀ ਲਗਾਉਂਦੇ ਹਨ। ਇੱਕ ਦੁਲੱਤੀ ਤਾਂ ਇਹ ਲਗਾਉਂਦੇ ਹਨ ਕਿ ਜਿੱਦਾਂ ਹੀ ਧਿਆਨ ਕਰਨ ਬੈਠੇ ਖੂਬ ਆਲਸ ਆਇਆ, ਖੂਬ ਆਲਸ ਆਇਆ, ਸਾਰੀ ਰਾਤ ਆਰਾਮ ਨਾਲ ਸੁੱਤੇ, ਹੁਣ ਸਾਨੂੰ ਕੀ ਹੋ ਗਿਆ। ਤਾਂ ਇਹ ਦੁਲੱਤੀ ਅੰਦਰੋਂ ਲੱਗੀ, ਕੰਮ ਬੰਦ ਕਰ, ਸਾਨੂੰ ਚੰਗਾ ਨਹੀਂ ਲੱਗਦਾ। ਤਾਂ ਖੂਬ ਆਲਸ, ਖੂਬ ਤੰਦਰਾ, ਕੰਮ ਹੀ ਨਹੀਂ ਕਰਨ ਦਏਗਾ। ਇੱਦਾਂ ਦਾ ਦੁਸ਼ਮਣ ਜਦ ਸਿਰ 'ਤੇ ਸਵਾਰ ਹੋ ਜਾਏ ਅਤੇ ਜ਼ੋਰ ਜ਼ੋਰ ਦੀ ਸਾਹ ਲੈ ਕੇ ਉਹਨੂੰ ਦੂਰ ਕਰੋ, ਅਤੇ ਜੇ ਇੱਕ ਘੰਟੇ ਵਾਲੀ ਬੈਠਕ ਨਾ ਹੋਏ ਤਾਂ ਥੋੜ੍ਹੀ ਦੇਰ ਖੜ੍ਹੇ ਹੋ ਜਾਓ, 5 ਮਿੰਟ ਚੱਲੋ, ਅਤੇ ਜੇ ਅਜੇ ਵੀ ਦੂਰ ਨਹੀਂ ਹੋਇਆ ਤਾਂ ਅੱਖਾਂ 'ਤੇ ਠੰਡੇ ਪਾਣੀ ਦੀ ਛਿੱਟਾਂ ਮਾਰੋ। ਇਹ ਦੁਸ਼ਮਣ ਨੂੰ ਨੇੜੇ ਨਹੀਂ ਆਉਣ ਦਿਓ, ਇਹ ਆਲਸ ਵਾਲਾ ਦੁਸ਼ਮਣ ਕੰਮ ਨਹੀਂ ਕਰਨ ਦੇਵੇਗਾ। ਇੱਕ ਹੋਰ ਦੁਸ਼ਮਣ ਦੁਲੱਤੀ ਲਗਾਉਂਦਾ ਹੈ, ਬੜੀ ਬੇਚੈਨੀ ਜਾਗਦੀ ਹੈ, ਬਹੁਤ ਬੇਚੈਨੀ, ਕੰਮ ਕਰਨ ਨੂੰ ਜੀ ਨਹੀਂ ਕਰੇਗਾ। ਹੋਰ ਸਭ ਕੁਝ ਕਰ ਲਏਗਾ, ਇੱਥੇ ਚਲਾ ਜਾਏਗਾ, ਉੱਥੇ ਚਲਾ ਜਾਏਗਾ, ਇਹ ਪੜ੍ਹ ਲਏਗਾ, ਉਹ ਲਿਖ ਲਏਗਾ, ਇੱਧਰ ਘੁੰਮ ਲਏਗਾ, ਉੱਧਰ ਘੁੰਮ ਲਏਗਾ, ਸਾਧਨਾ ਨਹੀਂ ਕਰੇਗਾ, ਕਿਉਂਕਿ ਅੰਦਰ ਬੜੀ ਬੇਚੈਨੀ, ਜ਼ੋਰ ਦੀ ਦੁਲੱਤੀ ਲੱਗੀ। ਅਤੇ ਸ਼ਾਮੀ ਜਦੋਂ ਕੋਈ ਕਵੇਗਾ 6 ਦਿਨ ਪੂਰੇ ਹੋ ਗਏ, ਹੁਣ 4 ਹੀ ਦਿਨ ਬਾਕੀ, ਤਾਂ ਹੋਸ਼ ਆਏਗਾ, ਅਰੇ ਮੈਂ ਤਾਂ ਅੱਜ ਦਾ ਦਿਨ ਐਵੇਂ ਹੀ ਗੁਆ ਦਿੱਤਾ। ਤਦ ਰੋਏਗਾ, ਬੜਾ ਪਛਤਾਪ ਕਰੇਗਾ, ਹਾਏ ਰੇ ਮੈਂ ਅੱਜ ਦਾ ਦਿਨ ਖੋ ਦਿੱਤਾ। ਧਰਮ 'ਚ ਰੋਣਾ ਨਹੀਂ ਹੁੰਦਾ, ਧਰਮ 'ਚ ਨਾ ਪਛਤਾਪ ਨਾ ਪੂਰਵਾਤਾਪ, ਕੋਈ ਤਾਪ ਨਹੀਂ। ਸਮਝ ਗਏ ਗਲਤੀ ਹੋ ਗਈ, ਅੱਜ ਸਾਡੀ ਗਲਤੀ ਹੋ ਗਈ, ਬਸ ਕਿਸੇ ਆਪਣੇ ਤੋਂ ਵੱਡੇ ਦੇ ਪਾਸ, ਕਿਸੇ ਆਪਣੇ ਮਾਰਗਦਰਸ਼ਕ ਦੇ ਪਾਸ ਜਾ ਕੇ ਅੱਜ ਸਾਡੀ ਗਲਤੀ ਹੋ ਗਈ, ਕੱਲ੍ਹ ਤੋਂ ਇਹ ਗਲਤੀ ਬਿਲਕੁਲ ਨਹੀਂ ਹੋਏਗੀ, ਇਹ ਪੱਕਾ ਫੈਸਲਾ ਕਰੇ, ਬਸ ਅੱਗੇ ਹੀ ਵਧੇਗਾ, ਦੁਸ਼ਮਣ ਨੂੰ ਸਿਰ 'ਤੇ ਨਾ ਚੜ੍ਹਨ ਦਿਓ। ਇੱਕ ਹੋਰ ਦੁਸ਼ਮਣ ਹੁੰਦਾ ਹੈ, 5ਵਾਂ ਦੁਸ਼ਮਣ। ਉਹਨਾਂ ਦਿਨਾਂ ਦੀ ਭਾਸ਼ਾ 'ਚ ਉਹਨੂੰ ਵਿਚਕਿਤਸਾ ਕਿਹਾ, ਬੜੀ ਪੁਰਾਣੀ ਭਾਸ਼ਾ ਹੈ, ਇਹ ਸ਼ਬਦ ਹੁਣ ਇਸਤੇਮਾਲ ਨਹੀਂ ਹੁੰਦਾ, ਮਤਲਬ ਸ਼ੱਕ ਹੁੰਦਾ ਹੈ, ਸੰਦੇਹ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਸ਼ੱਕ ਹੁੰਦੇ ਨੇ, ਅਰੇ ਬਾਬਾ ਕੀ ਕਰਨ ਲੱਗਿਆ, ਇਹ ਵੀ ਕੋਈ ਸਾਧਨਾ ਹੈ, ਸਾਡੀ ਪਰੰਪਰਾ ਦੀ ਤਾਂ ਕੋਈ ਗੱਲ ਹੀ ਨਹੀਂ, ਇਹਦੇ ਵਿੱਚ ਸਾਹ ਨੂੰ ਵੇਖੋ, ਸਾਹ ਨੂੰ ਵੇਖੋ, ਅਰੇ ਸਾਹ ਨੂੰ ਵੇਖ ਕੇ ਕੀ ਮਿਲੇਗਾ, ਅਤੇ ਹੁਣ ਗਰਮੀ ਨੂੰ ਵੇਖੋ, ਸਰਦੀ ਨੂੰ ਵੇਖੋ, ਅਰੇ ਉਹ ਤਾਂ ਹੁੰਦੀ ਹੀ ਰਹਿੰਦੀ ਹੈ, ਮੈਂ ਬੈਠਾ ਹਾਂ ਅਤੇ ਬੈਠਣ ਨਾਲ ਪੈਰ 'ਤੇ ਦੁਖੇਗਾ ਹੀ, ਇਹਨੂੰ ਕੀ ਵੇਖੀਏ। ਤਰ੍ਹਾਂ ਤਰ੍ਹਾਂ ਦੀ ਸ਼ੰਕਾ, ਤਰ੍ਹਾਂ ਤਰ੍ਹਾਂ ਦੇ ਸੰਦੇਹ, ਕੰਮ ਨਹੀਂ ਹੋਏਗਾ। ਫਿਰ ਹੋਸ਼ ਜਾਗੇਗਾ ਕਿ ਭਾਈ ਇਹ ਤਾਂ ਸਾਡਾ ਦੁਸ਼ਮਣ ਹੈ, ਕੰਮ ਨਹੀਂ ਕਰਨ ਦਿੰਦਾ, ਅਰੇ ਸਾਡੀ ਜਿਹੜੀ ਮਾਨਤਾ ਹੈ ਉਹਨੂੰ 10 ਦਿਨਾਂ ਲਈ ਇੱਕ ਪਾਸੇ ਰੱਖਦੇ ਹਾਂ, ਉਹਦੀ ਨਿੰਦਾ ਨਹੀਂ ਕਰਦੇ, ਹੁਣ ਜਿਹੜਾ ਕੰਮ ਦੱਸਿਆ ਜਾ ਰਿਹਾ ਹੈ ਉਹਨੂੰ 10 ਦਿਨ ਕਰਕੇ ਤਾਂ ਵੇਖੀਏ। ਇਸ ਤਰ੍ਹਾਂ ਮਨ ਵਿੱਚ ਜੋਸ਼ ਜਗਾ ਕੇ ਕੰਮ 'ਚ ਲੱਗੇ ਰਹੋ, ਇਹਨਾਂ 5 ਦੁਸ਼ਮਣਾਂ ਨੂੰ ਨੇੜੇ ਨਹੀਂ ਆਉਣ ਦਿਓ, ਇਹ ਸਿਰ 'ਤੇ ਚੜ੍ਹ ਜਾਣਗੇ ਤਾਂ ਸਮਝੋ ਨੁਕਸਾਨ ਹੀ ਨੁਕਸਾਨ ਹੈ, ਹਾਨੀ ਹੀ ਹਾਨੀ ਹੈ, ਅੱਗੇ ਨਹੀਂ ਵੱਧ ਪਾਓਗੇ। ਇਹ 5 ਦੁਸ਼ਮਣ ਨਹੀਂ ਰਹਿਣ, ਅਤੇ ਖੂਬ ਲਗਨ ਨਾਲ ਕੰਮ ਕਰੋ ਤਾਂ ਛਲਾਂਗਾ ਲਗਾਉਂਦੇ ਹੋਏ ਅੱਗੇ ਵੱਧ ਜਾਓਗੇ। ਭਗਵਾਨ ਬੁੱਧ ਦੇ ਵੇਲੇ ਵੀ ਹੋਇਆ, ਅਤੇ ਅੱਜ ਵੀ ਜਿਹੜੇ ਲੋਕ ਖੂਬ ਮਿਹਨਤ ਨਾਲ ਕੰਮ ਕਰਨਗੇ ਤਾਂ ਅੱਛੇ ਨਤੀਜੇ ਆਉਣਗੇ ਹੀ। ਭਗਵਾਨ ਬੁੱਧ ਦੇ ਜੀਵਨ ਕਾਲ ਵਿੱਚ ਅਨੇਕ ਵਿਅਕਤੀ ਇਸ ਤਰ੍ਹਾਂ ਇਸ ਰਸਤੇ 'ਤੇ ਚੱਲ ਕੇ ਮੁਕਤ ਅਵਸਥਾ ਤੱਕ ਪਹੁੰਚ ਗਏ। ਉਂਗਲੀਮਾਲ ਦਾ ਨਾਂ ਇੱਕ ਵਿਅਕਤੀ, ਡਾਕੂ ਹੈ, ਕਿਸੇ ਗੱਲ ਨੂੰ ਲੈ ਕੇ ਫੈਸਲਾ ਕੀਤਾ ਕਿ ਮੈਂ 1000 ਆਦਮੀਆਂ ਨੂੰ ਮਾਰਾਂਗਾ, ਤਾਂ ਯਾਦ ਕਿੱਦਾਂ ਰੱਖੇ ਕਿੰਨਿਆਂ ਨੂੰ ਮਾਰਿਆ, ਜਿਨ੍ਹਾਂ ਨੂੰ ਮਾਰੇ ਉਹਦੀ ਉਂਗਲੀ ਕੱਟ ਕੇ ਆਪਣੇ ਗਲੇ ਦੀ ਮਾਲਾ ਵਿੱਚ ਪਿਰੋ ਲਵੇ। 999 ਹੋ ਗਏ, 999 ਆਦਮੀਆਂ ਦੀ ਹੱਤਿਆ ਕੀਤੀ ਇਸਨੇ, ਹੁਣ 1000ਵਾਂ ਲੱਭ ਰਿਹਾ ਹੈ। ਤਾਂ ਉਸ ਰਸਤੇ ਜਿੱਥੇ ਉਹ ਰਹਿੰਦਾ ਹੈ ਡਰ ਕੇ ਮਾਰੇ ਉੱਥੇ ਕੋਈ ਜਾਂਦਾ ਹੀ ਨਹੀਂ, ਹੁਣ ਉਹਨੂੰ 1000ਵਾਂ ਨਹੀਂ ਮਿਲ ਰਿਹਾ। ਭਗਵਾਨ ਦੇ ਮਨ ਵਿੱਚ ਕਰੁਣਾ ਜਾਗਦੀ ਹੈ, ਅਰੇ ਇਹ ਬੇਟਾ ਭਟਕ ਗਿਆ ਹੈ, ਕਿਹੜੇ ਰਸਤੇ ਪੈ ਗਿਆ। ਤਾਂ ਬੜੀ ਕਰੁਣਾ ਨਾਲ ਜਾਂਦੇ ਹਨ ਅਤੇ ਉਹਨੂੰ ਇਹੀ ਵਿੱਦਿਆ ਸਿਖਾਉਂਦੇ ਹਨ, ਇਸੇ ਤਰ੍ਹਾਂ ਅੰਦਰ ਵੇਖਣਾ ਸ਼ੁਰੂ ਕਰ, ਵੇਖ ਤੂੰ ਆਪਣੇ ਅੰਦਰ ਕਿੰਨਾ ਮੈਲ ਇਕੱਠਾ ਕਰ ਰੱਖਿਆ ਹੈ ਅਤੇ ਤੂੰ ਕਿੰਨਾ ਦੁਖਿਆਰਾ ਹੈ, ਵੇਖ ਤਾਂ ਸਹੀ, ਵੇਖਦੇ ਸਾਰੇ ਸਾਫ਼ ਕਰ ਲਏ, ਮੁਕਤ ਹੋ ਗਿਆ, ਸੰਤ ਹੋ ਗਿਆ, ਅਰਹੰਤ ਹੋ ਗਿਆ। ਹੁਣ ਉਸੇ ਆਦਮੀ ਵਿੱਚ ਇੰਨੀ ਕਰੁਣਾ ਕਿਸ ਤਰ੍ਹਾਂ ਬਦਲ ਗਿਆ, ਕਿੰਨੀ ਕਰੁਣਾ, ਭਿਕਸ਼ੂ ਬਣ ਗਿਆ, ਹੁਣ ਬਾਹਰ ਸ਼ਹਿਰ ਵਿੱਚ ਜਾਂਦਾ ਹੈ, ਭਿੱਖ ਮੰਗਣ ਲਈ ਜਾਂਦਾ ਹੈ, ਲੋਕ ਪਹਿਚਾਣਦੇ ਹਨ, ਇਹ ਉਹੀ ਉਂਗਲੀਮਾਲ ਹੈ ਜਿਸ ਨੇ ਮੇਰੇ ਪਿਓ ਦੀ ਹੱਤਿਆ ਕੀਤੀ, ਕਿ ਮੇਰੇ ਬੇਟੇ ਦੀ ਹੱਤਿਆ ਕੀਤੀ, ਕਿ ਭਰਾ ਦੀ ਹੱਤਿਆ ਕੀਤੀ, ਕਿ ਘਰਵਾਲੀ ਦੀ ਹੱਤਿਆ ਕੀਤੀ, ਬੜਾ ਹੱਤਿਆਰਾ ਹੈ। ਤਾਂ ਲੋਕ ਗੁੱਸੇ ਦੇ ਮਾਰੇ ਉਹਨੂੰ ਪੱਥਰ ਨਾਲ ਮਾਰਨ, ਲੱਠ ਨਾਲ ਮਾਰਨ, ਸਰੀਰ 'ਚੋਂ ਖੂਨ ਚੁੰਦਾ ਹੈ, ਪਰ ਉਹਦੇ ਮਨ ਵਿੱਚ ਤਾਂ ਸਦਭਾਵਨਾ ਹੀ ਸਦਭਾਵਨਾ, ਤੇਰਾ ਮੰਗਲ ਹੋਵੇ, ਤੇਰਾ ਕਲਿਆਣ ਹੋਵੇ। ਹੁਣ ਸਾਰਾ ਗੁੱਸਾ ਕਿੱਥੇ ਚਲਾ ਗਿਆ? ਅਰੇ ਜਿਸਨੇ 999 ਦੀ ਹੱਤਿਆ ਕੀਤੀ ਉਹਦਾ ਚਿੱਤ ਜਿਹੜੀ ਵਿੱਦਿਆ ਨਾਲ ਬਿਲਕੁਲ ਨਿਰਮਲ ਹੋ ਗਿਆ, ਤਾਂ ਕਿਆ ਕੋਈ ਆਦਮੀ ਆਪਣੇ ਅਪਰਾਧਾਂ ਨੂੰ ਯਾਦ ਕਰਕੇ ਸਾਰੀ ਉਮਰ ਰੋਂਦਾ ਰਹੇ, ਵੇਖੋ ਮੇਰੇ ਕੋਲੋਂ ਇਹ ਅਪਰਾਧ ਹੋ ਗਿਆ। ਅਰੇ ਕੀ ਅਪਰਾਧ ਹੋ ਗਿਆ? ਹੋ ਗਿਆ ਠੀਕ ਹੈ, ਗਲਤ ਹੋਇਆ, ਅਸੀਂ ਵੀ ਮੰਨਦੇ ਹਾਂ, ਲੇਕਿਨ ਵਿੱਦਿਆ ਮਿਲ ਗਈ ਨਾ, ਮੇਰਾ ਕੱਪੜਾ ਮੈਲਾ ਹੋ ਗਿਆ, ਕਿਸੇ ਗਲਤੀ ਨਾਲ ਹੋ ਗਿਆ, ਅਰੇ ਸਾਬਣ ਮਿਲ ਗਈ ਨਾ, ਹੁਣ ਇਹਨੂੰ ਸਾਫ਼ ਕਰ ਲਓ, ਬਿਲਕੁਲ ਨਿਰਮਲ ਹੋ ਜਾਓਗੇ। ਅੱਗੇ ਵੀ ਹੋ ਚੁੱਕਿਆ ਹੈ, ਅੱਜ ਵੀ ਹੋਏਗਾ। ਇਸ ਤਰ੍ਹਾਂ ਨਾ ਜਾਣੇ ਕਿੰਨੇ ਲੋਕ ਬਦਲਦੇ ਚਲੇ ਗਏ। ਇੱਕ ਬੇਟੀ ਸ਼ਾਦੀ ਹੋਈ ਅਤੇ ਕੁਝ ਸਾਲਾਂ ਤੱਕ ਕੋਈ ਸੰਤਾਨ ਨਹੀਂ ਹੋਈ, ਤਾਂ ਨਾਰੀ ਦਾ ਸੁਭਾਅ ਹੈ, ਉਹਨੂੰ ਸੰਤਾਨ ਦੀ ਇੱਛਾ ਹੁੰਦੀ ਹੈ ਅਤੇ ਸੰਤਾਨ 'ਚ ਵੀ ਪੁੱਤਰ ਦੀ ਇੱਛਾ ਜ਼ਿਆਦਾ ਹੁੰਦੀ ਹੈ। ਬੜੀ ਵਿਆਕੁਲ ਕਿ ਮੈਨੂੰ ਪੁੱਤਰ ਹੋ ਜਾਏ, ਮੈਨੂੰ ਪੁੱਤਰ ਮਿਲ ਜਾਏ। ਸੰਯੋਗ ਐਸਾ ਹੋਇਆ ਕਿ ਉਹਨੂੰ ਪੁੱਤਰ ਹੋ ਗਿਆ, ਬੜੀ ਖੁਸ਼ ਹੋਈ, ਉਹਦੇ ਮਨ ਦੀ ਮੁਰਾਦ ਪੂਰੀ ਹੋਈ। ਹੁਣ ਉਸੇ ਬੱਚੇ ਨਾਲ ਉਹਦਾ ਬੜਾ ਪਿਆਰ ਹੋਣਾ ਹੀ ਚਾਹੀਦਾ ਹੈ, ਮਾਂ ਦਾ ਪਿਆਰ ਹੈ। ਲੇਕਿਨ ਬਹੁਤ ਆਸਕਤੀ ਹੋ ਗਈ ਅਤੇ ਐਸਾ ਸੰਯੋਗ ਹੋਇਆ ਕਿ 2 ਸਾਲ ਹੁੰਦੇ ਹੁੰਦੇ ਉਸ ਬੱਚੇ ਨੂੰ ਸੱਪ ਲੜ ਗਿਆ ਅਤੇ ਉਹ ਮਰ ਗਿਆ। ਅਰੇ, ਇੰਨੀ ਵਿਆਕੁਲ, ਬਹੁਤ ਗਹਿਰੀ ਆਸਕਤੀ, ਬਹੁਤ ਵਿਆਕੁਲ ਹੋਈ। ਲੋਕ ਕਹਿਣ, ਮਾਂ ਇਹ ਮਰ ਗਿਆ ਹੈ, ਇਹਨੂੰ ਦਫਨਾਉਣ ਲੈ ਜਾਈਏ। ਨਹੀਂ, ਦਫਨਾਉਣ ਨਹੀਂ ਦੇਵਾਂਗੀ। ਉਹਦੀ ਲਾਸ਼ ਨੂੰ ਛਾਤੀ ਨਾਲ ਚਿਪਕਾਏ ਹੋਏ ਮੇਰੇ ਬੱਚੇ ਨੂੰ ਕੋਈ ਤਾਂ ਜਲਾ ਦੇਵੇ, ਮੇਰੇ ਬੱਚੇ ਨੂੰ ਕੋਈ ਤਾਂ ਨਵਾਂ ਜਨਮ ਦੇ ਦੇਵੇ। ਰੋਂਦੀ ਜਾਏ, ਲੋਕਾਂ ਕੋਲ ਨੱਠਦੀ ਫਿਰੇ, ਮੇਰੇ ਬੱਚੇ ਨੂੰ ਕਿਸ ਤਰ੍ਹਾਂ ਬਚਾ ਲਓ, ਮੇਰੇ ਬੱਚੇ ਨੂੰ ਬਚਾ ਲਓ, ਉਹਨੂੰ ਨਵਾਂ। ਲੋਕ ਸਮਝਣ ਇਹ ਪਾਗਲ ਹੋ ਗਈ ਹੈ, ਕਿਸੇ ਦੇ ਕਹਿਣ ਨਾਲ ਇਹਨੂੰ ਕੁਝ ਸਮਝ ਨਹੀਂ ਆਏਗਾ। ਤਾਂ ਕਿਹਾ, ਵੇਖ, ਕੋਲ ਹੀ ਭਗਵਾਨ ਬੁੱਧ ਦਾ ਵਿਹਾਰ ਹੈ ਅਤੇ ਉਹ ਲੋਕਾਂ ਨੂੰ ਨਵਾਂ ਜਨਮ ਹੀ ਦਿੰਦੇ ਹਨ। ਜੋ ਸਿਖਾਉਂਦੇ ਹਨ ਉਹਦੇ ਨਾਲ ਨਵਾਂ ਜਨਮ ਹੀ ਮਿਲਦਾ ਹੈ। ਕੌਣ ਜਾਣੇ ਉਹ ਤੇਰੀ ਕੁਝ ਮਦਦ ਕਰ ਦੇਣ, ਚਲੀ ਜਾ। ਤਾਂ ਗਈ, ਭਗਵਾਨ ਦੇ ਸਾਹਮਣੇ ਆਪਣੇ ਬੱਚੇ ਦੀ ਲਾਸ਼ ਰੱਖ ਕੇ ਕਹਿੰਦੀ ਹੈ, ਭਗਵਾਨ ਲੋਕ ਕਹਿੰਦੇ ਨੇ ਇਹ ਮਰ ਗਿਆ ਹੈ। ਮੈਂ ਤਾਂ ਕਹਿੰਦੀ ਹਾਂ, ਮਰਿਆ ਨਹੀਂ ਹੈ, ਬੇਹੋਸ਼ ਹੋ ਗਿਆ ਹੈ, ਤੁਸੀਂ ਇਹਨੂੰ ਕਿਸੇ ਤਰ੍ਹਾਂ ਜਲਾ ਦਿਓ। ਕਰੋਣਾ ਜਾਗਦੀ ਹੈ ਭਗਵਾਨ ਦੇ ਮਨ ਵਿੱਚ, ਕੀ ਕਹਿੰਦੇ ਹਨ। ਚੰਗਾ ਬੇਟੀ, ਜਾ, ਤੂੰ ਬਸਤੀ ਵਿੱਚ ਜਾ ਕੇ ਇੱਕ ਚੁਟਕੀ ਸਰਿਆਂ ਦੇ ਦਾਣਿਆਂ ਦੀ ਮੰਗ ਕੇ ਲੈ ਆ। ਅਰੇ, ਬੜੀ ਆਸਾਨ ਗੱਲ ਹੈ, ਭਗਵਾਨ ਨਾ ਜਾਣੇ ਕੀ ਕਰਨਗੇ ਇਹਦੇ ਨਾਲ, ਇਹ ਸਰਿਆਂ ਨਾਲ। ਹੁਣੇ ਜਾਂਦੀ ਹਾਂ। ਤਾਂ ਰੋਕਿਆ, ਵੇਖ, ਪੂਰੀ ਗੱਲ ਸਮਝ ਕੇ ਜਾ। ਉਸੇ ਘਰ ਤੋਂ ਲਿਆਈ ਜਿਹੜੇ ਘਰ ਵਿੱਚ ਕੋਈ ਮਰਿਆ ਨਾ ਹੋਏ। ਹਾਂ ਮਹਾਰਾਜ, ਉਸੇ ਘਰ ਤੋਂ ਲਿਆਵਾਂਗੀ ਜਿੱਥੇ ਕੋਈ ਮਰਿਆ ਨਾ ਹੋਏ। ਜਾਵੇ ਘਰ ਘਰ, ਮੇਰਾ ਬਾਲਕ ਮਰ ਗਿਆ। ਭਗਵਾਨ ਬੁੱਧ ਕਹਿੰਦੇ ਹਨ, ਇੱਕ ਚੁਟਕੀ ਸਰਸੋਂ ਲੈ ਆ, ਉਹ ਜਲਾ ਦੇਣਗੇ, ਮੈਨੂੰ ਦਿਓ। ਅਰੇ, ਤੂੰ ਇੱਕ ਚੁਟਕੀ ਕੀ, ਤੈਨੂੰ ਪੂਰਾ ਬੋਰਾ ਦੇ ਦੇਈਏ, ਕਿਸੇ ਤਰ੍ਹਾਂ ਤੇਰਾ ਬੱਚਾ ਜੀ ਜਾਵੇ। ਤੁਹਾਡੇ ਘਰ ਵਿੱਚ ਕੋਈ ਮਰਿਆ ਤਾਂ ਨਹੀਂ? ਤਾਂ ਵਿਚਾਰੇ ਦਾ ਮੂੰਹ ਲਟਕ ਜਾਏ, ਮਰਿਆ ਕਿਸ ਤਰ੍ਹਾਂ? ਨਹੀਂ ਭਾਈ, ਕਿਸੇ ਦੀ ਮਾਂ ਮਰੀ ਕਿ ਪਿਓ ਮਰਿਆ ਕਿ ਭਰਾ ਮਰਿਆ ਕਿ ਬੇਟਾ ਮਰਿਆ, ਕੋਈ ਮਰਿਆ। ਜਿਸ ਘਰ ਜਾਏ ਕੋਈ ਮਰਿਆ ਕੋਈ ਮਰੀ, ਸਾਰੇ ਨਗਰ ਨੂੰ ਛਾਣ ਮਾਰਿਆ। ਇੱਕ ਘਰ ਐਸਾ ਨਹੀਂ ਜਿੱਥੇ ਕੋਈ ਮਰਿਆ ਨਾ ਹੋਏ। ਹੋਸ਼ ਆ ਗਿਆ, ਭਗਵਾਨ ਕੋਲ ਪਹੁੰਚੀ, ਹੋਸ਼ ਆ ਗਿਆ। ਉਹਨਾਂ ਨੇ ਤਾਂ ਹੋਸ਼ ਹੀ ਤਾਂ ਲੈਣਾ ਸੀ ਨਾ। ਹੋਸ਼ ਆ ਗਿਆ, ਅਰੇ ਜੋ ਜਨਮਦਾ ਹੈ ਉਹ ਦੇਰ ਸਵੇਰ ਮਰਦਾ ਹੀ ਹੈ, ਉਹਦੇ ਲਈ ਵਿਆਕੁਲ ਹੋਣ ਦੀ ਜ਼ਰੂਰਤ ਨਹੀਂ ਹੈ। ਤੇਰੀ ਵਿਆਕੁਲਤਾ ਤੋਂ ਨਿਕਲਦਾ ਰਸਤਾ ਮੈਂ ਦੱਸਦਾ ਹਾਂ, ਇਹ ਕਰ, ਸਾਰੀ ਵਿਆਕੁਲਤਾ ਦੂਰ ਹੋ ਜਾਏਗੀ। ਇਹੀ ਕੀਤਾ ਅਤੇ ਕਰਦੇ ਕਰਦੇ ਸੰਤ ਹੋ ਗਈ, ਅਰਹੰਤ ਹੋ ਗਈ। ਇੰਨੀ ਮੈਤਰੀ, ਇੰਨੀ ਕਰੁਣਾ। ਮੇਰੇ ਵਰਗੀਆਂ ਪਤਾ ਨਹੀਂ ਕਿੰਨੀ ਜਨਾਨੀਆਂ ਵਿਆਕੁਲ ਹਨ, ਅਰੇ ਉਹਨਾਂ ਦੀ ਇਹ ਬੇਚੈਨੀ ਕਿਸ ਤਰ੍ਹਾਂ ਦੂਰ ਹੋਵੇ। ਸਾਰੇ ਜੀਵਨ ਲੋਕਾਂ ਦੀ ਸੇਵਾ ਇਹਦੇ ਵਿੱਚ ਹੀ ਲੱਗ ਗਈ। ਇਹ ਵਿੱਦਿਆ ਕਿਸ ਤਰ੍ਹਾਂ ਵੰਡਾਂ, ਇਹ ਵਿੱਦਿਆ ਲੋਕਾਂ ਨੂੰ ਕਿਸ ਤਰ੍ਹਾਂ ਮਿਲੇ, ਲੋਕਾਂ ਦਾ ਦੁੱਖ ਕਿਸ ਤਰ੍ਹਾਂ ਦੂਰ ਹੋਵੇ, ਕਿੰਨੀ ਬਦਲ ਗਈ। ਇਹ ਸੀ ਕਿੱਸਾ ਗੌਤਮੀ। ਇੱਦਾਂ ਹੀ ਇੱਕ ਹੋਰ ਮਹਿਲਾ, ਐਸੀ ਘਟਨਾ ਹੋਈ ਕਿ ਇੱਕੋ ਦਿਨ ਵਿੱਚ ਉਹਦਾ ਪਤੀ ਮਰ ਗਿਆ, ਉਹਦੇ 2 ਬੇਟੇ ਸਨ ਉਹ ਵੀ ਮਰ ਗਏ, ਉਹਦੀ ਮਾਂ ਮਰ ਗਈ, ਉਹਦਾ ਭਰਾ ਮਰ ਗਿਆ, ਉਹਦਾ ਪਿਓ ਮਰ ਗਿਆ। ਹੁਣ ਸੰਸਾਰ 'ਚ ਉਹਦਾ ਕੋਈ ਨਹੀਂ। ਬੜੀ ਦੁਖਿਆਰੀ, ਦੁੱਖ ਦੇ ਮਾਰੇ ਪਾਗਲ ਹੋ ਗਈ। ਸ਼ਰਾਵਸਤੀ ਸ਼ਹਿਰ ਦੀ ਗਲੀਆਂ ਵਿੱਚ ਸੜਕਾਂ 'ਤੇ ਨੰਗੀ ਫਿਰਦੀ ਹੈ, ਉਹਨੂੰ ਕੋਈ ਹੋਸ਼ ਨਹੀਂ। ਬਾਲ ਬਿਖਰੇ ਹੋਏ, ਆਪਣੇ ਬਾਲ ਨੋਚਦੀ ਹੈ, ਬੱਚੇ ਪੱਥਰ ਮਾਰਦੇ ਹਨ, ਕੋਈ ਗਾਲਾਂ ਕੱਢਦੇ ਹਨ, ਉਹਨੂੰ ਕੋਈ ਹੋਸ਼ ਨਹੀਂ। ਇਸ ਬੇਹੋਸ਼ੀ ਦੀ ਹਾਲਤ 'ਚ, ਪਾਗਲਪਨ ਦੀ ਹਾਲਤ 'ਚ ਉਹਦਾ ਕੋਈ ਭਾਗ ਜਾਗ ਗਿਆ, ਪੁਰਾਣਾ ਪੁੰਨ ਜਾਗ ਗਿਆ। ਭਗਵਾਨ ਦੇ ਪਿਹਾਰ 'ਤੇ ਸਾਹਮਣਿਓਂ ਗੁਜ਼ਰੀ ਅਤੇ ਵੇਖਿਆ ਭਗਵਾਨ ਕੋਈ ਧਰਮ ਦਾ ਉਪਦੇਸ਼ ਦੇ ਰਹੇ ਹਨ ਅਤੇ ਬਹੁਤ ਸਾਰੇ ਲੋਕ ਬੈਠ ਕੇ ਸੁਣ ਰਹੇ ਹਨ। ਉਹਨੂੰ ਬਾਣੀ ਬੜੀ ਚੰਗੀ ਲੱਗੀ ਤਾਂ ਉਹ ਵੀ ਬੈਠ ਗਈ। ਹੁਣ ਉਹ ਸਾਰਾ ਧਰਮ ਦਾ ਵਾਤਾਵਰਣ ਇੱਦਾਂ ਸੀ ਕਿ ਉਹ ਧਰਮ ਦੇ ਵਾਤਾਵਰਣ ਦੀ ਵਜ੍ਹਾ ਨਾਲ ਉਹਨੂੰ ਹੋਸ਼ ਆ ਗਿਆ। ਹੋਸ਼ ਆ ਗਿਆ ਤਾਂ ਵੇਖਦੀ ਹੈ, ਅਰੇ ਮੈਂ ਤਾਂ ਨੰਗੀ ਹਾਂ। ਤਾਂ ਵਿਚਾਰੀ ਸੁਖਚਾਈ, ਕੋਲ ਕੋਈ ਆਦਮੀ ਖਲੋਤਾ ਸੀ, ਉਹਨੇ ਆਪਣੀ ਚਾਦਰ ਉਹਨੂੰ ਦੇ ਦਿੱਤੀ, ਉਹ ਚਾਦਰ ਉਹਨੇ ਲਪੇਟ ਲਈ। ਤਦ ਤੋਂ ਉਹਦਾ ਨਾਂ ਪਟਾਚਾਰਾ, ਚਾਦਰ ਵਾਲੀ ਭੈਣ ਹੀ ਹੋ ਗਿਆ। ਉਹਦਾ ਪੁਰਾਣਾ ਨਾਂ ਹੀ ਲੋਕ ਭੁੱਲ ਗਏ। ਭਗਵਾਨ ਨੇ ਵੇਖਿਆ ਬੜੀ ਦੁਖਿਆਰੀ ਹੈ, ਆਪਣੇ ਕੋਲ ਸੱਦਿਆ, ਆ ਬੇਟੀ ਬਹੁਤ ਦੁਖਿਆਰੀ ਹੈ, हाँ महाराज, मेरा कोई नहीं रहा, सारे मर गए, अते इक्को दिन च ही सारे मर गए, तुसी कुछ करो। तां समझाया, वेख बेटी, तू जो रो रही है ना, इस जन्म विच जिहड़े लोग मरे हन उन्हां लई रो रही है ना, तैनू पता है तेरे किन्ने जन्म होए हन, गिनती नहीं, इन्ने जन्म होए ने, अते हर जन्म च कोई ना कोई मरिया है, हर जन्म च तेरा कोई ना कोई प्यारा मरिया है, अते तू उन्हां वास्ते रोई है। तेरा वो सारा रोना, वो तेरे सारे अथरू जे कट्ठे करिए तां एक समुद्र खड़ा हो जाए इन्ना वड्डा, अते जो जो मरे हन उन्हां दियां हड्डियां कट्ठी करिए तां एक पहाड़ खड़ा हो जाए। तू किस दे वास्ते रो रही है? तू अपने अंदर दी व्याकुलता दूर कर, ये बार बार दा जमणा मरना इहदे तों छुटकारा पा, रोण तों अपने आप छुटकारा मिल जाएगा। यही विद्या सिखाई अते इस विद्या नूं करदे 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 मुक्त हो गई, संत हो गई, अरहंत हो गई, सारे जीवन लोगों की सेवा करती रही। ये विद्या सीख के सन्यासी बन जाए बहुत चंगी गल, क्योंकि सन्यासी बने, भिक्षु बने, हुण होर कोई जिम्मेवारी नहीं, सिर्फ यही काम करना है, पर जरूरी नहीं। इन्नी वड्डी तादाद विच गृहस्थां ने यही विद्या सीखी अते अपना कल्याण कर लिया। उन्हां दिनां दा शराबस्ती दा एक बड़ा वड्डा धनवान आदमी अनाथ पिंडक सी ना उहदा, बहुत धनवान, बाहर दे मुल्कां तक उहदा व्यापार फैलिया होया सी, गरीबां नूं खाणा वंडदा है, इसलिए उहदा नाम अनाथ पिंडक पै गया। उहदा असली नाम सुदत्त सी। भगवान दे संपर्क विच आया, अपने किसी पुन दी वजह नाल आया, आ गया अते भगवान कोलों इह विद्या सीखी, अते ऐसा अवसर होया कि ध्यान करदे करदे उहनूं निर्वाणिक अवस्था दी डुबकी लग गई, उहनूं श्रोतापन कहिंदे हन। पहली बार जिन्हों निर्वाण का साक्षात्कार हो जाए, इंद्रिया के परे की सच्चाई का साक्षात्कार हो जाए, श्रोतापन, मतलब ये व्यक्ति श्रोत विच पै गया। हुण ज़्यादा तो ज़्यादा सत जन्मों में ये व्यक्ति परम मुक्त हो ही जाएगा, दुनिया की कोई ताकत रोक नहीं सकती। उस हालत ते पहुँचया तो चित निर्मल होया, हुण रह नहीं जाता, अरे ऐसी कल्याणकारी विद्या, धन तो मेरे को बहुत सी लेकिन शांति नहीं सी, दान भी बहुत करता सी लेकिन शांति नहीं सी, अंदर बेचैनी ही बेचैनी, तनाव ही तनाव, इन्होंने ऐसी शांति दे दी। अरे एहो जी शांति सारे नूं चाहीदी है। उस वेले भगवान राजगीर रहिंदे सन अते ओ श्रावस्ती दा रहण वाला तां भगवान कोल गया अते कहा, महाराज तुसी श्रावस्ती पधारो। उहनां दिनां दे भारत दी सब तों घणी आबादी वाला शहर सी श्रावस्ती, बहुत वड्डी नगरी, बहुत सारे लोग ते बहुत दुखिया रहे हन, तुसीं उत्थे आओगे, ये विद्या सिखाओगे तां अनेकां दा कल्याण हो जाएगा। भगवान मुस्कराए तां समझिया भगवान मन गए हन, तां गया। हुण भगवान आणगे ते ध्यान दा केंद्र कित्थे बणे, ना ते शहर दे विच होए बहुत शोर शराबा होएगा, ना शहर तो इन्नी दूर होए कि लोग आ जा भी ना सकन, तां बहुत उपयुक्त जगह किहड़ी होएगी। लभदे लभदे उहनूं एक उपवन, एक उद्यान, एक बगीचा बहुत चंगा लग्गिया। ये ध्यान दे वास्ते ठीक है, इहनूं खरीदना चाहीदा है। तां कौण है इहदा मालिक? मालूम कीता ते पता लगा कि देश दे राजा दे पुत्तर राजकुमार दा, जेत राजकुमार दा है ये बगीचा। तां गया उहदे कोल ते मैनूं तुहाडा बगीचा खरीदना है। अरे मैनूं नहीं बेचना, तुसीं कुछ ते कीमत बोलो। नहीं बेचना। जदों उह बहुत पिछे पै गया ते उहनूं टालण लई कहिंदा है, जाणदा है किन्नी कीमत इस बगीचे दी, सारी धरती ते सोना बिछाणा पएगा। मंजूर है, सारी धरती ते सोना बिछावांगा। गड्डियां भर भर के अशरफियां दी लियांदा है, सारी दी सारी धरती। जेत कुमार ने वेख्या, ये सेठ पागल हो गया, कर के रहा है। वो सेठ कहिंदा है, मैं पागल नहीं होया, ये धरती इन्नी पुण्यशाली हो जाएगी, ना जाने किन्नी वड्डी संख्या विच लोग इत्थे आणगे, इस विद्या नूं सीखणगे, अपने दुखां तों बाहर निकलगे, जन्म मरण दे दुखां तों बाहर निकलगे। अरे मेरी ये संपदा इहदे सामने की है? कुछ नहीं है। जेत राजकुमार समझदा है, वह कहिंदा है, बस जिन्ना बिछाया सो बिछाया, बाकी जमीन मेरे वालों दान। अते उत्थे आश्रम बनता है, तपो भूमि बनती है, उही विद्या सिखाते हैं। लोग किस तरह बदलते चले जाते हैं, किदा बदलते चले जाते हैं। विशाखा नाँ की एक बेटी, बड़े धनी की बेटी, उहदे माता पिता ने भी भगवान के संपर्क में आके ये विद्या सीखी, उहदे दादा दादी ने भी सीखी अते उहने भी सीखी। उम्र सिर्फ 7 साल सी, भगवान के संपर्क में आई, वड्डी होई, शादी हुई, तो संयोग ऐसा होया कि जिहड़े घर विच गई ਉੱਥੇ ਸੱਸ ਨਹੀਂ ਹੈ, ਸਿਰਫ ਸਹੁਰਾ ਹੈ ਅਤੇ ਸਹੁਰਾ ਦੋਨਾਂ ਦਾ ਕੰਮ ਕਰਦਾ ਹੈ, ਸੱਸ ਦਾ ਵੀ ਅਤੇ ਸਹੁਰੇ ਦਾ ਵੀ। ਇੰਨੇ ਤੇਜ਼ ਸੁਭਾਅ ਵਾਲਾ, ਇੰਨਾ ਸ਼ੱਕੀ, ਧਨ ਬਹੁਤ ਹੈ ਲੇਕਿਨ ਇੱਕ ਪੈਸੇ ਦਾ ਵੀ ਦਾਨ ਨਹੀਂ ਦਿੱਤਾ ਜਾਂਦਾ। ਉਸ ਘਰ 'ਚ ਉਹਦੇ ਕੋਲ ਧਰਮ ਦਾ ਨਾਂ ਨਿਸ਼ਾਨ ਨਹੀਂ ਅਤੇ ਇਹ ਧਰਮ ਵਿੱਚ ਪੱਕ ਕੇ ਆਈ ਹੋਈ ਅਤੇ ਇਸ ਘਰ ਦਾ ਵਾਤਾਵਰਣ ਐਸਾ, ਕੀ ਕਰੇ ਵਿਚਾਰੀ। ਜੇ ਕੋਈ ਭਿਕਸ਼ੂ ਬੂਹੇ 'ਤੇ ਭਿੱਖ ਮੰਗਣ ਆਏ ਅਤੇ ਉਹਦਾ ਸਹੁਰਾ ਰੋਟੀ ਖਾ ਰਿਹਾ ਹੋਏ ਤਾਂ ਉਹਨੂੰ ਇਹ ਪਤਾ ਹੈ ਕਿ ਉਹ ਦਾਨ ਦੇਣ ਵਾਲਾ ਨਹੀਂ, ਤਾਂ ਸਹੁਰੇ ਕੋਲੋਂ ਛੁਪਾ ਕੇ ਭਿਕਸ਼ੂ ਨੂੰ ਕਹਿੰਦੀ ਹੈ, ਮੇਰਾ ਸਹੁਰਾ ਜੀ ਬਾਸੀ ਭੋਜਨ ਖਾ ਰਹੇ ਹਨ। ਮਹਾਰਾਜ ਤੁਸੀਂ ਚਲੇ ਜਾਓ, ਇਹ ਬਾਸੀ ਭੋਜਨ ਖਾ ਰਹੇ ਹਨ। ਭਿਕਸ਼ੂ ਤਾਂ ਚਲਾ ਗਿਆ ਲੇਕਿਨ ਸਹੁਰੇ ਨੂੰ ਬੜਾ ਗੁੱਸਾ ਆਇਆ, ਮੈਂ ਇੰਨਾ ਵਧੀਆ ਭੋਜਨ ਕਰ ਰਿਹਾ ਹਾਂ ਤੂੰ ਇਹਨੂੰ ਬਾਸੀ ਕਹਿੰਦੀ ਹੈ। ਤਾਂ ਬੜੇ ਪਿਆਰ ਨਾਲ ਸਮਝਾਇਆ, ਬਾਸੀ ਹੀ ਹੈ ਨਾ, ਕਿਸੇ ਜਨਮ ਵਿੱਚ ਪੁੰਨ ਦਾ ਕੰਮ ਕੀਤਾ ਹੋਵੇਗਾ, ਉਸ ਦਾ ਫਲ ਅੱਜ ਆਇਆ, ਅੱਜ ਤਾਂ ਕੁਝ ਨਹੀਂ ਕਰਦੇ ਨਾ, ਇਹ ਤਾਜ਼ੀ ਕਮਾਈ ਨਹੀਂ ਹੈ, ਇਹ ਤਾਂ ਪੁਰਾਣੀ ਕਮਾਈ ਹੈ, ਬਾਸੀ ਹੀ ਖਾ ਰਹੇ ਹੋ। ਹੌਲੀ ਹੌਲੀ ਇਸ ਤਰ੍ਹਾਂ ਸਮਝਾਉਂਦੇ ਸਮਝਾਉਂਦੇ ਇੱਕਦਮ ਬਦਲ ਦਿੱਤਾ, ਸਾਰੇ ਘਰ ਦੇ ਵਾਤਾਵਰਣ ਨੂੰ ਬਦਲ ਦਿੱਤਾ, ਸਾਰਾ ਘਰ ਧਰਮ ਵਿੱਚ ਸਮਾ ਗਿਆ, ਵਿਪਸ਼ਨਾ ਵਿੱਚ ਸਮਾ ਗਿਆ। ਬਹੁਤ ਸ਼ਾਂਤੀ ਦਾ ਜੀਵਨ, ਬਹੁਤ ਸ਼ਾਂਤੀ ਦਾ ਜੀਵਨ। ਇਸ ਤਰ੍ਹਾਂ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਦੀ ਸੰਖਿਆ ਵਿੱਚ ਉੱਤਰ ਭਾਰਤ ਦੇ ਲੋਕ ਇਸ ਧਰਮ ਗੰਗਾ ਵਿੱਚ ਡੁਬਕੀ ਲਗਾ ਲਗਾ ਕੇ, ਧਰਮ ਗੰਗਾ ਵਿੱਚ ਡੁਬਕੀ ਲਗਾ ਲਗਾ ਕੇ ਕਿਸ ਤਰ੍ਹਾਂ ਕਲਿਆਣ ਹੋਇਆ ਉਹਨਾਂ ਲੋਕਾਂ ਦਾ। ਜੇ ਇਹ ਸਿਰਫ ਉਸ ਵੇਲੇ ਹੋਇਆ ਹੁੰਦਾ ਤਾਂ ਅਸੀਂ ਸਮਝਦੇ ਭਗਵਾਨ ਬੁੱਧ ਦਾ ਕੋਈ ਚਮਤਕਾਰ ਸੀ, ਇਸ ਲਈ ਹੋਇਆ। ਅਰੇ ਜੇ ਚਮਤਕਾਰ ਹੁੰਦਾ ਤਾਂ ਜਿਹਦਾ ਬੇਟਾ ਮਰ ਗਿਆ ਸੀ ਕਿ ਜਿਹਦੇ ਪਰਿਵਾਰ ਦੇ ਸਾਰੇ ਲੋਕ ਮਰ ਗਏ ਸਨ ਉਹਨਾਂ ਨੂੰ ਜ਼ਿੰਦਾ ਕਰ ਦਿੰਦੇ ਨਾ, ਲੈ ਮੈਂ ਆਪਣੇ ਚਮਤਕਾਰ ਨਾਲ ਇਹਨਾਂ ਨੂੰ ਜ਼ਿੰਦਾ ਕਰ ਦਿੰਦਾ ਹਾਂ, ਤਾਂ ਬੁੱਧ ਬੁੱਧ ਨਹੀਂ ਹੁੰਦੇ। ਧਰਮ ਦੇਣਾ ਹੈ ਨਾ, ਉਹਨਾਂ ਨੂੰ ਜਨਮ ਜਨਮ ਦੇ ਦੁੱਖਾਂ ਤੋਂ ਬਾਹਰ ਕੱਢਣਾ ਹੈ ਨਾ, ਕੋਈ ਚਮਤਕਾਰ ਦੀ ਗੱਲ ਨਹੀਂ ਹੈ। ਧਰਮ ਇੱਦਾਂ ਹੈ, ਸਾਧਨਾ ਐਸੀ ਹੈ, ਆਪਣੇ ਆਪ ਆਦਮੀ ਦਾ ਕਲਿਆਣ ਹੁੰਦਾ ਹੈ, ਅੱਜ ਵੀ ਉਸੇ ਤਰ੍ਹਾਂ ਹੁੰਦਾ ਹੈ। ਬ੍ਰਹਮ ਦੇਸ਼ ਦੀ ਇੱਕ ਘਟਨਾ, ਜਿਸ ਤਰ੍ਹਾਂ ਭਾਰਤ ਆਜ਼ਾਦ ਹੋਇਆ ਤਾਂ ਇੱਕ ਸਮਝਦਾਰ ਆਦਮੀ ਨੇ ਭਾਰਤ ਵਿੱਚ ਜੋ ਛੋਟੇ ਛੋਟੇ ਅਨੇਕ ਰਿਆਸਤਾਂ ਸਨ ਉਹਨਾਂ ਰਿਆਸਤਾਂ ਨੂੰ ਮਿਲਾ ਦਿੱਤਾ, ਇੱਕ ਵੱਡਾ ਭਾਰਤ ਬਣਾਇਆ ਅਤੇ ਜੋ ਰਿਆਸਤਾਂ ਦੇ ਰਾਜਾ ਸਨ ਉਹਨਾਂ ਨੂੰ ਖੁਸ਼ ਕਰਨ ਲਈ ਕਿਸੇ ਨੂੰ ਇੱਥੇ ਰਾਜ ਪ੍ਰਮੁੱਖ ਬਣਾ ਦਿੱਤਾ, ਕਿਸੇ ਨੂੰ ਉੱਥੇ ਰਾਜ ਪ੍ਰਮੁੱਖ ਬਣਾ ਦਿੱਤਾ, ਉਹ ਇਹਦੇ 'ਚ ਖੁਸ਼ ਹਨ। ਇਸੇ ਹੀ ਤਰ੍ਹਾਂ ਬਰਮਾ ਵਿੱਚ ਵੀ ਇੱਕ ਸਮਝਦਾਰ ਆਦਮੀ ਨੇ ਛੋਟੀ ਛੋਟੀ ਜਿਹੜੀਆਂ ਬਹੁਤ ਰਿਆਸਤਾਂ ਸਨ ਉਹਨਾਂ ਸਭ ਦਾ ਵਿਲੇ ਕਰ ਦਿੱਤਾ, ਇੱਕੋ ਨਾਲ ਬਰਮਾ ਵਿੱਚ ਮਿਲਾ ਦਿੱਤਾ ਅਤੇ ਉਹਨਾਂ ਰਿਆਸਤਾਂ ਦੇ ਇੱਕ ਰਾਜਾ ਨੂੰ ਜੋ ਉਹਨਾਂ ਦਾ ਪ੍ਰਮੁੱਖ ਸੀ ਉਹਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ। ਪ੍ਰੈਜ਼ੀਡੈਂਟ ਦੀ ਕੋਈ ਪਾਵਰ ਤਾਂ ਹੁੰਦੀ ਨਹੀਂ ਲੇਕਿਨ ਉਹ ਇਸੇ ਗੱਲ 'ਚ ਖੁਸ਼ ਹੈ, ਪਹਿਲੇ ਤਾਂ ਇੱਕ ਛੋਟੀ ਜਿਹੀ ਰਿਆਸਤ ਦਾ ਰਾਜਾ ਸੀ, ਹੁਣ ਤਾਂ ਸਾਰੇ ਬਰਮਾ ਦਾ ਪ੍ਰੈਜ਼ੀਡੈਂਟ ਵਾ। ਉਹ ਆਦਮੀ ਇੰਨਾ ਨਸ਼ਾ ਕਰੇ, ਇੰਨਾ ਨਸ਼ਾ ਕਰੇ ਕਿ ਇੱਕ ਵਾਰ ਪ੍ਰੈਜ਼ੀਡੈਂਟ ਹਾਊਸ 'ਚ ਬਹੁਤ ਵੱਡੀ ਪਾਰਟੀ ਹੋਈ, ਬਾਹਰ ਦੇ ਵੀ ਅਨੇਕ ਲੋਕ ਆਏ, ਨਗਰ ਦੇ ਵੀ ਬਹੁਤ ਪ੍ਰਤਿਸ਼ਠਿਤ ਲੋਕ ਆਏ, ਪਾਰਟੀ ਦਾ ਵੇਲਾ ਹੋ ਗਿਆ ਅਤੇ ਮੇਜ਼ਬਾਨ ਦਾ ਕੋਈ ਪਤਾ ਨਹੀਂ। ਮਹਿਮਾਨ ਤਾਂ ਇੰਨੇ ਸਾਰੇ ਆ ਗਏ ਤਾਂ ਪ੍ਰਾਈਮ ਮਿਨਿਸਟਰ ਵੇਖਦਾ ਹੈ, ਕੀ ਹੋਇਆ ਬਈ, ਅੱਧਾ ਘੰਟਾ ਹੋ ਗਿਆ, ਇੱਕ ਘੰਟਾ ਹੋ ਗਿਆ, ਤਾਂ ਭੇਜਿਆ ਕਿਸੇ ਨੂੰ ਉਹਦੇ ਮਹਿਲ ਵਿੱਚ ਜਾ ਕੇ ਵੇਖ ਕੀ ਗੱਲ ਹੈ। ਉਹਨਾਂ ਨੇ ਆ ਕੇ ਕੰਨ ਵਿੱਚ ਕਿਹਾ ਕਿ ਅੱਜ ਉਹਨੇ ਇੰਨੀ ਪੀ ਲਈ ਹੈ ਕਿ ਜ਼ਮੀਨ 'ਤੇ ਲੇਟਿਆ ਹੈ, ਉਹਨੂੰ ਹੋਸ਼ ਹੀ ਨਹੀਂ, ਤਾਂ ਪਾਰਟੀ ਕਿੱਦਾਂ ਚੱਲੇਗੀ, ਕਿਸੇ ਤਰ੍ਹਾਂ ਉਹਨੂੰ ਲੈ ਆਓ, ਇੱਥੇ ਬਿਠਾ ਦਿਆਂਗੇ ਅਤੇ ਕੰਮ ਸ਼ੁਰੂ ਕਰ ਦਿਆਂਗੇ। ਤਾਂ ਦੋ ਆਦਮੀ ਉਹਨੂੰ ਮੋਢੇ ਦਾ ਸਹਾਰਾ ਦੇ ਕੇ ਲੈ ਆਉਂਦੇ ਹਨ ਅਤੇ ਉਹ ਹਿਚਕੀਆਂ ਭਰਦੇ ਭਰਦੇ ਆਉਂਦਾ ਹੈ। ਉਹਨੂੰ ਬਿਠਾਇਆ ਅਤੇ ਕੰਮ ਸ਼ੁਰੂ ਹੋ ਗਿਆ, ਭੋਜਨ ਪਰੋਸਿਆ ਗਿਆ। ਜਿਵੇਂ ਹੀ ਭੋਜਨ ਪਰੋਸਿਆ ਗਿਆ ਉਹਨੂੰ ਉਲਟੀ ਆ ਗਈ ਅਤੇ ਸਾਰੀ ਟੇਬਲ ਖਰਾਬ ਕਰ ਦਿੱਤੀ। ਵਿਚਾਰਾ ਪ੍ਰਾਈਮ ਮਿਨਿਸਟਰ ਬੜਾ ਧਾਰਮਿਕ ਵਿਅਕਤੀ ਸੀ, ਸਿਰ 'ਤੇ ਹੱਥ ਰੱਖ ਕੇ ਕਹਿੰਦਾ ਹੈ, ਵੇਖੋ ਕਿਹੋ ਜਿਹੇ ਵਿਅਕਤੀ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ, ਉਹਨੂੰ ਕੁਝ ਹੋਸ਼ ਹੀ ਨਹੀਂ। ਦੂਸਰੇ ਦਿਨ ਪ੍ਰਾਈਮ ਮਿਨਿਸਟਰ ਨੂੰ ਫੋਨ ਕਰਦਾ ਹੈ, ਤੁਸੀਂ ਕਹੋ ਤਾਂ ਮੈਂ ਰਿਜ਼ਾਈਨ ਕਰ ਦੇਵਾਂ, ਮੈਂ ਕੀ ਕਰਾਂ, ਸਾਡੇ ਰਾਜ ਘਰਾਣੇ 'ਚ ਜੋ ਪਹਿਲੀ ਕੁੱਟੀ ਦਿੱਤੀ ਜਾਂਦੀ ਹੈ, ਪਹਿਲੀ ਜਨਮ ਕੁੱਟੀ ਦਿੱਤੀ ਜਾਂਦੀ ਹੈ, ਉਹ ਸ਼ਰਾਬ ਦੀ ਦਿੱਤੀ ਜਾਂਦੀ ਹੈ। ਮੈਨੂੰ ਤਦ ਤੋਂ ਸ਼ਰਾਬ ਮਿਲੀ ਹੈ ਤਾਂ ਮੇਰਾ ਅੱਧਾ ਖੂਨ ਹੀ ਸ਼ਰਾਬ ਹੋ ਗਿਆ ਹੈ, ਮੇਰੇ ਕੋਲੋਂ ਸ਼ਰਾਬ ਨਹੀਂ ਛੁੱਟ ਸਕਦੀ, ਹੁਣ ਕੀ ਕਰੀਏ, ਰਿਜ਼ਾਈਨ ਕਰਨ ਕਰਵਾਉਣ ਨਾਲ ਵੀ ਕੀ ਹੋਏਗਾ। ਉਹ ਵਿਅਕਤੀ ਆਪਣੇ ਕਿਸੇ ਪੁੰਨ ਦੀ ਵਜ੍ਹਾ ਦੇ ਨਾਲ ਗੁਰੂ ਜੀ ਦੇ ਆਸ਼ਰਮ ਦੇ ਸਾਹਮਣਿਓਂ ਗੁਜ਼ਰਦਾ ਹੈ ਅਤੇ ਉਹਨੂੰ ਲੱਗਦਾ ਹੈ ਕਿ ਅੰਦਰ ਕੁਝ ਸ਼ਾਂਤੀ ਮਾਲੂਮ ਹੁੰਦੀ ਹੈ, ਚਲੋ ਵੇਖੀਏ। ਅਤੇ ਉਸ ਦਿਨ ਦਸਵਾਂ ਦਿਨ ਸ਼ਿਵਰ ਦਾ ਆਖਰੀ ਦਿਨ ਮੈਤਰੀ ਹੋ ਚੁੱਕੀ ਸੀ, ਚਾਰੋਂ ਪਾਸੇ ਧਰਮ ਦੀ ਬਹੁਤ ਚੰਗੀ ਤਰੰਗਾਂ। ਉੱਥੇ ਚਲਾ ਗਿਆ, ਸਾਰਿਆਂ ਦੇ ਚਿਹਰਿਆਂ 'ਤੇ ਬੜੀ ਸ਼ਾਂਤੀ ਹੈ, ਇੱਥੇ ਕੀ ਹੋ ਰਿਹਾ ਹੈ। ਤਾਂ ਦੱਸਿਆ, ਇੱਥੇ ਵਿਪਸ਼ਨਾ ਸਿਖਾਉਂਦੇ ਹਨ। ਅਰੇ ਭਗਵਾਨ ਬੁੱਧ ਦੇ ਵੇਲੇ ਵਿਪਸ਼ਨਾ ਸੀ, ਅੱਜ ਵੀ ਕੋਈ ਵਿਪਸ਼ਨਾ ਸਿਖਾਉਂਦਾ ਹੈ? ਹਾਂ ਸਿਖਾਉਂਦੇ ਹਨ। ਤਾਂ ਇੰਨੀ ਸ਼ਾਂਤੀ ਮਿਲਦੀ ਹੈ? ਅਤੇ ਮੈਨੂੰ ਤਾਂ ਸ਼ਾਂਤੀ ਦਾ ਨਾਮੋ ਨਿਸ਼ਾਨ ਨਹੀਂ, ਮੈਨੂੰ ਤਾਂ ਜ਼ਰਾ ਵੀ ਸ਼ਾਂਤੀ ਨਹੀਂ, ਮੈਨੂੰ ਵੀ ਮਿਲ ਸਕਦੀ ਹੈ? ਅਰੇ ਸਭਨਾਂ ਨੂੰ ਮਿਲ ਸਕਦੀ ਹੈ, ਰਾਜਾ ਹੋਵੇ ਜਾਂ ਰੰਕ ਹੋਵੇ, ਇਹਦੇ 'ਚ ਕੋਈ ਫਰਕ ਨਹੀਂ ਪੈਂਦਾ। ਕੰਮ ਕਰਨਾ ਪਏਗਾ, ਕਰਾਂਗਾ, 10 ਦਿਨ ਇੱਥੇ ਆ ਕੇ ਰਹਿਣਾ ਪਏਗਾ, ਰਵਾਂਗਾ। ਇਹ ਨਿਯਮ ਹਨ, ਵੇਖੋ, ਇਹ 5 ਸ਼ੀਲ ਹਨ, ਪਾਲਣ ਕਰਨੇ ਹੋਣਗੇ। ਨਾ ਬਾਬਾ ਨਾ, 4 ਤੇ ਮੰਨ ਲਵਾਂਗਾ, 5ਵਾਂ ਨਹੀਂ, ਉਹ ਤੇ ਨਹੀਂ। ਤਾਂ ਜਾਓ ਆਪਣੇ ਘਰ, ਅਸੀਂ ਨਹੀਂ ਸਿਖਾਉਂਦੇ, ਤੁਹਾਡੇ ਕੁਝ ਪੱਲੇ ਨਹੀਂ ਪਏਗਾ। ਇਹ 5 ਸ਼ੀਲ ਹੀ ਨਹੀਂ ਮੰਨੋਗੇ, ਇਹ 10 ਦਿਨਾਂ ਵਾਸਤੇ ਮੰਨੋ, ਉਹਦੇ ਬਾਅਦ ਤੁਸੀਂ ਜੋ ਚਾਹੋ ਕਰੋ। ਨਹੀਂ ਨਹੀਂ, ਇੰਝ ਤਾਂ ਨਹੀਂ ਹੋਏਗਾ। ਫਿਰ ਗੁਰੂ ਜੀ ਨਾਲ ਬਹਿਸ ਕਰਦਾ ਹੈ, ਚੰਗਾ ਹਮੇਸ਼ਾ ਇੰਨਾ ਲੈਣਾ ਵਾ, ਹੁਣ ਅੱਧਾ ਲਵਾਂਗਾ। ਚੰਗਾ ਸਿਰਫ ਇੱਕ ਪੈਗ ਹੀ ਲਵਾਂਗਾ, ਅੱਧਾ ਪੈਗ ਹੀ ਲਵਾਂਗਾ। ਦੁਕਾਨਦਾਰੀ ਕਰਦਾ ਹੈ। ਗੁਰੂ ਜੀ ਕਹਿੰਦੇ ਹਨ, ਚਲੇ ਜਾਓ ਇੱਥੋਂ, ਇਹ ਸਭ ਕਰੋਗੇ ਤਾਂ ਨਹੀਂ ਮਿਲੇਗਾ, ਕੁਝ ਨਹੀਂ ਮਿਲੇਗਾ, ਆਪਣੇ ਦਿਨ ਖਰਾਬ ਕਰੋਗੇ। ਲੋਕਾਂ ਦੀ ਸ਼ਾਂਤੀ ਵੇਖਦਾ ਹੈ, ਤਰਿਆ ਨਹੀਂ ਜਾਂਦਾ, ਅਤੇ ਉਹਦਾ ਕੋਈ ਪੁਰਾਣਾ ਪੁੰਨ ਵੀ ਹੋਏਗਾ ਤਾਂ ਕਹਿੰਦਾ ਹੈ, ਚੰਗੀ ਗੱਲ, ਮੈਂ ਘਰ ਜਾ ਕੇ ਪੀਆਂ, ਉਹ ਤਾਂ ਤੁਸੀਂ ਨਹੀਂ ਰੋਕੋਗੇ ਨਾ। ਅਰੇ ਮੈਂ ਕਿੱਥੇ ਰੋਕਣ ਆਵਾਂਗਾ, ਘਰ ਜਾ ਕੇ ਤੂੰ ਜਾਣ, ਤੇਰਾ ਕੰਮ ਜਾਣੇ। ਬੈਠ ਗਿਆ। ਇਹਨਾਂ 10 ਦਿਨਾਂ 'ਚ ਕਿਸੇ ਨੇ ਉਹਨੂੰ ਧਮਕੀ ਨਹੀਂ ਦਿੱਤੀ ਕਿ ਤੂੰ ਘਰ ਜਾ ਕੇ ਪੀਏਂਗਾ ਤਾਂ ਤੈਨੂੰ ਕੋਹਰ ਨਰਕ ਮਿਲੇਗਾ, ਇਹ ਮਿਲੇਗਾ, ਕੁਛ ਨਹੀਂ। ਜਿਸ ਤਰ੍ਹਾਂ ਸਭ ਕੰਮ ਕਰਦੇ ਹਨ, ਸਾਹ ਨੂੰ ਵੇਖਣ ਲੱਗਿਆ, ਸੰਵੇਦਨਾ ਨੂੰ ਵੇਖਣ ਲੱਗਿਆ, 10 ਦਿਨਾਂ ਬਾਅਦ ਕੀ ਹੋਇਆ? ਆਪਣੇ ਪ੍ਰੈਜ਼ੀਡੈਂਟ ਹਾਊਸ 'ਚ ਜਾਂਦਾ ਹੈ ਅਤੇ ਕਿਤੇ ਦੂਰ ਕੋਈ ਆਦਮੀ 100 ਗਜ਼ ਦੀ ਦੂਰੀ 'ਤੇ ਵੀ ਪੀਂਦਾ ਹੈ ਅਤੇ ਨੱਕ ਫੜ ਲੈਂਦਾ ਹੈ, ਸੜਦਾ ਹੈ। ਅਰੇ ਕੌਣ ਪੀ ਰਿਹਾ ਹੈ? ਅਰੇ ਕਿਤੇ ਚਲਾ ਗਿਆ ਸਾਰਾ, ਕਿਤੇ ਚਲਾ ਗਿਆ। ਇਹ ਸਾਰਾ ਧਰਮ ਇਸੇ ਤਰ੍ਹਾਂ ਦਾ ਹੈ, ਉਪਦੇਸ਼ਾਂ ਨਾਲ ਨਹੀਂ ਆਉਂਦਾ। ਇੱਕ ਵਿਅਕਤੀ ਨੂੰ ਕਹਿੰਦੇ ਹਨ, ਸ਼ਰਾਬ ਦਾ ਐਡਿਕਸ਼ਨ ਹੋ ਗਿਆ, ਵਿਅਸਨ ਦਾ ਐਡਿਕਸ਼ਨ ਲੱਗ ਗਿਆ, ਜਾਂ ਕਿਸੇ ਨੂੰ ਬੀੜੀ ਸਿਗਰਟ ਦਾ ਵਿਅਸਨ ਲੱਗ ਗਿਆ, ਜਾਂ ਕਿਸੇ ਨੂੰ ਡਰੱਗ ਦਾ ਵਿਅਸਨ ਲੱਗ ਗਿਆ, ਅਫੀਮ ਦਾ ਵਿਅਸਨ ਲੱਗ ਗਿਆ। ਭਗਵਾਨ ਬੁੱਧ ਨੇ ਵੇਖਿਆ ਕਿ ਇਹ ਵਿਅਸਨ ਕੀ ਹੈ, ਸ਼ਰਾਬ ਦਾ ਵਿਅਸਨ ਨਹੀਂ ਹੈ। ਸ਼ਰਾਬ ਪੀਣ ਨਾਲ ਸਾਡੇ ਅੰਦਰ ਕੀ ਸੰਵੇਦਨਾ ਹੁੰਦੀ ਹੈ, ਉਹ ਸੰਵੇਦਨਾ ਬੜੀ ਚੰਗੀ ਲੱਗੀ, ਉਹੋ ਜਿਹੀ ਸੰਵੇਦਨਾ ਵਾਰ ਵਾਰ ਚਾਹੁੰਦਾ ਹੈ। ਉਹੋ ਜਿਹੀ ਸੰਵੇਦਨਾ ਫਿਰ ਆਏ ਫਿਰ ਆਏ ਫਿਰ ਪੀਂਦਾ ਹੈ, ਫਿਰ ਆਏ ਫਿਰ ਆਏ ਫਿਰ ਪੀਂਦਾ ਹੈ। ਤਾਂ ਇਹ ਜਿਹੜੀ ਆਸਕਤੀ ਹੈ, ਇਹ ਸਾਰੀ ਸੰਵੇਦਨਾਵਾਂ ਦੇ ਵੱਲ ਹੈ, ਸ਼ਰਾਬ ਦੇ ਵੱਲ ਨਹੀਂ ਹੈ। ਅਤੇ ਹੁਣ ਤਾਂ ਸੰਵੇਦਨਾ ਨੂੰ ਵੇਖਦੇ ਵੇਖਦੇ ਸੰਵੇਦਨਾ ਦੇ ਵੱਲ ਸਾਰੀ ਆਸਕਤੀ ਟੁੱਟ ਗਈ, ਤਾਂ ਆਪਣੇ ਆਪ ਸ਼ਰਾਬ ਤੋਂ ਬਾਹਰ ਆ ਗਿਆ। ਇਸ ਤਰ੍ਹਾਂ ਸਿਰਫ ਇੱਕ ਬਰਮਾ ਦੇ ਪ੍ਰੈਜ਼ੀਡੈਂਟ ਨਾਲ ਹੋਇਆ ਹੁੰਦਾ ਤਾਂ ਸਮਝਦੇ ਕੋਈ ਚਮਤਕਾਰ ਹੋਇਆ ਹੋਏਗਾ। ਦੁਨੀਆ ਭਰ 'ਚ ਜਿਹੜੇ ਹਜ਼ਾਰਾਂ ਲੋਕ ਕਿੰਨੀ ਕਿੰਨੀ ਆਸਕਤੀਆਂ ਵਿੱਚ ਡੁੱਬੇ ਹੋਏ, ਕਿਸ ਤਰ੍ਹਾਂ ਨਿਕਲਦੇ ਜਾ ਰਹੇ ਹਨ, ਨਿਕਲਦੇ ਜਾ ਰਹੇ ਹਨ। ਕੋਈ ਇੱਕ ਸ਼ਿਵਰ ਵਿੱਚ, ਕੋਈ 2 ਸ਼ਿਵਰਾਂ ਵਿੱਚ, ਕੋਈ 3 ਸ਼ਿਵਰਾਂ ਵਿੱਚ ਨਿਕਲ ਹੀ ਜਾ ਰਿਹਾ ਹੈ। ਅਰੇ ਸ਼ਰਾਬ ਦੀ, ਅਫੀਮ ਦੀ, ਗਾਂਜੇ ਦੀ, ਇਹਨਾਂ ਦੀ ਕੀ ਗੱਲ ਕਰੀਏ? ਬਹੁਤ ਵੱਡੀ ਆਸਕਤੀ ਹੁੰਦੀ ਹੈ ਸਾਡੇ ਆਪਣੇ ਵਿਕਾਰਾਂ ਦੀ। ਕ੍ਰੋਧੀ ਆਦਮੀ ਨੂੰ ਕ੍ਰੋਧ ਦਾ ਵਿਅਸਨ ਲੱਗ ਗਿਆ, ਵਾਰ ਵਾਰ ਕ੍ਰੋਧ ਜਗਾਉਂਦਾ ਹੈ, ਕ੍ਰੋਧ ਕਰਨਾ ਚੰਗਾ ਨਹੀਂ, ਫਿਰ ਵੀ ਕਰਦਾ ਹੈ, ਵਾਰ ਵਾਰ ਕਰਦਾ ਹੈ। ਵਾਸਨਾ ਵਾਲੇ ਵਿਅਕਤੀ ਨੂੰ ਵਾਸਨਾ ਦਾ ਵਿਅਸਨ ਲੱਗ ਗਿਆ, ਵਾਰ ਵਾਰ ਵਾਸਨਾ ਜਗਾਉਂਦਾ ਹੈ। ਭੈ ਵਾਲੇ ਨੂੰ ਭੈ ਦਾ ਵਿਅਸਨ ਲੱਗ ਗਿਆ। ਹਰ ਵਿਕਾਰ ਇੱਕ ਵਿਅਸਨ ਹੈ ਅਤੇ ਸਾਨੂੰ ਵਿਆਕੁਲ ਬਣਾਉਂਦਾ ਹੈ। ਇਹ ਵਿੱਦਿਆ ਐਸੀ ਹੈ ਕਿ ਸਾਰੇ ਵਿਅਸਨਾਂ ਨੂੰ ਦੂਰ ਕਰ ਦੇਵੇਗੀ। ਇਹਨਾਂ ਸੰਵੇਦਨਾਵਾਂ ਨੂੰ ਇਸ ਲਈ ਵੇਖ ਰਹੇ ਹਾਂ, ਸਾਡੇ ਸਾਰੇ ਵਿਅਸਨ, ਸਾਰੇ ਵਿਕਾਰ ਇਹਨਾਂ ਸੰਵੇਦਨਾਵਾਂ ਦੇ ਨਾਲ ਜੁੜੇ ਹਨ। ਇਹਨਾਂ ਸੰਵੇਦਨਾਵਾਂ ਨੂੰ ਸਮਤਾ ਨਾਲ ਵੇਖਣਾ ਆ ਜਾਏ, ਸਾਰੇ ਵਿਕਾਰ ਨਿਕਲ ਜਾਣਗੇ, ਸਾਰੇ ਵਿਅਸਨ ਨਿਕਲ ਜਾਣਗੇ, ਬੜਾ ਮੰਗਲ ਹੋਏਗਾ, ਬੜਾ ਕਲਿਆਣ ਹੋਏਗਾ। ਧਰਮ 'ਚ ਮੰਗਲ ਹੀ ਮੰਗਲ ਹੈ, ਜੋ ਧਾਰਨ ਕਰੇ ਉਸੇ ਦਾ ਮੰਗਲ। ਸਿਰਫ ਸੁਣਨ ਨਾਲ, ਸਿਰਫ ਪੜ੍ਹਨ ਨਾਲ, ਸਿਰਫ ਬੁੱਧੀ ਦੇ ਨਾਲ ਚਿੰਤਨ ਮਨਨ ਕਰਨ ਨਾਲ ਗੱਲ ਨਹੀਂ ਬਣਦੀ, ਅਨੁਭਵ ਕਰਨਾ ਪੈਂਦਾ ਹੈ, ਅਨੁਭਵ ਕਰਨਾ ਪੈਂਦਾ ਹੈ। ਜੋ ਜੋ ਆਏ ਹਨ, ਬਾਕੀ ਦੇ 4 ਦਿਨਾਂ ਵਿੱਚ ਖੂਬ ਅਨੁਭਵ ਕਰਨ ਅਤੇ ਧਰਮ ਦੇ ਰਸਤੇ ਅੱਗੇ ਵਧਦੇ ਵਧਦੇ ਆਪਣੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਲੈਣ, ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਲੈਣ। ਖੂਬ ਮੰਗਲ ਹੋਏ, ਖੂਬ ਕਲਿਆਣ ਹੋਏ, ਖੂਬ ਸਵਸਥ ਮੁਕਤੀ ਹੋਏ, ਖੂਬ ਸਵਸਥ ਮੁਕਤੀ ਹੋਏ।
ਭਵਤ ਸਰਵ ਮੰਗਲੰ, ਭਵਤ ਸਰਵ ਮੰਗਲੰ, ਸਰਵ ਮੰਗਲੰ।